रखिए कि सुनिए सुनाइए, आओ रल मिले इस मिट्टी ते एक पंजाब वसाइए। इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरा लाउण लई प्रोग्राम लहरा विच, जिथे सांझे करांगे अपने जज्बात गीत संगीत तुहाडी ते मेरी पसंदीदा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरा लहरा।
जिंदगी दे सफर नू तय करदियां एक होर दिन नवां नरोया बिलकुल जी कोरे कागज वर्गा, जिस ते असी अपनी हिम्मत विचार सोच ते इरादे दी कलम नाल कुछ भी लिख सकते हैं। सोचा विच चिरां तो पल रहे सुपनिया नू हकीकत बनाउण दा दिन शायद अज दा ही होवे। ओ सुपना कोई भी हो सकता है, तुसी सोचो घर वसाउण दा या फिर एवे कोई गीत गुनगुनाउण दा, किसी रुस्से नू मनाउण दा या फिर किसी नू प्यार नाल सताउण दा। इस तौड़ी जांदी जिंदगी नू थोड़ा रोक इस नाल गल करन दा या चिरां तोड़िया कोई मसला हल करन दा। दिल विच बंद उस प्यार दे एहसास नू कढ़न दा, नफरत ईरखा दे बूटे नू अपने अंदरों वड्ढन दा, लहरां प्रोग्राम विच कॉल करन दा या चुप चाप इस विच हुंगारा भरन दा। सुपना ता जी सुपना ही है उदो तक जदो तक साडे ख्यालां विच हुंदा है। सो अज कोशिश करिए घटो घट कोई एक सुपने नू ख्यालां चो बाहर कढ इस जिंदगी विच हकीकत बनाउणा है। घटो घट कोशिश जरूर कर सकदे आ, है ना। सो जी 9 मई 2018 दिन बुधवार, वी विसाख, कुछ खास होने वाला है जी। क्यों खास होने वाला है? क्योंकि असि अपने कुछ सुपनिया नू कढ के अज हकीकत बनाउणा है। सो कोशिश जरूर करनी है अपने अंदर चात मारन दी, है ना। सो चलो जी फिर हस गा के मुस्कुरा के इस सवेर दी शुरुआत कर दे जी। सो तुहाडे सारिआं दा प्यार तुहाडे सारिआं दी मुस्कुराहट मैं इत्थे अड़ी लट बैठी महसूस कर लांगी। सो चलो जी फिर स्माइल प्लीज ते मैं सुखप्रीत स्माइल दे नाल तुहाडा सब दा स्वागत करदी आं प्रोग्राम लहरा विच। सो रेडियो कादा जी वैसे ते साडा परिवार है। सो तुहाडा सारिआं दा स्वागत है जी प्रोग्राम लहरा दे विच ते तुहानू सारिआं नू मेरे वल्लों प्यार भरी सति श्री अकाल। ते सरबजीत भाजी हमेशा दी तरह पटियाला तों नाल ने। सो आप सारिआं दा स्वागत, बहुत बहुत धन्नवाद। ते हुण जी असी गुरफते सांझी करनी है ते गुरफते करन किद्दां सांझी करी दी तुहानू पता ही है जी। सो जिन्हां कन्नां तक मेरी आवाज जा रही है उन्हां चेहरियां ते इक वारी इस वेले खुल के मुस्कुराहट आ जावे चढ़दी कला दे नाल फतेह सांझी करदे आं जी। वाहिगुरु जी का खालसा वाहिगुरु जी की फतेह। सो इस वेले एडिलेड दे विच 7:33 हो चुके ने, सिडनी समय मुताबिक आस्ट्रेलिया विच 8:03 हो चुके ने। सो जी बहुत ही सोहनी सवेर, प्यारी प्यारी सवेर जेड़ी आस्ट्रेलिया दे विच चढ़ गई है। एडिलेड दे विच कुछ हल्की हल्की बदलवाई है पर नाल ही जेड़ा सूरज दियां किरणा उन्हां बदलां नूं चीरदा होया किरणा जेड़ियां ओह धरती तक पहुंच रही ने। सो तुसी किहो जी सवेर नूं मान रहे हो ओह वी मैनूं दस सकदे हो। सो अपने पंजाब दे विच वड्डा तड़का चल रहा है जी इस वेले। यूरोप दे देशां दे विच अद्धी रात दा समां है ते पछमी देशां दे विच इस वेले अजे तक मंगलवार दी दुपहर ढल रही होनी है। सो जिथे किते बैठे हो जेहो जे समय नूं या जेड़ी रुत्त नूं भी तुसी मान रहे हो, बस उस परमात्मा दी याद नाल जुड़े रहो, अपने काम कार करी जाइए। सो चंगे कर्म करदे रहिए जी, उस परमात्मा दी याद दे नाल इन्ना ही कर सकदे आ, है ना। सो उस तों इलावा जी इक काम होर कर सकदे आ बिलकुल जी, प्रोग्राम दे विच अपने मैसेजेस भेज सकदे आ, है ना, ते ला सकदे आ प्रोग्राम लहरा दे विच रौनकां। सो जी हां, प्रोग्राम लहरा दे विच तुसी भी अपने मैसेजेस अपने विचार अपने सुख सुनेहे साडे तक पहुंचदा कर सकदे हो। रिक्वेस्ट @harmanradio.com ਈਮੇਲ ਦੇ ਰਾਹੀਂ ਜਾਂ ਫਿਰ ਐਟ ਹਰਮਨ ਰੇਡੀਓ ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਆਪਣੇ ਜਿਹੜੇ ਮੈਸੇਜਸ, ਫੋਟੋ ਮੈਸੇਜਸ ਜਾਂ ਵੋਇਸ ਮੈਸੇਜਸ ਸਾਨੂੰ ਭੇਜ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਹੋਵੇ ਤਾਂ 02-85-99-28-11 ਇਹ ਹੈ ਜੀ ਫੋਨ ਨੰਬਰ। ਸੋ ਪ੍ਰੋਗਰਾਮ ਦੇ ਸਾਂਝ ਵਿੱਚ ਸਾਂਝ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਪਾ ਸਕਦੇ ਹੋ, ਪ੍ਰੋਗਰਾਮ ਤੁਹਾਡਾ ਆਪਣਾ। ਸੋ ਪ੍ਰੋਗਰਾਮ ਦੇ ਵਿੱਚ ਅੱਜ ਹਮੇਸ਼ਾ ਦੀ ਤਰ੍ਹਾਂ ਜੀ ਗੀਤ ਸੰਗੀਤ ਗੱਲਾਂ ਬਾਤਾਂ ਹੈ ਨਾ, ਤੇ ਨਾਲ ਦੀ ਨਾਲ ਬਰਾੜ ਸਾਹਿਬ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਨੂੰ ਜੁਆਇਨ ਕਰਨਗੇ ਥੋੜੀ ਦੇਰ ਤੱਕ, ਤੇ ਜਿਹੜੀਆਂ ਕੁਝ ਖਾਸ ਖਬਰਾਂ ਗੁਰਮੁੱਦੇ ਵਿਚਾਰ ਉਹਨਾਂ ਤੇ ਗੱਲਬਾਤ ਕਰਾਂਗੇ। ਸੋ ਤੁਹਾਡੇ ਦਿਲ ਵਿੱਚ ਵੀ ਕੋਈ ਖਬਰ ਕੋਈ ਵਿਚਾਰ ਹੋਵੇ ਤੇ ਜਲਦੀ ਤੋਂ ਜਲਦੀ ਭੇਜ ਦੋ, ਜਿਹੜੀ ਤੁਸੀਂ ਬਰਾੜ ਸਾਹਿਬ ਨਾਲ ਸਾਂਝੀ ਕਰਨਾ ਚਾਹੁੰਦੇ ਹੋ। ਤੇ ਉਸ ਤੋਂ ਬਾਅਦ ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨੀ ਹੈ ਜੀ ਸੰਦੀਪ ਸ਼ਰਮਾ ਹੁਣਾਂ ਨਾਲ। ਸੰਦੀਪ ਸ਼ਰਮਾ ਹੁਣੇ ਵੀ ਇੱਕ ਪੰਜਾਬੀ ਇੰਡਸਟਰੀ ਦੇ ਵਿੱਚ, ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ, ਮਿਊਜ਼ਿਕ ਇੰਡਸਟਰੀ ਦੇ ਵਿੱਚ ਜਾਣਿਆ ਪਛਾਣਿਆ ਨਾਮ ਹੈ ਜੀ। ਅੱਜ ਤੱਕ ਅਸੀਂ ਬਹੁਤ ਸਾਰੇ ਗਾਇਕਾਂ ਦੀਆਂ ਹਨਾ, ਲੇਖਕਾਂ ਦੀਆਂ, ਕਵੀਆਂ ਦੀਆਂ ਇੰਟਰਵਿਊਜ਼ ਕੀਤੀਆਂ ਨੇ ਅੱਜ, ਪਰ ਮੈਂ ਪਹਿਲੀ ਵਾਰੀ ਹਰਮਨ ਰੇਡੀਓ ਤੇ ਵੀਡੀਓ ਡਾਇਰੈਕਟਰ ਜਿਹੜੇ ਉਹਨਾਂ ਦੀ ਗੱਲਬਾਤ ਕਰਨ ਜਾ ਰਹੀ ਹਾਂ, ਕਿਉਂਕਿ ਪੰਜਾਬੀ ਸੰਗੀਤ ਦੇ ਵਿੱਚ ਹੁਣ ਜਿਹੜੀ ਵੀਡੀਓ ਆ ਉਹ ਬਹੁਤ ਅਹਿਮ ਹਿੱਸਾ ਬਣ ਗਈ ਹੈ ਹਨਾ। ਸੋ ਅੱਜ ਸੰਦੀਪ ਸ਼ਰਮਾ ਹੁਣਾਂ ਨਾਲ ਗੱਲ ਕਰਾਂਗੇ ਇਸੇ ਪਹਿਲੂ ਦੇ ਉੱਤੇ। ਸੋ ਲਓ ਜੀ ਪਹਿਲਾ ਗੀਤ ਜਿਹੜਾ ਲੱਗਣਾ ਹੈ ਪ੍ਰੋਗਰਾਮ ਦੇ ਵਿੱਚ ਉਹ ਮੈਂ ਸਰਬਜੀਤ ਭਾਜੀ ਤੇ ਛੱਡਿਆ। ਸੋ ਸਰਬਜੀਤ ਭਾਜੀ ਵਧੀਆ ਜਿਹਾ ਗੀਤ ਕੋਈ ਸਰੋਤਿਆਂ ਦੇ ਨਾਂ ਕਰ ਦੋ, ਤੁਸੀਂ ਲੈਣਾ ਪ੍ਰੋਗਰਾਮ ਦਾ ਪਹਿਲਾ ਗੀਤ। ਤੇ ਉਸ ਦੇ ਨਾਲ ਹੀ ਮੈਨੂੰ ਤੁਹਾਡੇ ਸਾਰਿਆਂ ਦੇ ਮੈਸੇਜਸ ਵੀ ਆਉਣੇ ਸ਼ੁਰੂ ਹੋ ਗਏ। ਸੁਖਵਿੰਦਰ ਸੌਂਦ ਹੁਣਾਂ ਨੇ, ਜਗਤਾਰ ਗਿੱਲ ਭਾਜੀ, ਦਲਜੀਤ ਸਿੰਘ ਮਹਿਤਾ ਚੌਂਕ ਤੋਂ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ। ਤੁਹਾਡੇ ਸਾਰਿਆਂ ਦੇ ਮੈਸੇਜਸ ਲੈਣੀ ਆ ਮੈਂ ਇਸ ਗੀਤ ਤੋਂ ਬਾਅਦ। ਸੋ ਸੁਣਦੇ ਹਾਂ ਜੀ ਇਹ ਪਿਆਰਾ ਜਿਹਾ ਗੀਤ।
ਪੈਸੇ ਦੇ ਯਾਰ ਬੜੇ ਨੇ ਸਭ ਪੈਸਾ ਮੰਗਦੇ ਨੇ, ਤਕੜੇ ਦੀ ਖੰਘ ਦੇ ਯਾਰੋ ਸਾਰੇ ਹੀ ਖੰਘਦੇ ਨੇ। ਪੈਸੇ ਦੇ ਯਾਰ ਬੜੇ ਨੇ ਸਭ ਪੈਸਾ ਮੰਗਦੇ ਨੇ, ਤਕੜੇ ਦੀ ਖੰਘ ਦੇ ਯਾਰੋ ਸਾਰੇ ਹੀ ਖੰਘਦੇ ਨੇ। ਬੁਲਾਤੇ ਦੁਆਵਾਂ ਪਰ ਬੁਲਾਤੇ ਦੁਆਵਾਂ ਪਰ ਸੋਚਾਂ ਬਹੁਤ ਖਾਰੀਆਂ। ਅੱਜ ਕੱਲ ਦੀਆਂ ਯਾਰੀਆਂ ਤਾਂ ਪੈਸੇ ਦੀਆਂ ਯਾਰੀਆਂ ਨੇ, ਪਿੱਠ ਪਿੱਛੇ ਵਾਰ ਕਰਨ ਮੂੰਹਾਂ ਤੇ ਪਿਆਰੀਆਂ ਨੇ। ਅੱਜ ਕੱਲ ਦੀਆਂ ਯਾਰੀਆਂ ਤਾਂ ਪੈਸੇ ਦੀਆਂ ਯਾਰੀਆਂ ਨੇ, ਪਿੱਠ ਪਿੱਛੇ ਵਾਰ ਕਰਨ ਮੂੰਹਾਂ ਤੇ ਪਿਆਰੀਆਂ ਨੇ। ਹੱਸਦੇ ਨੇ ਵੇਖ ਤਰੱਕੀ ਤੇਰੀ ਅੱਗ ਵਾਂਗੂ ਮੱਚਦੇ ਨੇ, ਜਿਨ੍ਹਾਂ ਨੂੰ ਤੂੰ ਸਾਂਭੇ ਤੇਰੇ ਉੱਤੇ ਹੱਸਦੇ ਨੇ ਵੇਖ ਤਰੱਕੀ ਤੇਰੀ ਅੱਗ ਵਾਂਗੂ ਮੱਚਦੇ ਨੇ। ਫੁੱਲ ਸਮਝੇ ਜਿਨ੍ਹਾਂ ਨੂੰ ਸੂਲਾਂ ਦੀਆਂ ਕਿਆਰੀਆਂ। ਅੱਜ ਕੱਲ ਦੀਆਂ ਯਾਰੀਆਂ ਤਾਂ ਪੈਸੇ ਦੀਆਂ ਯਾਰੀਆਂ ਨੇ, ਪਿੱਠ ਪਿੱਛੇ ਵਾਰ ਕਰਨ ਮੂੰਹਾਂ ਤੇ ਪਿਆਰੀਆਂ ਨੇ। ਅੱਜ ਕੱਲ ਦੀਆਂ ਯਾਰੀਆਂ ਤਾਂ ਪੈਸੇ ਦੀਆਂ ਯਾਰੀਆਂ ਨੇ, ਪਿੱਠ ਪਿੱਛੇ ਵਾਰ ਕਰਨ ਮੂੰਹਾਂ ਤੇ ਪਿਆਰੀਆਂ ਨੇ। ਕੱਲਾ ਬਹਿ ਕੇ ਸੋਚੀ ਕਿੰਨੇ ਖੋਟੇ ਕਿੰਨੇ ਖਰੇ, ਆਕੜ ਕੇ ਕਹਿੰਦੇ ਨੇ ਯਾਰਾਂ ਦੇ ਯਾਰ ਬੜੇ, ਕੱਲਾ ਬਹਿ ਸੋਚੀ ਕਿੰਨੇ ਖੋਟੇ ਕਿੰਨੇ ਖਰੇ। ਸਭ ਝੂਠ ਲੱਗਣ ਗਿਆਂ ਫੂਟਾ ਸੀ ਜੋ ਮਾਰੀਆਂ। ਕੱਲ ਦੀਆਂ ਯਾਰੀਆਂ ਤਾਂ ਪੈਸੇ ਦੀਆਂ ਯਾਰੀਆਂ ਨੇ, ਪਿੱਠ ਪਿੱਛੇ ਵਾਰ ਕਰਨ ਮੂੰਹਾਂ ਤੇ ਪਿਆਰੀਆਂ ਨੇ। ਅੱਜ ਕੱਲ ਦੀਆਂ ਯਾਰੀਆਂ ਤਾਂ ਪੈਸੇ ਦੀਆਂ। ਕੰਮੀ ਰੋਕ ਲਵੇ ਵੱਡਿਆਂ ਤੋਂ ਸੁਣਿਆ ਏ ਤਾਈਓ ਤਾਂ ਜੋ ਤਿਕ
ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਸੁਣੋ ਜੀ ਗੀਤ ਤੋਂ ਬਾਅਦ ਹਾਜ਼ਰ ਹਾਂ ਇੱਕ ਵਾਰ ਫੇਰ ਔਰ ਉਮੀਦ ਕਰਦੀ ਹਾਂ ਸਵੇਰ ਤੁਹਾਡੀ ਬਹੁਤ ਸੋਹਣੀ ਚੱਲ ਰਹੀ ਹੋਣੀ ਹੈ ਜੀ ਤੇ ਤੁਹਾਡੇ ਸਾਰਿਆਂ ਦੇ ਮੈਸੇਜਸ ਵੀ ਮੇਰੇ ਕੋਲ ਪਹੁੰਚ ਰਹੇ ਨੇ ਸੋ ਉਹਦੇ ਲਈ ਸ਼ੁਕਰੀਆ ਤੇ ਮਿੰਟੂ ਭਾਜੀ ਹੁਣਾਂ ਨੇ ਵੀ ਸਾਨੂੰ ਜੁਆਇਨ ਕਰ ਲਿਆ ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਭਾਜੀ
ਸਤਿ ਸ਼੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ
ਜੀ ਬਹੁਤ ਸੋਹਣਾ ਦਿਨ ਚੜਿਆ ਔਰ ਵਧੀਆ ਜਿਹੀ ਸਵੇਰ ਹਮੇਸ਼ਾ ਦੀ ਤਰ੍ਹਾਂ ਤਰੋ ਤਾਜ਼ਾ ਦਿਨ ਇੱਕ ਪਰਮਾਤਮਾ ਨੇ ਸਾਡੀ ਝੋਲੀ ਚ ਪਾਇਆ ਤੇ ਅੱਜ ਬਰ ਸਾਹਿਬ ਜਿੱਥੇ ਗੱਲਾਂ ਬਾਤਾਂ ਖਬਰਾਂ ਕਰਨੀਆਂ ਅੱਜ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਹੀ ਪਤਾ ਨੀ ਕਿਉਂ ਕੁਝ ਅਣ ਕਿਹੋ ਜਿਹੇ ਸੁਪਨੇ ਯਾਦ ਆ ਗਏ ਹਨਾ ਤੇ ਆ ਗਿਆ ਕਿ ਕਿੰਨੇ ਇਹੋ ਜਿਹੇ ਸੁਪਨੇ ਹੁੰਦੇ ਆ ਦਿਲ ਦੇ ਵਿੱਚ ਜੋ ਅਸੀਂ ਐਵੇਂ ਹਨਾ ਕਿਸੇ ਖੂੰਜੇ ਚ ਵਾੜ ਕੇ ਰੱਖੀ ਦੇ ਆ ਆਪਣੇ ਕਿਸੇ ਡਰ ਤੋਂ ਜਾਂ ਆਪਣੀਆਂ ਮਜਬੂਰੀਆਂ ਤੋਂ ਉਹ ਬਹੁਤ ਸਾਰੇ ਸੁਪਨੇ ਹੁੰਦੇ ਆ ਜਿਹੜੇ ਬਾਹਰ ਨਹੀਂ ਆਉਂਦੇ ਜਿਹੜੇ ਸਾਡੇ ਅੰਦਰ ਹੀ ਦੱਬੇ ਪਏ ਹੁੰਦੇ ਆ ਨਾ ਤੇ ਅੱਜ ਅਸੀਂ ਉਹਦੇ ਤੇ ਵੀ ਥੋੜੀ ਜਿਹੀ ਗੱਲ ਕਰਨੀ ਆ ਤੇ ਫਿਰ ਮੈਂ ਸੋਚਿਆ ਵੀ ਸਭ ਤੋਂ ਪਹਿਲਾਂ ਤਾਂ ਫਿਰ ਮੈਂ ਤੁਹਾਨੂੰ ਫੜਦੀ ਹੁੰਦੀ ਆ ਤੇ ਮਿੰਟੂ ਭਾਜੀ ਨੂੰ ਪੁੱਛਦੇ ਆ ਵੀ ਕੀ ਤੁਹਾਡੇ ਅੰਦਰ ਵੀ ਕੋਈ ਇਹੋ ਜਿਹੇ ਸੁਪਨੇ ਹੈਗੇ ਆ ਜਿਹੜੇ ਅਜੇ ਪੂਰੇ ਨਹੀਂ ਹੋਏ ਜਾਂ ਲੱਗਦਾ ਹੈ ਵੀ ਆਹ ਕਰਨਾ ਹੈ ਅਜੇ ਜ਼ਿੰਦਗੀ ਦੇ ਵਿੱਚ ਹੈ ਨਾ ਕੁਝ ਅਣ ਕਿਹੋ ਜਿਹੇ ਸੁਪਨੇ ਉਹਨਾਂ ਤੋਂ ਸ਼ੁਰੂ ਕਰਦੇ ਆ ਅੱਜ ਦਾ ਪ੍ਰੋਗਰਾਮ
ਬਿਲਕੁਲ ਜੀ ਬਿਲਕੁਲ ਸੁਪਨੇ ਤਾਂ ਉਹੀ ਹੈ ਜੀ ਹੁਣ ਤਾਂ ਉਹ ਕੋਟ ਕਰਦਾ ਨੂੰ ਵੀ ਉਹ ਆਉਂਦਾ ਵੀ ਕੋਟ ਹੀ ਇੰਨੀ ਜ਼ਿਆਦਾ ਹੋ ਗਈ ਜਿਵੇਂ ਅਬਦੁਲ ਕਲਾਮ ਹੋਰਾਂ ਦੀ ਕੋਟ ਹੈ ਵੀ ਭਾਈ ਸੁਪਨੇ ਉਹ ਹੁੰਦੇ ਜਿਹੜੇ ਜਾਗਦਿਆਂ ਲੈ ਜਾਣ ਇਕੱਲੇ ਸੁੱਤੇ ਪਿਆਂ ਦੇ ਸੁਪਨੇ ਨਹੀਂ ਹੁੰਦੇ ਜਾਗਦੇ ਵੀ ਸੁਪਨੇ ਲੈਣੇ ਚਾਹੀਦੇ ਤੇ ਲੈ ਜਾਂਦੇ ਜਿਹੜੇ ਜਾਗਦੇ ਲੈ ਜਾਂਦੇ ਸੁਪਨੇ ਹਮੇਸ਼ਾ ਉਹੀ ਕੁਛ ਨਾ ਕੁਛ ਸਾਰਥਕ ਹੁੰਦੇ ਆ ਸੋ ਮੈਂ ਜੀ ਆਪਣੇ ਮਾਮਲੇ ਚ ਕਹਾਂ ਤਾਂ ਦੇਖੋ ਜੀ ਸੁਪਨੇ ਮੈਨੂੰ ਵੀ ਜੇ ਤਾਂ ਸੱਚੀ ਮੁੱਚੀ ਦੇ ਸੁਪਨਿਆਂ ਦੀ ਗੱਲ ਕਰੀਏ ਤਾਂ ਸੱਚੀ ਮੁੱਚੀ ਦੇ ਸੁਪਨਿਆਂ ਦੇ ਵਿੱਚ ਮੈਨੂੰ ਜਿਹੜਾ ਬਚਪਨ ਤੋਂ ਨਾ ਪਤਾ ਨੀ ਕਿਉਂ ਕਿਤੇ ਉੱਚੇ ਥਾਂ ਤੇ ਚੜ੍ਹਨ ਦੀ ਬਹੁਤ ਲਾਲਸਾ ਹੁੰਦੀ ਸੀ ਤੇ ਮੈਨੂੰ ਐ ਲੱਗਦਾ ਸੀ ਮੈਂ ਹੋਰ ਥਾਂ ਚੜ੍ਹਾਂ ਤੇ ਕਈ ਵਾਰ ਘਰੇ ਵੀ ਜੇ ਹੁਣ ਮੰਨ ਲਓ ਕਿਸੇ ਬਿਲਡਿੰਗ ਦੇ ਉੱਤੇ ਜਾਂ ਕਿਤੇ ਹੋਰ ਚੜ੍ਹ ਜਾਣਾ ਤਾਂ ਘਰਦਿਆਂ ਨੇ ਲੜਨਾ ਵੀ ਤੂੰ ਕਿਉਂ ਚੜ੍ਹੀ ਜਾਂਦਾ ਤਾਂ ਫੇਰ ਮੈਨੂੰ ਜਿਵੇਂ ਜਿਵੇਂ ਸੁਣਦੀ ਸੰਭਾਲੀ ਮੈਨੂੰ ਹੁੰਦਾ ਸੀ ਮੈਂ ਪਹਾੜੀਆਂ ਤੇ ਚੜ੍ਹਾਂ ਮੈਂ ਪਹਾੜੀ ਏਰੀਏ ਜਾਵਾਂ ਤੇ ਮੈਂ ਉਹ ਜੀ ਡੀਸੀ ਤੇ ਚੜ੍ਹਾਂ ਜਿਹੜੀ ਡੀਸੀ ਤੇ ਦੁਰਲਭ ਹੋਵੇ ਚੜ੍ਹਨਾ ਇਹ ਪਤਾ ਨੀ ਕਿਉਂ ਬਚਪਨ ਤੋਂ ਸੀਗੀ ਮੇਰੇ ਅੰਦਰ ਫੇਰ ਤਕਰੀਬਨ 90 ਦੇ ਦੌਰ ਦੇ ਵਿੱਚ ਆ ਕੇ ਸਵੱਪ ਬਣਿਆ ਵੀ ਮੈਂ ਕਾਫੀ ਸੱਚੀ ਮੁੱਚੀ ਦੇ ਪਹਾੜਾਂ ਤੇ ਚੜ੍ਹਿਆ ਨੋਰਮਲ ਜਾਂਦੇ ਤਾਂ ਯਾਤਰਾ ਕਰਨ ਹੇਮਕੁੰਟ ਸਾਹਿਬ ਦੀ ਨੌ ਦਸ ਸਾਲ ਗਏ, ਪਰ ਉਸ ਦੌਰਾਨ ਜਿਹੜੀ ਆਪਦੀ ਰੀਤ ਸੀ ਪਹਾੜਾਂ ਦੇ ਉੱਤੇ ਚੜ੍ਹਨ ਦੀ, ਜਿਹੜਾ ਤਾਂ ਨੋਰਮਲ ਟਰੈਕ ਦੁਨੀਆ ਜਾਂਦੀ ਆ ਉਹ ਤਾਂ ਜਾਂਦੀ ਸੀ, ਪਰ ਅਸੀਂ ਉਦੋਂ ਵੱਖਰਾ ਵੀ ਨਾ ਰਹਿਣਾ ਤੇ ਟਰੈਕਿੰਗ ਕਰਨੀ, ਇੱਕ ਤਾਂ ਇਹ ਸੀ ਪਤਾ ਨੀ ਹੁਣ ਸੁਪਨਾ ਇਕੱਲੇ ਪੱਥਰ ਦੇ ਪਹਾੜਾਂ ਤੇ ਚੜ੍ਹਨ ਦਾ ਸੀ ਜਾਂ ਜ਼ਿੰਦਗੀ ਦੇ ਵਿੱਚ ਵੀ ਕਿਤੇ ਕੋਈ ਚੀਜ਼ ਦੇ ਮੁਕਾਮ ਦੇ ਉੱਤੇ ਚੜ੍ਹਨ ਦਾ ਹੈਗਾ ਅਜੇ ਵੀ ਸ਼ਾਇਦ ਉਹੀ ਸੁਪਨਾ ਹੋਵੇ ਜਿਹੜਾ ਕਹਿੰਦਾ ਹੋਵੇ ਵੀ ਦਿਨ ਰਾਤ ਕੰਮ ਕਾਰ ਅੱਗੇ ਤੋਰ ਕਿਤੇ ਨਾ ਕਿਤੇ ਉਚਾਈ ਤੇ ਚੜ੍ਹੇਗਾ, ਪਰ ਹੁਣ ਥੋੜੀ ਜਿਹੀ ਸਮਝ ਆਉਣ ਲੱਗ ਗਈ ਹੈ ਵੀ ਜਿਹੜੀਆਂ ਉਚਾਈਆਂ ਤੁਹਾਡੀ ਆਪਣੀ ਸੋਚ ਦੀਆਂ ਹੁੰਦੀਆਂ ਤੁਹਾਡੇ ਲੈਵਲ ਤੇ, ਤੁਸੀਂ ਉਹ ਤਾਂ ਰੱਜ ਕੋਈ ਜਿਉਂਦਾ ਨੀ ਆ, ਗੁਰਬਾਣੀ ਵੀ ਕਹੇਗੀ ਵੀ ਰੱਜ ਕੋਈ ਨਾ ਜੀਵਿਆ, ਤੇ ਦੂਜਾ ਨਾ ਹੀ ਬੰਦੇ ਨੂੰ ਜਿਹੜੀ ਖਾਨਾ ਪੂਰਤੀ ਪੂਰੀ ਹੋਵੇ ਇਸ ਦੁਨੀਆਂ ਦੇ ਵਿੱਚ, ਸੋ ਬਿਹਤਰ ਇਹ ਆ ਵੀ ਜਿਹੜੀ ਵੀ ਤੁਸੀਂ ਮੁਕਾਮ ਤੇ ਪਹੁੰਚੇ ਹੋ ਜਾਂ ਜਿੱਥੇ ਵੀ ਆ ਫਿਲਹਾਲ ਤਾਂ ਉਹਨੂੰ ਇੰਜੋਏ ਕਰੋ ਤੇ ਉੱਥੇ ਰੋਕੋ ਨਾ, ਥੋੜਾ ਜਿਹਾ ਉੱਥੇ ਰੋਕੋ ਨਾ ਤੇ ਉੱਥੇ ਅੱਗੇ ਅੱਗੇ ਤੁਰਦੇ ਜਾਓ। ਪਰ ਜੇ ਸੁਪਨਿਆਂ ਦੀ ਗੱਲ ਜਾਗਦਿਆਂ ਦੇ ਸੁਪਨਿਆਂ ਦੀ ਗੱਲ ਕਰੀਏ ਤਾਂ ਜਾਗਦੇ ਵੀ ਮੈਨੂੰ ਨਾ ਇੱਕ ਸੁਪਨਾ ਲੈਣ ਦੀ ਬੜੀ ਆਦਤ ਆ, ਉਹ ਬਚਪਨ ਤੋਂ ਸੀਗਾ ਜਦੋਂ ਮੈਂ ਖੇਤ ਵਾਹੁਣ ਲੱਗਣਾ ਨਾ ਕਈ ਵਾਰੀ, ਤਾਂ ਉਸ ਟਾਈਮ ਦੇ ਹੁਣ ਤਾਂ ਚਲੋ ਵੱਡੇ ਵੱਡੇ ਟਰੈਕਟਰ ਆ ਗਏ ਜੀ ਤੇ ਮਿੰਟੋ ਮਿੰਟੀ ਖੇਤੀ ਹੋ ਜਾਂਦੀ ਹੈ, ਤੇ ਉਸ ਟਾਈਮ ਦੇ ਵਿੱਚ ਟਰੈਕਟਰ ਹੁੰਦੇ ਸੀ ਛੋਟੇ ਤੇ ਉਹ ਡੇਢ ਦੋ ਘੰਟਿਆਂ ਚ ਇੱਕ ਕਿੱਲਾ ਜ਼ਮੀਨ ਮਸਾਂ ਵਾਹੁੰਦੇ ਸੀਗੇ, ਤੇ ਉਹ ਉਸ ਟਾਈਮ ਦੇ ਵਿੱਚ ਜਿਹੜਾ ਬੰਦਾ ਜਿਹੜਾ ਬੜੇ ਪੇਸ਼ੈਂਸ ਵਾਲਾ ਚਾਹੀਦਾ ਸੀ, ਪਰ ਉਸ ਟਾਈਮ ਪੇਸ਼ੈਂਸ ਐਂ ਵਾਲਾ ਸੀ ਵੀ ਸਾਡੇ ਬਜ਼ੁਰਗ ਕਹਿ ਦਿੰਦੇ ਸੀ ਵੀ ਅਸੀਂ ਭਾਈ ਬਲਦਾਂ ਨਾਲ ਜਾਂ ਉੱਠ ਨਾਲ ਇੱਕ ਇੱਕ ਔੜਾ ਕਰਕੇ ਪਾਇਆ, ਤੁਹਾਡੇ ਤਾਂ ਫਿਰ ਵੀ ਸੱਤ ਹਾਲ ਜੁੜੇ ਆ ਮਗਰ, ਤੇ ਤੁਸੀਂ ਤਾਂ ਫਿਰ ਵੀ ਸੱਤ ਗੁਣਾ ਤੇਜ਼ ਹੋ ਸਾਡੇ ਨਾਲੋਂ, ਮਸ਼ੀਨਰੀ ਆ ਥੱਕਦੇ ਨੀ ਅੱਕਦੀ ਨੀ, ਉਦੋਂ ਨਾ ਮੈਂ ਟਰੈਕਟਰ ਦੇ ਉੱਤੇ ਹੋਣਾ ਤੇ ਟਰੈਕਟਰ ਦੇ ਉੱਤੇ ਸੁਪਨਿਆਂ ਦੇ ਵਿੱਚ ਗੁਆਚ ਜਾਣਾ, ਮੈਂ ਭੁੱਲ ਜਾਣਾ ਵੀ ਮੈਂ ਵਾਹੀ ਕਰ ਰਿਹਾ ਖੇਤੀ ਕਰ ਰਿਹਾ ਤੇ ਕੋਈ ਨਾ ਕੋਈ ਮੈਂ ਸੁਪਨਾ ਉਡੀਕ ਲੈਣਾ ਵੀ ਮੈਂ ਫਲਾਨੇ ਥਾਂ ਗਿਆ ਫਲਾਨੀ ਚੀਜ਼ ਬਣਿਆ ਫਲਾਨਾ ਕੀਤਾ ਜਾਂ ਉੱਥੇ ਇਹ ਤਜਰਬਾ ਕੀਤਾ, ਜੋ ਇਹ ਨਿਕਲਿਆ ਆਪ ਹੀ ਉਹਦੀਆਂ ਮੰਜ਼ਿਲਾਂ ਬਣਾ ਲੈਣੀਆਂ, ਆਪ ਹੀ ਉਹ ਕੰਮ ਸੁਪਨੇ ਚ ਹੀ ਕਰ ਲੈਣਾ ਉੱਥੇ ਜਾਗਦੀ, ਤੇ ਆਪ ਹੀ ਉਹ ਕਈ ਵਾਰੀ ਮੈਨੂੰ ਸੀਰੀਆਂ ਵਾਲੀਆਂ ਨੇ ਕਹਿਣਾ ਵੀ ਯਾਰ ਤੂੰ ਕਿਤੇ ਆਪ ਹੀ ਇਕੱਲਾ ਹੀ ਮੁਸਕਰਾਈ ਜਾਂਦਾ, ਉਹਨਾਂ ਕਿਤੇ ਬੜਾ ਸੀਰੀਅਸ ਜਾਇਆ ਤੇ ਵੀ ਇਹ ਕੀ ਭਾਵਨਾ ਤੇਰਾ, ਤੇ ਮੈਂ ਉਹਨਾਂ ਨੂੰ ਹੱਸਦਾ ਮੈਂ ਨਾ ਅਸਲ ਚ ਜਾਗਦਾ ਨੀ ਹੁੰਦਾ ਤੇ ਮੈਂ ਸੁਪਨਿਆਂ ਚ ਹੁੰਦਾ, ਤੇ ਉਹਦਾ ਮੈਨੂੰ ਇਹ ਫਾਇਦਾ ਵੀ ਮੈਨੂੰ ਪਤਾ ਹੀ ਨੀ ਲੱਗਦਾ ਵੀ ਜ਼ਮੀਨ ਕਦੋਂ ਵਾਹੀਗੀ, ਕਿਉਂਕਿ ਮੈਂ ਤਾਂ ਕਿਤੇ ਹੋਰ ਹੀ ਕਰਦਾ ਹੁੰਦਾ ਵੀ ਮੈਂ ਕਿੱਥੇ ਸੀ ਕਿਵੇਂ ਸੀ, ਹੁਣ ਉਹੀ ਚੀਜ਼ ਮੈਂ ਹੁਣ ਵੀ ਯੂਜ਼ ਕਰਦਾ, ਹੁਣ ਮੈਨੂੰ ਜਦੋਂ ਮੈਂ ਸਫ਼ਰ ਕਰਦਾ ਜਾਂ ਜਿੱਥੇ ਵੀ ਜਾਣਾ ਹੋਣਾ ਜ਼ਿਆਦਾਤਰ ਤਾਂ ਦੇਖੋ ਹੁਣ ਸਰ ਜਾਂਦਾ ਵੀ ਫੋਨ ਤੇ ਕੰਮ ਹੀ ਇੰਨੇ ਪਏ ਹੁੰਦੇ ਆ ਵੀ ਸੱਜਣਾ ਮਿੱਤਰਾਂ ਦੀਆਂ ਕਾਲਾਂ ਆਈ ਜਾਂਦੀਆਂ ਜਾਂ ਕਿਸੇ ਨੂੰ ਰਿਪਲਾਈ ਕਰਨਾ ਹੁੰਦਾ, ਤੇ ਜਦੋਂ ਮੇਰੇ ਕੋਲ ਕੋਈ ਵੀ ਕੰਮ ਨੀ ਮੈਂ ਨਾ ਗਾਣੇ ਗੁਣੇ ਨੀ ਕਦੇ ਵੀ ਮੇਰੀ ਗੱਡੀ ਚ ਦੇਖ ਲਓ ਜਾਂ ਕਿਤੇ ਵੀ ਹੋਰ ਨਾ ਕੋਈ ਗਾਣੇ ਨਾ USB ਮੇਰੇ ਕੋਲ ਕੁਛ ਨੀ ਹੈਗਾ, ਇੱਕ ਤਾਂ ਇਹ ਸਮਝ ਲਓ ਵੀ ਉਮਰ ਦਾ ਮੁਕਾਮ ਹੋ ਗਿਆ ਵੀ ਹੁਣ ਗਾਣੇ ਗੁਣੇ ਸੁਣਨ ਨੂੰ ਜੀ ਨੀ ਕਰਦਾ, ਤੇ ਦੂਜਾ ਇਹ ਆ ਵੀ ਮੈਂ ਇਹੀ ਟਾਈਮ ਨਾ ਕੋਈ ਉਹਦੇ ਹੈੱਡਫੋਨ ਬੁਣਦਾ ਜਾਂ ਨਾ ਆਪਦੇ ਅੰਦਰ ਜਿਹੜੇ ਸੁਪਨੇ ਬੁਣਦਾ ਜਾਂਦਾ ਵੀ ਐਂ ਕਰ ਕੀਤਾ ਜਾ ਸਕਦਾ ਐਂ ਕਰਕੇ ਆਹ ਕੀਤਾ ਜਾ ਸਕਦਾ ਜੇ ਇਹ ਹੋਵੇ ਤਾਂ ਇੱਦਾਂ ਦੇ ਨਤੀਜੇ ਆਉਣ, ਤਾਂ ਉਹ ਮੈਨੂੰ ਪਤਾ ਹੀ ਨੀ ਲੱਗਦਾ ਵੀ ਕਦੋਂ ਮੇਰਾ ਸਫ਼ਰ ਤੈਅ ਹੋ ਗਿਆ, ਸੋ ਉਹਨਾਂ ਦੇ ਵਿੱਚੋਂ ਜਿਹੜੇ ਨਤੀਜੇ ਆਉਂਦੇ ਆ ਇਕੱਲਾ ਸਫ਼ਰ ਤਾਂ ਦੇਖੋ ਉਦੋਂ ਤੈਅ ਹੋ ਹੀ ਜਾਂਦਾ, ਫੇਰ ਨਤੀਜੇ ਇਹ ਆਉਂਦੇ ਆ ਵੀ ਜਦੋਂ ਤੁਸੀਂ ਉਹਦੇ ਹੈੱਡਫੋਨ ਕਰਦੇ ਹੋ ਨਾ ਗੱਸ ਜੀ ਦੀ, ਫਿਰ ਉਹਨੂੰ ਨਿੱਜੀ ਜ਼ਿੰਦਗੀ ਚ ਇੰਪਲੀਮੈਂਟ ਵੀ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੇ ਨਿੱਜੀ ਜ਼ਿੰਦਗੀ ਚ ਜਦੋਂ ਕੋਈ ਬੰਦਾ ਇੰਪਲੀਮੈਂਟ ਕਰਦਾ ਤੇ ਉਹਦੇ ਚੋਂ ਫਿਰ ਬੰਦਾ ਜਾਂ ਜਿੱਤਦਾ ਤੇ ਜਾਂ ਸਿੱਖਦਾ, ਬਸ ਫਿਰ ਤੁਹਾਡੇ ਉਹ ਬੰਦੇ ਦੀ ਜ਼ਿੰਦਗੀ ਉਹੀ ਆ ਜਾਂਦੀ ਹੈ, ਫਿਰ ਕੁਛ ਨਾ ਕੁਛ ਹੁੰਦਾ ਜਾਣੀ ਕਿ ਫਿਰ ਨੀਰਸਤਾ ਨੀ ਰਹਿੰਦੀ ਉਸ ਜ਼ਿੰਦਗੀ ਦੇ ਵਿੱਚ।
ਬਿਲਕੁਲ, ਬਹੁਤ ਪਿਆਰੀ ਔਰ ਤੁਸੀਂ ਬਹੁਤ ਹੀ ਸੋਹਣੇ ਸ਼ਬਦਾਂ ਚ ਬੜੀ ਸਿੰਪਲ ਜਿਹੇ ਤਰੀਕੇ ਦੇ ਨਾਲ ਬਿਆਨ ਕੀਤਾ, ਔਰ ਮੈਨੂੰ ਲੱਗਦਾ ਇਹ ਆਮ ਹਰ ਇਨਸਾਨ ਦੇ ਨਾਲ ਹੁੰਦਾ ਹੋਣਾ ਹੈ ਨਾ, ਜੋ ਸੁਪਨੇ ਦੇਖਦਾ ਔਰ ਜ਼ਿੰਦਗੀ ਦੇ ਵਿੱਚ ਜਿੰਨੇ ਕੁਛ ਨਾ ਕੁਛ ਕਰਨ ਦੀ ਜਿੱਥੇ ਤਾਂਘ ਰਹਿੰਦੀ ਹੈ, ਚਾਹੇ ਉਹ ਪਹਾੜਾਂ ਤੇ ਚੜ੍ਹਨ ਦੀ ਹੋਵੇ ਜ਼ਿੰਦਗੀ ਚ ਕੁਛ ਕਰਨ ਦੀ ਹੋਵੇ ਹਨਾ, ਜਾਂ ਕੋਈ ਵੀ ਚੀਜ਼ ਤੇ ਜਿਹੜਾ ਸੁਪਨਾ ਆ ਉਹ ਹੋ ਸਕਦਾ। ਤੁਸੀਂ ਬੜੀ ਪਿਆਰੇ ਤਰੀਕੇ ਦੇ ਨਾਲ ਇਹ ਸਾਂਝਾ ਕੀਤਾ ਸਾਡੇ ਸਾਰਿਆਂ ਨਾਲ, ਤੁਸੀਂ ਬਹੁਤ ਬਹੁਤ ਸ਼ੁਕਰੀਆ, ਤੇ ਸਰੋਤਿਆਂ ਨੂੰ ਵੀ ਕਹਾਂਗੀ ਜੀ ਚਲੋ ਜੀ ਅੱਜ ਸੁਪਨਿਆਂ ਦੀ ਗੱਲ ਛਿੜੀਏ, ਤੇ ਤੁਸੀਂ ਵੀ ਆਪਣੇ ਕੋਈ ਜਾਣ ਕਹੇ ਸੁਪਨੇ ਜੋ ਤੁਹਾਡੇ ਅੰਦਰ ਕਿਤੇ ਬੰਦ ਪਏ ਨੇ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਕਿਉਂਕਿ ਭਾਜੀ ਏਦਾਂ ਹੁੰਦਾ ਕਿ ਕਈ ਵਾਰੀ ਜਿੰਨੀ ਦੇਰ ਤੱਕ ਸਾਡੀ ਚੀਜ਼ ਅੰਦਰ ਚੱਲਦੀ ਹੈ ਨਾ ਉਹਨੂੰ ਅਸੀਂ ਸ਼ਬਦ ਨਹੀਂ ਦੇ ਦਿੰਦੇ, ਕਹਿ ਨਹੀਂ ਦਿੰਦੇ, ਉਨੀ ਦੇਰ ਤੱਕ ਉਹ ਪਹਿਲਾ ਸਟੈਪ ਹੁੰਦਾ ਮੈਨੂੰ ਲੱਗਦਾ ਆਪਣੇ ਸੁਪਨਿਆਂ ਨੂੰ ਇੱਕ ਵਰਡਸ ਦੇਣੇ, ਉਹਨਾਂ ਨੂੰ ਸ਼ਬਦ ਦੇਣੇ, ਸੋ ਹੋ ਸਕਦਾ ਅੱਜ ਤੁਸੀਂ ਆਪਣੇ ਅੰਦਰ ਪਏ ਸੁਪਨਿਆਂ ਨੂੰ ਸ਼ਬਦ ਦੇ ਕੇ ਉਹ ਪਹਿਲਾ ਜਿਹੜਾ ਸਟੈਪ ਆ ਉਹ ਪੂਰਾ ਕਰ ਲਓ, ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਪੌੜੀਆਂ ਅੱਗੇ ਤੋਂ ਅੱਗੇ ਚੜ੍ਹਦੇ ਜਾਈਏ। ਸੋ ਜੀ
ਗੱਲ ਭਾਜੀ ਨਾਲ ਥੋੜੀ ਜਿਹੀ ਤੋਂ ਅੱਗੇ ਵੀ ਆਪਾਂ ਗੱਲ ਤੇ ਤੋਰੀਏ ਨਾ ਅੱਗੇ ਵੀ, ਦਿੱਤਾ। ਗੱਲ ਇਹ ਹੁੰਦੀ ਆ ਕਿ ਕਈ ਚੀਜ਼ਾਂ ਜ਼ਿੰਦਗੀ ਦੇ ਵਿੱਚ ਵਰਤਾਰੇ ਇਹੋ ਜਿਹੇ ਹੁੰਦੇ ਆ ਬੰਦੇ ਨੂੰ ਵੀ ਨਾ ਚਾਹੁੰਦੇ ਵੀ ਗੁਜ਼ਰਨਾ ਪੈਂਦਾ, ਕਈ ਚੀਜ਼ ਸਮੇਂ ਦੀ ਲੋੜ ਹੁੰਦੀ ਆ, ਕਈ ਚੀਜ਼ ਅੱਖੀਂ ਦੇਖੇ ਤੇ ਜੇ ਕੋਈ ਗਲਤ ਕੰਮ ਹੁੰਦਾ ਤੇ ਉੱਥੇ ਬੋਲਣ ਦੀ ਲੋੜ ਹੁੰਦੀ ਆ। ਪਰ ਸਾਡੇ ਕਲਚਰ ਚ ਕੀ ਆ ਗਿਆ ਨਾ, ਸਾਡੇ ਕਲਚਰ ਚ ਆ ਗਿਆ ਵੀ ਅਸੀਂ ਦੁਸ਼ਮਣੀਆਂ ਪਾਲਣ ਲੱਗ ਗਏ, ਅਸੀਂ ਧਿਰਾਂ ਬਣਾ ਲਈਆਂ ਵੀ ਫਲਾਨਾ ਮਾੜਾ ਫਲਾਨਾ ਚੰਗਾ, ਫਲਾਨੇ ਦੀ ਹਰ ਥਾਂ ਦੇ ਉੱਤੇ ਚਾਹੇ ਕੁਛ ਵੀ ਕੀਤਾ ਉਹਦੇ ਨਾਲ ਲੜਨਾ ਹੀ ਆਪਾਂ ਕਾਟ ਹੀ ਕਰਨੀ ਆ। ਮੈਨੂੰ ਲੱਗਦਾ ਅੱਧੀ ਤਾਂ ਜ਼ਿੰਦਗੀ ਨਾ ਅਸੀਂ ਆਪਦੇ ਸੁਪਨੇ ਵੀ ਅਸੀਂ ਰੋਕ ਲੈਂਦੇ ਹਾਂ ਇਸ ਕੰਮ ਚ, ਅੱਧੀ ਕੁ ਜ਼ਿੰਦਗੀ ਤਾਂ ਅਸੀਂ ਇਸ ਕੰਮਾਂ ਚ ਹੀ ਰੋਲ ਲੈਂਦੇ ਹਾਂ। ਕੱਲ ਨਾ ਮੈਨੂੰ ਕਿਸੇ ਬੰਦੇ ਨਾਲ ਕਿਸੇ ਨਾਲ ਕੁਦਰਤੀ ਗੱਲ ਕਰਨ ਦਾ ਮੌਕਾ ਮਿਲਿਆ ਤੇ ਜਦੋਂ ਮੈਂ ਉਹਨੂੰ ਫੋਨ ਲਾਇਆ ਨਾ, ਤੇ ਫੋਨ ਲਾਉਣ ਤੋਂ ਬਾਅਦ ਕਹਿੰਦਾ ਕਮਾਲ ਆ ਅੱਜ ਕਿਵੇਂ ਸਾਡੂ ਫੋਨ ਕਰ ਲਿਆ, ਬੜੀ ਹੋਰ ਹੀ ਟੋਨ ਜਿਹੀ ਚ ਮੂਹਰੋਂ ਬੋਲਿਆ। ਮੈਂ ਕਿਹਾ ਯਾਰ ਨਹੀਂ ਕੋਈ ਇਹ ਜੀ ਗੱਲ ਨੀ ਵੀ ਮੈਨੂੰ ਜ਼ਰੂਰੀ ਸੀਗਾ, ਮੈਂ ਇੱਕ ਦੋ ਚੀਜ਼ਾਂ ਪੁੱਛਣੀਆਂ ਸੀ, ਮੈਂ ਤੈਨੂੰ ਕਰ ਲਿਆ ਫੋਨ। ਤੇ ਮੈਨੂੰ ਆਪਾਂ ਤਾਂ ਵੈਸੇ ਤੈਨੂੰ ਪਤਾ ਹੋਣਾ ਚਾਹੀਦਾ 2 ਸਾਲ ਪਹਿਲਾਂ ਬਹੁਤ ਗਾਲੀ ਗਲੋਚ ਹੋ ਕੇ ਲੜੇ ਸੀਗੇ ਆਪਾਂ ਤਾਂ। ਮੈਂ ਕਿਹਾ ਵੀ ਮੈਂ ਗਾਲੀ ਗਲੋਚ ਤਾਂ ਕਿਤੇ ਕੀਤੀ ਨੀ ਹੈਗੀ ਕਿਤੇ ਕਿਸੇ ਨੂੰ ਭਰਾ ਮਿਲਿਆ, ਵੀ ਮੈਂ ਤਾਂ ਚਾਹੇ ਕੁਛ ਵੀ ਹੋਊ ਲੜਿਆ ਹੋਣ ਕਿਤੇ ਉੱਚਾ ਨੀਵਾਂ ਬੋਲ ਲਿਆ ਹੋਊਗਾ, ਪਰ ਗਾਲੀ ਗਲੋਚ ਤਾਂ ਮੈਂ ਨੀ ਕਿਤੇ ਕੀਤੀ ਹੋਣੀ ਕਿਸੇ ਨਾਲ, ਮੇਰੇ ਤਾਂ ਯਾਦ ਵੀ ਨੀ ਮੈਂ ਜ਼ਿੰਦਗੀ ਚ ਕਿਸੇ ਨੂੰ ਗਾਲ ਦਿੱਤੀ ਹੋਣੀ ਆ। ਤੇ ਕਹਿੰਦਾ ਨੀ ਫਲਾਨੀ ਗੱਲ ਤੇ ਆਪਾਂ ਲੜੇ ਸੀ, ਫਲਾਨੀ ਗੱਲ ਤੇ ਆਪਾਂ ਜੁਦੇ ਸੀ, ਬੋਲਾ ਪਹਿਲਾਂ ਤੁਸੀਂ ਮੈਂ ਫੇਸਬੁੱਕ ਤੇ ਲਿਖਤਾ ਸੀ, ਫਿਰ ਤੁਸੀਂ ਮੈਨੂੰ ਫੋਨ ਕਰਕੇ ਐ ਕਹਿਤਾ ਸੀ। ਉਹ ਮੈਂ ਕਿਹਾ ਯਾਰ ਮੈਂ ਤਾਂ ਉਦੋਂ ਉਦੋਂ ਅਗਲੇ ਘੰਟੇ ਬਾਅਦ ਹੀ ਉਹ ਭੁੱਲ ਗਿਆ ਸੀ ਗੱਲ, ਤੇ ਤੂੰ ਅਜੇ 2 ਸਾਲਾਂ ਦਾ ਉਸ ਦਿਨ ਚੁੱਕਲੀ ਇਹਨਾਂ ਗੱਲ, ਮੈਂ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਤੈਨੂੰ ਫੋਨ ਕਰ ਲੈਂਦਾ, ਪਹਿਲਾਂ ਹੀ ਕਰ ਲੈਂਦਾ। ਪਿਛਲੇ ਦਿਨ ਮੈਂ ਨੋਟ ਕਰਿਆ, ਮੈਂ ਕਿਹਾ ਵੀ ਮੈਨੂੰ ਮੈਂ ਹੱਸਦਾ ਹੀ ਮਾਂ ਤੁਸੀਂ ਤਾਂ ਮੈਨੂੰ ਟਿੱਚ ਕਰਕੇ ਜਾਣ ਦਿਓ, ਉਹ ਮੈਂ ਮਾੜੀ ਮੋਟੀ ਗੱਲ ਹੋਈ ਹੋਣੀ ਆ ਤੇ ਮੈਂ ਚੁੱਪ ਜੇ ਕਰ ਗਿਆ ਕਿਸੇ ਗੱਲ ਤੇ। ਉਹ ਮੁੜ ਕੇ ਘਰ ਵਾਲੀ ਆਪਦੀ ਸਿਸਟਰ ਨਾਲ ਫੋਨ ਤੇ ਗੱਲ ਕਰੀ ਜਾਵੇ, ਉਹਨੇ ਕਿਤੇ ਫਿਕਰ ਚ ਤਾਂ ਆਇਆ ਹੋਣਾ ਵੀ ਮਿੰਟੂ ਨਾਰਾਜ਼ ਆ, ਉਹ ਨਹੀਂ ਨਹੀਂ ਨਾਰਾਜ਼ ਤੂੰ ਇੰਨੇ ਤਾਂ 12-15 ਮਿੰਟਾਂ ਦਾ ਨਾਰਾਜ਼ ਹੀ ਹੁੰਦਾ ਹੁੰਦਾ, 15 ਮਿੰਟਾਂ ਬਾਅਦ ਉਹ ਜੇ ਹੋਜੂਗਾ। ਤੁਹਾਨੂੰ ਇਹ ਨਾ ਤੁਹਾਨੂੰ ਸਾਨੂੰ ਇਹ ਵੀ ਇੱਕ ਨਾਲ ਲੈ ਕੇ ਆਈਏ ਗੱਲ ਨੂੰ ਵੀ ਸਾਡੇ ਜੇ ਸੁਪਨੇ ਜਾਂ ਅਸੀਂ ਅੱਗੇ ਵਧਣਾ ਚਾਹੁੰਦੇ ਆ ਨਾ, ਜਿਹੜਾ ਸਾਡੇ ਅੰਦਰ ਜ਼ਹਿਰ ਆ, ਅਸੀਂ ਜ਼ਹਿਰ ਬਹੁਤ ਬਣਾਉਣੇ ਆ ਤੇ ਉਹ ਜ਼ਹਿਰ ਜਿਹੜੇ ਭਾਂਡੇ ਚ ਪਿਆ ਉਸ ਨੂੰ ਵੀ ਖਾ ਜਾਂਦਾ ਗਾ, ਜ਼ਹਿਰ ਇਹ ਜਿਹਾ ਹੁੰਦਾ ਵੀ ਉਹ ਜਿਹੜੇ ਭਾਂਡੇ ਦੇ ਵਿੱਚ ਉਸ ਨੂੰ ਵੀ ਠੋਸਾ ਕਰ ਦਿੰਦਾ। ਸੋ ਕੋਸ਼ਿਸ਼ ਕਰੀਏ ਵੀ ਆਪਾਂ ਇਹਨਾਂ ਜ਼ਹਿਰਾਂ ਤੋਂ ਨਿਕਲ ਕੇ ਨਾ ਆਈਏ ਤੇ ਅਸੀਂ ਆਪਦਾ ਜਿਹੜਾ ਸਿੰਪਲੀ ਜਿਹੜਾ ਸਾਡਾ ਜ਼ਿੰਦਗੀ ਆ, ਜ਼ਿੰਦਗੀ ਨੂੰ ਇੰਜੋਏ ਕਰੀਏ, ਫਨ ਕਰੀਏ। ਕਿਸੇ ਬੰਦੇ ਨਾਲ ਹੋ ਸਕਦਾ ਤੁਹਾਡੀ ਵਿਚਾਰਕ ਮਤਭੇਦ ਹੋ ਜਾਣ, ਵਿਚਾਰਕ ਤੌਰ ਤੇ ਕੋਈ ਗੱਲ ਹੋ ਜਾਵੇ, ਪਰ ਉਹਨੂੰ ਇੱਕ ਵਾਰੀ ਕਰ ਲਈ ਗੱਲ ਹੋ ਗਈ, ਨਿਬੜ ਕੇ ਦੁਆ ਛੱਡੋ ਉਹਨੂੰ। ਹੁਣ ਰੋਜ਼ ਰੋਜ਼ ਵਿਚਾਰਕ ਮਤਭੇਦ ਤਾਂ ਨੀ ਤੁਰੇ ਫਿਰਨਗੇ।
ਬਿਲਕੁਲ ਬਿਲਕੁਲ ਸਹੀ ਕਿਹਾ ਭਾਜੀ ਤੁਸੀਂ। ਗੱਲ ਉਹ ਹੀ ਆ ਕਿ ਅੰਦਰ ਸਾਡੇ ਕੀ ਚੱਲਦਾ ਪਿਆ ਉਹਦਾ ਹੀ ਸਾਡੀ ਬਾਹਰਲੀ ਜ਼ਿੰਦਗੀ ਤੇ ਅਸਰ ਪੈਂਦਾ ਹੈ ਨਾ। ਉਹੀ ਤੇ ਜੇ ਅਸੀਂ ਆਪਣੇ ਸੁਪਨਿਆਂ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਵੀ ਸਾਂ ਹੀ ਸਮਝ ਸਕਦੇ ਆ ਜੇ ਅੰਦਰ ਟ੍ਰੈਫਿਕ ਜੈਮ ਨਹੀਂ ਹੋਊਗਾ, ਜੇ ਅੰਦਰ ਤਾਂ ਸਾਡੇ ਉਹੀ ਪੀ ਪੀ ਪਾ ਪਾ ਹੋਈ ਜਾਂਦੀ ਆ ਵੀ ਉਹਨੇ ਇਹ ਕਹਿਤਾ ਉਹਨੇ ਇਹ ਹੋ ਗਿਆ, ਏਦਾਂ ਦੀ ਗੱਲ ਨੀ। ਗੱਲਾਂ ਲੱਗਦੀਆਂ ਵੀ ਆ, ਦਿਲ ਤੇ ਹਰਟ ਵੀ ਹੁੰਦੀਆਂ, ਪਰ ਉਹ ਕਈ ਵਾਰੀ ਲੱਗਦਾ ਕਿ ਆਪਣੇ ਹੱਥ ਵੀ ਹੁੰਦੀਆਂ, ਤੁਸੀਂ ਕਿੰਨੀ ਛੇਤੀ ਉਸ ਗੱਲ ਨੂੰ ਭੁਲਾ ਕੇ ਅੱਗੇ ਤੁਰ ਪੈਂਦੇ ਆ, ਤੇ ਕਈ ਵਾਰੀ ਤੁਸੀਂ ਬਹੁਤ ਚਾਹੁੰਦੇ ਆ ਤਾਂ ਵੀ ਨੀ ਭੁਲਾ ਹੁੰਦੀ। ਔਰ ਮੈਨੂੰ ਲੱਗਦਾ ਜਦੋਂ ਤੁਸੀਂ ਬਹੁਤ ਚਾਹੁੰਦੇ ਆ ਨਾ ਵੀ ਇਹਨੂੰ ਭੁੱਲ ਜਾਈਏ, ਉਹ ਹੀ ਇਹੋ ਜਿਹੀ ਚੀਜ਼ ਹੁੰਦੀ ਆ ਵੀ ਜਿਹੜੀ ਭੁੱਲਦੀ ਨੀ, ਹਨਾ, ਕਿਉਂਕਿ ਤੁਸੀਂ ਇਹਨੂੰ ਬਾਰ ਬਾਰ ਯਾਦ ਕਰਦੇ ਰਹਿੰਦੇ ਆ ਕਿ ਇਹਨੂੰ ਭੁੱਲਣਾ ਆ, ਇਹਨੂੰ ਭੁੱਲਣਾ ਆ। ਸੋ ਇੱਕ ਗੱਲ ਆ, ਕੱਲ ਵੀ ਕੰਮ ਤੇ ਹੀ ਸੀਗੇ ਅਸੀਂ ਤੇ ਮੈਨੂੰ ਬੜਾ ਮਜ਼ਾ ਆਉਂਦਾ ਹੁੰਦਾ ਸਭ ਦੀ ਜ਼ਿੰਦਗੀ ਦੇ ਵਿੱਚ ਐ ਦੇਖਣ ਦਾ ਵੀ ਕੀ ਜ਼ਿੰਦਗੀ ਚ ਕੀ ਪ੍ਰੋਬਲਮਸ ਆ, ਹਨਾ, ਕੀ ਖੁਸ਼ੀਆਂ ਦੀ ਕੀ ਡੈਫੀਨੇਸ਼ਨ ਆ, ਚਾਹੇ ਉਹ ਕੁਛ ਵੀ ਆ, ਤੇ ਬੜਾ ਮਜ਼ਾ ਆਉਂਦਾ ਹੁੰਦਾ। ਤੇ ਫਿਰ ਮੈਂ ਸਗੋਂ ਹੱਸਦੀ ਦੇਖਿਆ, ਮੈਂ ਕਿਹਾ ਵੀ ਦੇਖ ਲਓ ਹਨਾ ਵੀ ਲਾਈਫ ਲਾਈਫ ਹੀ ਆ, ਭਾਵੇਂ ਡਜ਼ਨਟ ਮੈਟਰ ਤੁਸੀਂ ਕਿਹੜੀ ਕੰਟਰੀ ਤੋਂ ਆ, ਕਿਹੜੇ ਰੰਗ ਦੇ ਆ ਤੁਸੀਂ, ਹਨਾ, ਕਿਹੜੇ ਕਲਚਰ ਨੂੰ ਬਿਲੋਂਗ ਕਰਦੇ ਆ, ਬੇਸਿਕ ਜਿਹੜੀਆਂ ਜ਼ਿੰਦਗੀ ਦੀਆਂ ਜ਼ਰੂਰਤਾਂ ਕਹਿ ਲਓ, ਜ਼ਿੰਦਗੀ ਦੀਆਂ ਖੁਸ਼ੀਆਂ ਕਹਿ ਲਓ, ਖੁਸ਼ੀਆਂ ਜ਼ਿੰਦਗੀ ਦੀਆਂ ਗਮੀਆਂ ਕਹਿ ਲਓ, ਉਹ ਸਭ ਦੀਆਂ ਸਾਂਝੀਆਂ ਸਾਂਝੀਆਂ ਜਿਹੀਆਂ ਹੀ ਹੁੰਦੀਆਂ ਆ, ਹਨਾ। ਸੋ ਸਾਨੂੰ ਪਤਾ ਵੀ ਹੁੰਦਾ ਕਿ ਜ਼ਿੰਦਗੀ ਚ ਖੁਸ਼ ਕਿੱਦਾਂ ਰਹਿਣਾ ਆ, ਪਰ ਫਿਰ ਵੀ ਜ਼ਿੰਦਗੀ ਕਿਤੇ ਨਾ ਕਿਤੇ ਉੱਪਰ ਥੱਲੇ ਹੁੰਦੀ ਰਹਿੰਦੀ ਆ। ਸੋ ਚਲੋ ਅੱਜ ਸੁਪਨਿਆਂ ਦੀ ਗੱਲ ਹੀ ਕਰਦੇ ਆ। ਸੋ ਸੁਪਨੇ ਜ਼ਿੰਦਗੀ ਦਾ ਬੜਾ ਅਹਿਮ ਹਿੱਸਾ ਹੁੰਦੇ ਆ, ਔਰ ਇਹਨਾਂ ਨੂੰ ਜੀਏ, ਆਪਣੇ ਅੰਦਰੋਂ ਕੱਢੀਏ। ਪਹਿਲਾਂ ਇਹ ਸੋਚੀਏ ਕਿ ਅਸੀਂ ਜ਼ਿੰਦਗੀ ਕਿਸ ਤਰ੍ਹਾਂ ਜੀਣਾ ਚਾਹੁੰਦੇ। ਕਈ ਵਾਰੀ ਇਦਾਂ ਨੀ ਹੁੰਦਾ ਭਾਜੀ ਕਿ ਸਾਨੂੰ ਪਤਾ ਹੀ ਨੀ ਲੱਗਦਾ ਹੁੰਦਾ ਵੀ ਐਕਚੁਅਲ ਚ ਅਸੀਂ ਜ਼ਿੰਦਗੀ ਤੋਂ ਕੀ ਚਾਹੁੰਦੇ ਆ, ਬਸ ਦਿਨ ਚੜ ਗਿਆ, ਰਾਤ ਹੋ ਗਈ, ਤੇ ਉਹ ਏਦੀ ਇੱਕ ਰੁਟੀਨ ਜਿਹੀ ਬਣ ਜਾਂਦੀ ਆ ਵੀ ਬਸ ਉੱਠੇ ਆ, ਰੋਟੀ ਖਾਧੀ, ਕੰਮ ਤੇ ਗਏ, ਆ ਗਏ, ਬੱਚੇ ਆ। ਸੋ ਇੱਕ ਉਹੀ ਰੁਟੀਨ, ਉਹੀ ਜਿੱਦਾਂ ਮੇਰੇ ਡੈਡੀ ਆਉਂਦੇ ਜਾਂਦੇ ਹੁੰਦੇ ਹੋ ਕਹਿੰਦੇ ਹੁੰਦੇ ਤੁਸੀਂ ਤਾਂ ਏਦਾਂ ਲੱਗਦਾ ਭਾਈ ਪੱਟੇ ਤੇ ਚੜੇ ਆ ਹਨਾ, ਮਸ਼ੀਨ ਘੁੰਮੀ ਜਾਂਦੀ ਪੱਟਾ ਘੁੰਮੀ ਜਾਂਦਾ ਤੇ ਤੁਸੀਂ ਵੀ ਏਦਾਂ ਘੁੰਮੀ ਜਾਂਦੇ ਆ, ਤੇ ਜ਼ਿੰਦਗੀ ਚ ਐਕਚੁਅਲ ਚ ਸਾਨੂੰ ਕੀ ਚਾਹੀਦਾ ਆ?
ਕਈ ਵਾਰੀ ਕੀ ਹੁੰਦਾ ਨਾ, ਜੇ ਗੁਰਬਾਣੀ ਨੂੰ ਵੀ ਤੁਸੀਂ ਦੇਖਦੇ ਹੋ ਨਾ ਪਹਿਲੀ ਨਜ਼ਰੇ, ਤੇ ਗੁਰਬਾਣੀ ਚ ਵੀ ਤੁਹਾਨੂੰ ਐਂ ਲੱਗਦਾ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਤਾਂ ਤੁਹਾਨੂੰ ਇਹ ਲੱਗਦਾ ਵੀ ਇੱਥੇ ਤਾਂ ਗੁਰੂ ਸਾਹਿਬ ਨੇ ਇਹ ਗੱਲ ਕਹੀ ਸੀ, ਤੇ ਮੁੜ ਕੇ ਥੋੜੀ ਜਿਹੀ ਅੱਗੇ ਜਾ ਕੇ ਉਸੇ ਗੱਲ ਦੀ ਘਾਟ ਕਹੀ ਪਈ ਆ, ਉਹਨੂੰ ਉਹਦੇ ਉਹਦੇ ਦੂਜੇ ਨੋਟ ਕਹੀ ਪਈ ਆ ਗੱਲ, ਜਾਣੀ ਕਿ ਉਹੀ ਇੱਕ ਚੀਜ਼ ਦੀ ਦੂਜੀ ਚੀਜ਼ ਦੀ ਵਿਰੋਧ ਭਾਸ਼ਾ ਕਰਦੀ ਦਿਖਾਈ ਦਿੰਦੀ ਆ, ਪਰ ਉਹ ਪਹਿਲੀ ਨਜ਼ਰੇ ਲੱਗਦੀ ਆ। ਜਦੋਂ ਤੁਸੀਂ ਉਹਨੂੰ ਗੌਹ ਨਾਲ ਜਾਂਦੇ ਹੋ ਪੜਤਾਲਦੇ ਹੋ ਤਾਂ ਤੁਹਾਨੂੰ ਫਿਰ ਉਹਦੇ ਰੀਜ਼ਨ ਪਤਾ ਲੱਗਦਾ, ਕਿਉਂਕਿ ਜਿਹੜਾ ਹਰ ਚੀਜ਼ ਸਿਚੁਏਸ਼ਨ ਮੁਤਾਬਕ ਹੁੰਦੀ ਆ ਵੀ ਕਿਹੋ ਜਿਹੇ ਸਰਕਮਸਟਾਂਸ ਆ ਉਹ ਜੀ ਉਹ ਮਾਹੌਲ ਤੇ ਉਹ ਜੀ ਚੀਜ਼ ਲਾਗੂ ਹੁੰਦੀ ਆ। ਸੋ ਇਸ ਕਰਕੇ ਨਾ ਸਾਨੂੰ ਕਈ ਵਾਰੀ ਅਸੀਂ ਕੀ ਕਰਦੇ ਆ ਵੀ ਅਸੀਂ ਇੱਕ ਪਾਸੇ ਤਾਂ ਕਹਿ ਦਿੰਦੇ ਆ ਵੀ ਸੋਚੋ ਤੋਂ ਬੜਾ ਸੋਚੋ, ਵੱਡੇ ਸੁਪਨੇ ਲਓ, ਦੂਜੇ ਪਾਸੇ ਅਸੀਂ ਕਹਿ ਦਿੰਦੇ ਆ ਵੀ ਤੁਸੀਂ ਮੂੰਹ ਭਰ ਨਹੀਂ ਡਿੱਗ ਪਾਓਗੇ, ਬੜੀ ਵੱਡੀ ਛਾਲ ਮਾਰੋਗੇ ਤਾਂ ਏਦਾਂ ਹੋ ਜੂਗਾ, ਇਹ ਹੋ ਜੂਗਾ, ਇਹ ਗੱਲ ਵੀ ਕਹਿ ਦਿੰਦੇ ਆ। ਪਰ ਇਹ ਨਾ ਗੱਲ ਇਹ ਹੁੰਦੀ ਆ ਵੀ ਦੋਨਾਂ ਚੀਜ਼ਾਂ ਦੇ ਆਪੋ ਆਪਦੇ ਕ੍ਰਾਈਟੇਰੀਏ ਆ, ਜਿਵੇਂ ਨੰਬਰ ਇੱਕ ਵੀ ਸੋਚੋ ਵੱਡਾ ਸੋਚ ਲਓ, ਛੋਟਾ ਨਾ ਸੋਚੋ, ਵੱਡਾ ਸੋਚੋ ਵੀ ਅਸੀਂ ਜ਼ਿੰਦਗੀ ਦੇ ਵਿੱਚ ਵੱਡੀ ਕੰਮ ਕਰਨਾ ਜਾਂ ਵਿਸ਼ਾਲ, ਤਾਂ ਇਕੱਲੀ ਸੋਚ ਇਕੱਲੀ ਇਹ ਨੀ ਹੁੰਦੀ ਵੀ ਪੈਸਾ ਕਮਾਉਣਾ ਜਾਂ ਕੋਈ ਵੱਡੇ ਬੰਦਾ ਬਣਨਾ, ਵੱਡੀ ਸੋਚ ਵੱਡੀ ਸੋਚ ਇਹ ਵੀ ਹੁੰਦੀ ਹੈ ਵੀ ਤੁਸੀਂ ਜੇ ਤੁਹਾਡੇ ਨਾਲ ਕੋਈ ਮੰਦਾ ਬੋਲਦਾ ਤੇ ਉਹਨੂੰ ਕਿਵੇਂ ਮਾਫ ਕਰਨਾ, ਉਹ ਵੀ ਤਾਂ ਵੱਡੀ ਸੋਚ ਆ ਨਾ। ਤੁਸੀਂ ਕਿੰਨੀ ਵੀ ਵੱਡੀ ਨੀ, ਤੁਸੀਂ ਦੁਸ਼ਮਣ ਨੂੰ ਵੀ ਆਪਣੇ ਹੱਕ ਚ ਕਰ ਲੈਣਾ, ਇਹ ਵੀ ਤਾਂ ਸੋਚ ਵੱਡੀ ਆ ਨਾ, ਉਹ ਵੀ ਉਹਨੂੰ ਵੀ ਨਾਲ ਲਓ, ਇਕੱਲਾ ਪੈਸਾ ਕਮਾਉਣਾ ਜਾਂ ਬਿਜ਼ਨਸ ਖੜੇ ਕਰਨੇ ਸੋਚ ਵੱਡੀ ਨੀ ਹੁੰਦੀ, ਜਾਂ ਕੋਈ ਇਮਤਿਹਾਨਾਂ ਚੋਂ ਪਾਸ ਹੋ ਜਾਣਾ ਸੋਚ ਵੱਡੀ ਨੀ ਹੁੰਦੀ, ਸੋਚ ਤਾਂ ਜਿਹੜੀ ਹੁੰਦੀ ਹੈ ਨਾਲ ਨਾਲ ਜਿਹੜੀ ਇਹਦੇ ਚ ਹੁੰਦੀ ਆ ਵੀ ਭਾਈ ਤੁਸੀਂ ਕੀ ਕੀ ਕਰਨਾ ਗਾ ਜ਼ਿੰਦਗੀ ਦੇ ਵਿੱਚ, ਇੱਕ ਚੰਗਾ ਇਨਸਾਨ ਬਣਨਾ ਜਾਂ ਇੱਕ ਮਸ਼ੀਨ ਬਣਨਾ ਜਾਂ ਕੀ ਕਰਨਾ, ਉਸ ਢੰਗ ਦੀ ਸੋਚ ਰੱਖਣੀ ਚਾਹੀਦੀ ਆ। ਪਰ ਦੂਜੇ ਪਾਸੇ ਇਹ ਆ ਵੀ ਮੰਨ ਲਓ ਵੀ ਮੈਂ ਵੱਡੀ ਸੋਚ ਰੱਖ ਲਈ ਤੇ ਮੈਂ ਕੋਈ ਵੱਡਾ ਟਾਰਗੇਟ ਆਪਦੇ ਲਈ ਰੱਖ ਲਿਆ, ਕੋਈ ਮੰਨ ਲਓ ਉਹਦਾ ਹੀ ਟਾਰਗੇਟ ਰੱਖ ਲਿਆ, ਤੇ ਪਰ ਉਹਨੂੰ ਤੇ ਟਾਰਗੇਟ ਦੇ ਉੱਤੇ ਛਾਲ ਮਾਰ ਕੇ ਕਿਉਂ ਚੜ੍ਹਨਾ, ਸਟੈਪ ਬਾਈ ਸਟੈਪ ਵੀ ਤਾਂ ਚੜਿਆ ਜਾ ਸਕਦਾ ਨਾ। ਵੀ ਮੈਨੂੰ ਮੈਂ ਲੱਗਿਆ ਜਿਵੇਂ ਹੁਣ ਆਪਣੇ ਮੁੰਡਿਆਂ ਨੇ ਨਾ ਬਹੁਤ ਸਾਰੇ ਨੇ ਟਰਾਂਸਪੋਰਟਾਂ ਖੜੀਆਂ ਕੀਤੀਆਂ, ਤਾਂ ਦੇਖੋ ਉਹਨਾਂ ਨੂੰ ਉਹਨਾਂ ਨੇ ਜੇ ਉਹ ਚਾਹੁੰਦੇ ਕਹਿੰਦੇ ਵੀ ਆਪਾਂ ਲੈ ਲਓ ਲੋਨ ਵੱਡਾ ਸਾਰਾ ਤੇ ਟਰਾਂਸਪੋਰਟ ਖੜੀ ਕਰ ਲਓ, ਤਾਂ ਮੈਨੂੰ ਲੱਗਦਾ ਉਹ ਮਾਰ ਪੈ ਜਾਂਦੀ ਉਹਨਾਂ ਨੂੰ। ਤਾਂ ਜੇ ਹੁਣ ਉਹਨਾਂ ਨੇ ਕੀ ਮੰਨ ਲਓ ਕਿਸੇ ਨੇ ਟਰੱਕ ਤੇ ਲੱਗ ਗਿਆ, ਪਹਿਲਾਂ ਲਾਇਸੈਂਸ ਬਣਾਇਆ, ਪਹਿਲਾਂ ਸਟੈਪ ਉਹਦਾ ਲਾਇਸੈਂਸ HR ਬਣਾਇਆ, ਫਿਰ ਹੈਵੀ ਬਣਾਇਆ, ਸੈਮੀ ਬਣਾਇਆ, ਡਬਲ ਬੀਪ ਚਲਾਉਣ ਲੱਗਿਆ, ਹੌਲੀ ਹੌਲੀ ਫਿਰ ਉਹਨੇ ਆਪਦਾ ਟਰੱਕ ਲੈ ਲਿਆ, ਟਰੱਕ ਲੈ ਕੇ ਉਹਨੂੰ ਲੱਗਿਆ ਵੀ ਹਾਂ ਇਹ ਟਰੱਕਾਂ 'ਚ ਮੈਨੂੰ ਕੰਮ ਮਿਲ ਰਿਹਾ, ਫਿਰ ਉਹਨੇ ਦੋ ਟਰੱਕ ਕਰ ਲਏ, ਦੋ ਟਰੱਕ ਤੋਂ ਬਾਅਦ ਕੰਪਨੀ ਬਣ ਗਈ, ਕੰਪਨੀ ਬਣ ਕੇ ਤਾਂ ਭਾਈ ਉਹਦਾ ਜਿਹੜਾ ਜਿਹੜੀ ਉਹਦੀ ਮੰਜ਼ਿਲ ਸੀ ਜਾਂ ਸੁਪਨਾ ਸੀ ਉਹ ਪੂਰਾ ਹੋ ਗਿਆ। ਤੇ ਜੇ ਹੁਣ ਉਹ ਕਹਿੰਦਾ ਵੀ ਮੈਂ ਭਾਈ ਇੰਡੀਆ 'ਚ ਜ਼ਮੀਨਾਂ ਜ਼ਿਆਦਾ ਤਾਂ ਵੇਚਦਿਆਂ ਜਾਂ ਇੱਥੇ ਵੱਡਾ ਲੋਨ ਲੈ ਕੇ ਚਾਰ ਟਰੱਕ ਲੈ ਲਾ, ਤੇ ਉਸ ਉਹਨੂੰ ਸਟੈਪ ਬਾਈ ਸਟੈਪ ਪਤਾ ਨੀ ਸੀ ਤਕਲੀਫ ਦਾ ਵੀ ਕਿਹੜੇ ਕਿਹੜੇ ਡਰਾਈਵਰ ਦੀ ਕੀ ਤਕਲੀਫ ਹੁੰਦੀ ਆ, ਟਰਾਂਸਪੋਰਟਰ ਦੀ ਕੀ ਹੁੰਦੀ ਆ, ਸੜਕਾਂ ਦਾ ਕੀ ਹੁੰਦਾ, ਸਰਕਾਰ ਦਾ ਕੀ ਹੁੰਦਾ, ਟਾਇਰ ਕਿੱਥੋਂ ਮਿਲਦੇ ਆ, ਇਹ ਚੀਜ਼ਾਂ ਬਾਰੇ ਗਿਆਨ ਹੈ ਨੀ ਸੀ ਤਾਂ ਉਹਨੇ ਮੂਹੇ ਮੂੰਹ ਡਿੱਗ ਪੈਣਾ ਸੀ। ਸੋ ਇਸ ਕਰਕੇ ਕਹਿਣ ਦਾ ਮਤਲਬ ਆ ਸੁਪਨਾ ਵੱਡਾ ਲੈ ਲਓ, ਪਰ ਉਹਨੂੰ ਉਹਦੇ ਤੇ ਪਹੁੰਚਣ ਲਈ ਸਟੈਪ ਬਾਈ ਸਟੈਪ ਪਹੁੰਚੋ। ਮੈਂ ਹੁਣ ਮੇਰਾ ਹੀ ਦੇਖ ਲਓ, ਮੇਰਾ ਸੁਪਨਾ ਚਾਈਆਂ ਤੇ ਚੜ੍ਹਨ ਦਾ ਸੀਗਾ। ਦੇਖੋ ਪਹਿਲਾਂ ਮੈਂ ਫੋਕਸਟੈਲ ਦੇ ਦਿਸ਼ਾ ਲਾਉਂਦਾ ਸੀ, ਮੈਂ ਲੋਕਾਂ ਦੀਆਂ ਛੱਤਾਂ ਤੇ ਚੜ੍ਹਦਾ ਸੀਗਾ, ਛੱਤ 2.5-3 ਮੀਟਰ ਸੀ ਉੱਚੀ, ਹੁਣ ਮੈਂ NVN ਕਰਦਾ, ਹੁਣ ਮੈਂ ਖੰਭਿਆਂ ਤੇ ਚੜ੍ਹਦਾ, ਖੰਭੇ 6 ਮੀਟਰ ਉੱਚੇ ਆ, ਦੇਖੋ ਕਿੰਨੀ ਤਰੱਕੀ ਕਰ ਗਿਆ ਅੱਗੇ ਨੂੰ।
ਬਿਲਕੁਲ ਏਦਾਂ ਤੁਸੀਂ ਉਚਾਈਆਂ ਚ ਹੁੰਦੇ ਰਹੋ ਜੀ, ਜ਼ਿੰਦਗੀ ਦੀਆਂ ਵੀ ਔਰ ਕੰਮ ਕਾਰ ਦੀਆਂ ਵੀ, ਤੇ ਬਹੁਤ ਵਧੀਆ। ਔਰ ਜਿਹੜਾ ਤੁਸੀਂ ਹੱਥ ਫੜ ਕੇ ਬਾਕੀਆਂ ਦੀ ਕੋਸ਼ਿਸ਼ ਦਾ ਹਿੱਸਾ ਬਣਦੇ ਹੋ, ਬਾਕੀਆਂ ਨੂੰ ਦਿਸ਼ਾ ਦਿੰਦੇ ਹੋ, ਉਹ ਵੀ ਬਹੁਤ ਵੱਡੀ ਗੱਲ ਹੈ ਜੀ। ਤੇ ਵਿਰਾਟ ਸਾਹਿਬ, ਸਾਡੇ ਨਾਲ ਬਹੁਤ ਸਾਰੇ ਜਿਹੜੇ ਸਰੋਤੇ ਆ ਉਹਨਾਂ ਨੇ ਸਾਂਝ ਪਾਈ ਹੈ, ਸੋ ਉਹਨਾਂ ਦੇ ਮੈਸੇਜਸ ਲੈਣੇ ਆ ਪਹਿਲਾਂ, ਤੇ ਉਸ ਤੋਂ ਬਾਅਦ ਫਿਰ ਅਸੀਂ ਖਬਰਾਂ ਵੱਲ ਚੱਲਦੇ ਆ। ਤੇ ਸੁਖਵਿੰਦਰ ਸੌਂਦ ਹੁਣਾਂ ਨੇ ਬਹੁਤ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਈਮੇਲ ਕੀਤੀ ਸੀ ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਿਡਨੀ ਤੋਂ, ਸੋ ਸਵਾਗਤ ਹੈ ਸੌਂਦ ਸਾਹਿਬ ਪ੍ਰੋਗਰਾਮ ਦੇ ਵਿੱਚ। ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ, ਉਹਨਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਲਈ ਹੈ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ। ਸਤਿ ਸ੍ਰੀ ਅਕਾਲ ਭਾਜੀ, ਉਮੀਦ ਕਰਦੇ ਹਾਂ ਕਿ ਬਹੁਤ ਸੋਹਣੀ ਸੋਹਣੀ ਸਵੇਰ ਅਜੇ ਤੱਕ ਤਾਰਿਆਂ ਵਾਲੀ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਮਾਣ ਰਹੇ ਹੋਣੇ ਆ ਉਹਨੂੰ, ਔਰ ਪੰਜਾਬ ਦੇ ਵਿੱਚ ਤਾਂ ਗਰਮੀ ਵੀ ਹੋ ਗਈ ਹੈ। ਤੇ ਮਿੰਟੂ ਭਾਜੀ, ਅੱਜ ਅਸੀਂ ਇੱਕ ਤੂਫਾਨ ਵਾਲੀ ਵੀ ਗੱਲ ਕਰਨੀ ਹੈ ਜੋ ਬੜੀ ਦੇਰ ਤੋਂ ਘੁੰਮਦਾ ਪਿਆ ਆ ਸੋਸ਼ਲ ਮੀਡੀਆ ਤੇ।
ਬਿਲਕੁਲ,
ਤੇ ਉਸ ਤੋਂ ਪਹਿਲਾਂ ਫਿਰ ਜਿਹੜੇ ਮੈਸੇਜ ਹਰਿੰਦਰ ਸਿੰਘ ਨਾਨੂ ਬਲੈਕ ਟਾਊਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ, ਮਿੰਟੂ ਜੀ ਤੇ ਸਰਜੀਤ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸਵਾਗਤ ਵੀਰ ਜੀ ਪ੍ਰੋਗਰਾਮ ਦੇ ਵਿਚ, ਔਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਸਾਰਿਆਂ ਵੱਲੋਂ। ਜਗਤਾਰ ਜੋਹਲ ਹੁਣਾਂ ਨੇ ਵੀ ਸਾਂਝ ਬਣਾਈ ਹੈ ਜੀ ਸਤਿ ਸ਼੍ਰੀ ਅਕਾਲ ਦੇ ਨਾਲ, ਸੋ ਸਤਿ ਸ਼੍ਰੀ ਅਕਾਲ ਜੋਹਲ ਸਾਹਿਬ ਦੇ ਸਵਾਗਤ ਪ੍ਰੋਗਰਾਮ ਦੇ ਵਿਚ। ਤੇ ਲਓ ਜੀ ਕੁਲਦੀਪ ਕੌਰ ਵੀ ਆ ਗਈ ਹੈ, ਸੋ ਕੁਲਦੀਪ ਕੌਰ ਫਤਿਹ ਬੁਲਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਪ੍ਰੀਤ ਕੌਰ ਵੀਰ ਜੀ, ਵੀਰ ਸਰਬਜੀਤ ਜੀ ਤੇ ਮਿੰਟੂ ਭਾਜੀ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਹੀ ਪਰਿਵਾਰ ਨੂੰ, ਕਹਿੰਦੇ ਆਪਣਾ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ, ਇਹ ਅਰਦਾਸ ਕਰਦੀ ਆ। ਗੁਰੂ ਸਾਹਿਬ ਆਪਣੇ ਤੇ ਆਪ ਕਿਰਪਾ ਕਰਕੇ ਆਪਣੇ ਨਾਲ ਜੋੜ ਲੈਣ। ਸੋ ਬਹੁਤ ਬਹੁਤ ਸ਼ੁਕਰੀਆ, ਇਹਨਾਂ ਨੇ ਇੱਕ ਕਵਿਤਾ ਵੀ ਜਿਹੜੀ ਸਾਂਝੀ ਸਾਡੇ ਨਾਲ ਕੀਤੀ ਹੈ, ਸੋ ਇਹ ਵੀ ਜ਼ਰੂਰ ਮੈਂ ਪ੍ਰੋਗਰਾਮ ਦੇ ਵਿੱਚ ਅੱਗੇ ਜਿਹੜੀ ਸਾਡੇ ਸਾਰਿਆਂ ਨਾਲ ਸਾਂਝੀ ਕਰਾਂਗੀ। ਤੇ ਲੋ ਜੀ ਜਗਤਾਰ ਗਿੱਲ ਭਾਜੀ ਨੇ ਵੀ ਸਵੇਰੇ ਸਵੇਰੇ ਸਾਡੇ ਨਾਲ ਸਾਂਝ ਬਣਾਈ ਹੈ ਹਾਂਗਕਾਂਗ ਤੋਂ, ਔਰ ਬਹੁਤ ਹੀ ਸੋਹਣੇ ਜਿਹੜੇ ਰਸਤੇ ਔਰ ਬਹੁਤ ਹੀ ਸੋਹਣੀਆਂ ਜਿਹੜੀਆਂ ਤਸਵੀਰਾਂ ਇਹ ਸਾਨੂੰ ਭੇਜਦੇ ਆ ਫੋਟੋਆਂ ਦੇ ਰਾਹੀਂ। ਸੋ ਕਹਿੰਦੇ ਨੇ ਸਾਡੀ ਸਵੇਰ ਇਸ ਤਰ੍ਹਾਂ ਦੀ ਹੈ ਜੀ, ਬਹੁਤ ਸੋਹਣੀ ਸਵੇਰ ਆ, ਤੇ ਨਾਲ ਇਹਨਾਂ ਨੇ ਵਿਚਾਰ ਭੇਜਿਆ, ਕਹਿੰਦੇ ਕਾਮਯਾਬ ਤੇ ਖੁਸ਼ਹਾਲ ਜ਼ਿੰਦਗੀ ਦੇ ਨੁਕਤੇ, ਕਦੇ ਕਿਸੇ ਨੂੰ ਹਰਾਉਣ ਦੀ ਕੋਸ਼ਿਸ਼ ਨਾ ਕਰੋ, ਹਰ ਇੱਕ ਨੂੰ ਜਿੱਤਣ ਦੀ ਕੋਸ਼ਿਸ਼ ਕਰੋ, ਕਦੀ ਕਿਸੇ ਤੇ ਹੱਸੋ ਨਾ, ਹਰ ਇੱਕ ਨਾਲ ਹੱਸਣ ਦੀ ਕੋਸ਼ਿਸ਼ ਕਰੋ। ਸੋ ਬਹੁਤ ਵਧੀਆ ਜਗਤਾਰ ਭਾਜੀ, ਬਹੁਤ ਹੀ ਪਿਆਰੇ ਪਿਆਰੇ ਮੈਸੇਜਸ ਜਿਹੜੇ ਤੁਹਾਡੇ ਹੁੰਦੇ ਆ, ਬਹੁਤ ਡੂੰਘੇ ਵਿਚਾਰਾਂ ਵਾਲੇ ਔਰ ਬੜੀਆਂ ਪਿਆਰੀਆਂ ਤਸਵੀਰਾਂ। ਸੋ ਨਾਲ ਇਹਨਾਂ ਨੇ ਲਿਖਿਆ ਕਿ ਸੁਪਨੇ ਉਹ ਨਹੀਂ ਹੁੰਦੇ ਜੋ ਸੁੱਤਿਆਂ ਨੂੰ ਆਉਂਦੇ ਨੇ, ਸੁਪਨੇ ਉਹ ਹੁੰਦੇ ਨੇ ਜੋ ਤੁਹਾਨੂੰ ਸੌਣ ਨਹੀਂ ਦਿੰਦੇ। ਬਿਲਕੁਲ ਗੱਲ ਠੀਕ ਹੈ ਜੀ, ਸੁਪਨੇ ਐਕਚੁਅਲ ਚ ਉਹੀ ਹੁੰਦੇ ਆ। ਤੇ ਲਓ ਜੀ ਬਚਿੱਤਰ ਸਿੰਘ ਮੋਰ ਫਿਰੋਜ਼ਪੁਰ ਤੋਂ ਇਹਨਾਂ ਨੇ ਸਾਂਝ ਬਣਾ ਲਈ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹਰਮਨ ਪਰਿਵਾਰ ਨੂੰ, ਕਹਿੰਦੇ ਜਿੱਥੇ ਕਦਰ ਨਹੀਂ ਉੱਥੇ ਜਾਓ ਨਾ, ਜੋ ਪਚਦਾ ਨਹੀਂ ਉਹ ਖਾਓ ਨਾ, ਜੋ ਸੱਚ ਤੇ ਰੁੱਸੇ ਉਸ ਨੂੰ ਮਨਾਓ ਨਾ, ਜੋ ਨਜ਼ਰਾਂ ਤੋਂ ਗਿਰੇ ਉਸ ਨੂੰ ਉਠਾਓ ਨਾ, ਜੋ ਮੌਸਮ ਵਾਂਗ ਬਦਲੇ ਉਸ ਨੂੰ ਦੋਸਤ ਬਣਾਓ ਨਾ, ਜ਼ਿੰਦਗੀ ਮੁਸ਼ਕਲਾਂ ਦਾ ਹੀ ਨਾਮ ਹੈ, ਡਟੇ ਰਹੋ ਘਬਰਾਓ ਨਾ। ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ ਵਿਚਾਰ, ਸੋ ਬਹੁਤ ਬਹੁਤ ਸ਼ੁਕਰੀਆ। ਸੋ ਜੀ ਲੋ ਮਨੀ ਮੰਡੀ ਕਲਾ ਕੌਫਸ ਹਾਰਬਰ ਤੋਂ ਇਹਨਾਂ ਨੇ ਵੀ ਸਾਡੇ ਨਾਲ ਸਾਂਝ ਬਣਾਈ ਹੈ, ਸ਼ੁਭ ਸਵੇਰ ਕਹਿ ਰਹੇ ਨੇ ਜੀ, ਬਹੁਤ ਬਹੁਤ ਸ਼ੁਕਰੀਆ। ਕਹਿੰਦੇ ਸੱਚਮੁੱਚ ਧੰਨ ਨੇ ਆ ਕਿਰਤੀ ਕਾਮੇ, ਕਹਿੰਦੇ ਬਿਨਾਂ ਚੰਗਾ ਪਹਿਨਿਆਂ ਤੇ ਖਾਂਦਿਆਂ ਕੰਮ ਨੂੰ ਕਰਮ ਮੰਨਦੇ ਨੇ, ਦੂਜੇ ਪਾਸੇ ਇਹਨਾਂ ਤੋਂ ਕੰਮ ਲੈਣ ਵਾਲੇ, ਮਿਹਨਤ ਦੀ ਮਜ਼ਦੂਰੀ ਦੇਣ ਵਾਲੇ ਜੋ ਨਖਰੇ ਕਰਦੇ ਨੇ ਮੈਂ ਬਿਆਨ ਨਹੀਂ ਕਰ ਸਕਦਾ ਜੀ। ਕਹਿੰਦੇ ਅਸਲ ਵਿੱਚ ਜਿਨ੍ਹਾਂ ਨੂੰ ਜੱਦੀ ਜਾਇਦਾਦ ਵਿਰਸੇ ਚੋਂ ਮਿਲੀ ਹੈ, ਉਹ ਕਦੇ ਵੀ ਇਹਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਸੋਚ ਅਪਣਾ ਹੀ ਨਹੀਂ ਸਕਦੇ। ਕਹਿੰਦੇ ਆ ਜਿਹੜਾ ਤੂੜੀ ਵਾਲਾ ਕੰਮ ਕਰਦੇ ਕੰਮ ਏ ਜੋ ਆਪ ਜੀ ਨੂੰ ਦਿਖ ਰਹੇ ਹਨ, ਤੇਜ਼ ਹਵਾ ਤੇ ਲੋਹੜੇ ਦੀ ਗਰਮੀ ਵਿੱਚ ਬਹੁਤ ਮੁਸ਼ਕਿਲ ਹੈ ਜੀ। ਤੂੜੀ ਚੁੱਕਦੇ ਆ ਸਭ ਤੋਂ ਔਖਾ ਕੰਮ ਤੂੜੀ ਵਾਲੇ ਕੋਠੇ ਚ ਪੰਡ ਖੋਲਣ ਦਾ ਹੁੰਦਾ ਹੈ, ਕਈ ਵਾਰੀ ਇੱਕ ਸੂਤੀ ਜੀ ਗੱਠ ਮੂੰਹ ਨਾਲ ਖੋਲਣੀ ਪੈਂਦੀ ਹੈ, ਇੱਕ ਖੁਲਦੀ ਨੀ ਦੂਜੀ ਪੰਡ ਆ ਜਾਂਦੀ ਹੈ, ਨਾਸੀ ਧੂੰ ਆ ਜਾਂਦਾ ਜੀ। ਕਹਿੰਦੇ ਆਹੋ ਅਜਿਹਾ ਸਮਾਜ ਸਿਰਜੀਏ ਜਿੱਥੇ ਨਾ ਕਿਸੇ ਦੀ ਜਾਤ ਦੇ ਪੋਤੜੇ ਫਰੋਲੇ ਜਾਣ, ਨਾ ਕਿਸੇ ਦੇ ਮਜ਼ਹਬ ਦਾ ਚੀਰ ਫਾੜ ਕੀਤਾ ਜਾਵੇ, ਤੇ ਨਾ ਹੀ ਕਿਸੇ ਦੀ ਇੱਜ਼ਤ ਦੇ ਪਰ ਖੱਚੇ ਉਟਾਏ ਜਾਣ, ਤੇ ਮਜ਼ਦੂਰ ਨੂੰ ਬਣਦੀ ਮਜ਼ਦੂਰੀ ਦੇ ਨਾਲ ਨਾਲ ਬਣਦਾ ਸਤਿਕਾਰ ਵੀ ਦਈਏ ਜੀ। ਇਹਨਾਂ ਦਾ ਹਰ ਤਰ੍ਹਾਂ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਇਹਨਾਂ ਦੀ ਨਾਰਾਜ਼ਗੀ ਕਿਸੇ ਲਈ ਵੀ ਚੰਗੀ ਨਹੀਂ ਹੁੰਦੀ। ਬਹੁਤ ਹੀ ਵਧੀਆ, ਕੀ ਕਹੋਗੇ ਵਿਰਾਟ ਸਾਹਿਬ?
ਬਿਲਕੁਲ ਜੀ, ਬਹੁਤ ਖੂਬਸੂਰਤ ਆ, ਬਾਕੀ ਮੈਨੂੰ ਵੀ ਯਾਦਾਂ ਚ ਲੈ ਗਏ ਜੀ, ਤੂੜੀ ਦੀ ਪੰਡ ਖੋਲਣ ਵਾਲਾ ਜਿਹੜੀ ਫੀਲਿੰਗ ਆ ਗਈ ਸੀ, ਬਿਲਕੁਲ ਜਦੋਂ ਤੂੜੀ ਦੀ ਪੰਡ ਤੇ ਪੰਡ ਆ ਕੇ ਸੁਭਾਜ ਦਿਖਦੀ ਆ, ਤੇ ਨਾਲ ਜਿਹੜਾ ਬਰੀਕ ਜਿਹੜੀ ਫੱਕ ਹੁੰਦੀ ਆ ਜਿਹਨੂੰ ਧੂੜ ਕਹਿੰਦੇ ਆ, ਉਹ ਧੂੜ ਜਿਹੜੀ ਉਹ ਦਿਮਾਗ ਨੂੰ ਚੜ੍ਹਦੀ ਆ ਬੰਦੇ ਦੇ ਨੂੰ, ਤੇ ਉਹਦੇ ਉਸ ਟਾਈਮ ਦੇ ਵਿੱਚ ਫਿਰ ਬੰਦੇ ਨੂੰ ਪੁੱਛਿਆ ਹੀ ਲੋੜੀਦਾ ਵੀ ਕਿੰਨਾ ਕੁ ਇੱਕ ਗਰਮੀ ਦਾ ਮਾਹੌਲ ਹੁੰਦਾ ਪੂਰੀ ਜ਼ਿਆਦਾ ਉਸ ਟਾਈਮ ਦੇ ਵਿੱਚ, ਤੇ ਜੋ ਖੇਤਾਂ ਦੇ ਵਿੱਚ ਵੀ ਤੂੜੀ ਦੀਆਂ ਪੰਡਾਂ ਬਣਦੇ ਸੀ ਉਦੋਂ ਬਹੁਤ ਔਖਾ ਸੀ, ਪਰ ਥੋੜਾ ਜਿਹਾ ਅੱਜ ਕੱਲ ਤਾਂ ਸੁਖਾਲਾ ਹੋ ਗਿਆ ਜੀ, ਮਸ਼ੀਨਾਂ ਆ ਗਈਆਂ ਸਿੱਧਾ ਟਰਾਲੀ ਚ ਪਾ ਦਿੰਦੀਆਂ, ਤੇ ਟਰਾਲੀ ਚੋਂ ਹੀ ਫਿਰ ਉਹ ਕੱਢਣੀ ਹੁੰਦੀ ਆ ਥੋੜੀ ਜਿਹੀ। ਹੁਣ ਅੱਗੇ ਨਾ ਉਹ ਤਾਂ ਬਹੁਤ ਜਿਹੜਾ ਕਹਿ ਸਕਦੇ ਹਾਂ ਸੁਖਾਲਾ ਹੋ ਗਿਆ, ਪਰ ਫੇਰ ਵੀ ਉਹ ਯਾਦਾਂ ਤਾਜ਼ਾ ਕਰਾਈਆਂ ਜੀ ਕੰਮਾਂ ਜਿਹੜੇ ਕਾਮਿਆਂ ਦੀਆਂ, ਸੋ ਤਾਂ ਹੀ ਲੋਕਾਂ ਨੇ ਕਿਹਾ ਵੀ ਕਾਮੇ ਨੂੰ ਹਮੇਸ਼ਾ ਉਹਦਾ ਮੁੜਕਾ ਸੁੱਕਣ ਤੋਂ ਪਹਿਲਾਂ ਉਹਦਾ ਜਿਹੜਾ ਬਣਦਾ ਮਿਹਨਤਾਨਾ ਦੇ ਦਈਏ, ਤੁਹਾਨੂੰ ਨਾਲ ਨਾਲ ਨਾ ਬਰਕਤ ਮਿਲਦੀ ਆ ਤੇ ਅਸੀਸਾਂ ਬਹੁਤ ਮਿਲਦੀਆਂ। ਜੇ ਕੰਮ ਆ ਥੋੜਾ ਰੋਕ ਕੇ ਗਿਆ ਨਾ, ਤੁਹਾਡੇ ਕੰਮ ਦੀ ਬਰਕਤ ਵੀ ਚਲੀ ਜਾਂਦੀ ਹੈ ਤੇ ਤੁਹਾਨੂੰ ਦਰਸੀਸਾਂ ਵੀ ਮਿਲਦੀਆਂ। ਸੋ ਇਹ ਇੱਕ ਕੀ ਪੁਆਇੰਟ ਹੀ ਆ ਜੀ, ਸਾਡੇ ਬਜ਼ੁਰਗਾਂ ਤੋਂ ਸਾਡਾ ਚੱਲਦਾ ਆ, ਤੇ ਉਸ ਤੇ ਸਾਨੂੰ ਜ਼ਰੂਰ ਇਹ ਪਹਿਰਾ ਦੇਣਾ ਚਾਹੀਦਾ, ਇਕੱਲਾ ਇਹ ਨੀ ਹੋਣਾ ਚਾਹੀਦਾ ਵੀ ਅਸੀਂ ਬਸ ਵੀ ਇਹ ਗੱਲ ਕਹਿਣ ਦੀ ਆ, ਇਹ ਕਰਨ ਦੀ ਹੋਣੀ ਚਾਹੀਦੀ ਆ। ਤੁਸੀਂ ਦੇਖੋ ਤਾਂ ਸਹੀ ਕਿਸੇ ਕੰਮ ਨੂੰ ਮੌਕੇ ਦੇ ਉੱਤੇ ਉਹਦੀ ਦਿਹਾੜੀ ਦੇ ਕੇ, ਫਿਰ ਦੇਖੋ ਕਿੰਨਾ ਨਜ਼ਾਰਾ ਆਉਂਦਾ ਤੁਹਾਨੂੰ ਵੀ ਤੇ ਅਗਲੇ ਨੂੰ ਵੀ।
ਬਿਲਕੁਲ ਬਿਲਕੁਲ ਬਰਾੜ ਸਾਹਿਬ। ਸੋ ਇਹਨਾਂ ਨੇ ਜਿਹੋ ਜਿਹਾ ਸਮਾਜ ਸਿਰਜਣ ਦੀ ਗੱਲ ਕੀਤੀ ਹੈ, ਕਹਿੰਦੇ ਜਿੱਥੇ ਨਾ ਜਾਤ ਪਾਤ ਹੋਵੇ, ਨਾ ਮਜ਼ਹਬ ਦੀ ਚੀਰ ਫਾੜ ਕੀਤੀ ਜਾਵੇ, ਨਾ ਇੱਜ਼ਤ ਦੇ ਪਰਖੱਚੇ ਉਡਾਏ ਜਾਣ, ਤੇ ਮਜ਼ਦੂਰ ਨੂੰ ਬੜਦੀ ਮਜ਼ਦੂਰੀ ਦੇ ਕੇ ਵੀ ਸਤਿਕਾਰ ਦੇਈਏ, ਹੈ ਨਾ। ਸੋ ਇਹ ਗੱਲਾਂ ਜਦੋਂ ਮੈਂ ਪੜ੍ਹ ਰਹੀ ਸੀ ਤੇ ਮੇਰੇ ਦਿਮਾਗ ਚ ਆ ਰਿਹਾ ਸੀਗਾ ਕਿ ਅਸੀਂ ਇਹੋ ਜਿਹਾ ਸਮਾਜ ਸਿਰਜਣ ਦੀ ਹਮੇਸ਼ਾ ਇੱਕ ਇਹ ਵੀ ਇੱਕ ਸੁਪਨਾ ਆ, ਹੈ ਨਾ। ਪਰ ਇਹ ਸੁਪਨਾ ਸਾਡੇ ਭਾਰਤ ਦੇ ਵਿੱਚ ਜ਼ਿਆਦਾ, ਕਿਉਂਕਿ ਉੱਥੇ ਇੰਨਾ ਇੰਬੈਲੈਂਸ ਹੈ ਨਾ ਸਾਰੀਆਂ ਚੀਜ਼ਾਂ ਦਾ। ਔਰ ਜੇ ਦੇਖੀਏ ਤੇ ਸਾਰੀਆਂ ਚੀਜ਼ਾਂ, ਜੇ ਅਸੀਂ ਇੱਥੇ ਆਸਟ੍ਰੇਲੀਆ ਚ ਬੈਠੇ ਹਾਂ ਤੇ ਸਭ ਕੁਝ ਮਿਲਦਾ ਹੈ ਭਾਜੀ ਸਾਨੂੰ, ਹੈ ਨਾ। ਸੋ ਇਹੋ ਜਿਹੇ ਸਮਾਜ
ਮਿਲਦਾ ਸਾਨੂੰ, ਦੇਖੋ। ਪਰ ਮੈਂ ਨਾ ਇੱਥੇ ਅਨਫੋਰਚੁਨੇਟਲੀ ਜਾਂ ਕਹਿ ਦਿਆਂ ਵੀ ਇੱਥੇ ਮੈਨੂੰ ਉਦਾਹਰਣ ਦੇਣੀ ਪੈ ਰਹੀ ਆ, ਕੁਦਰਤੀ ਸਬੱਬ ਵੀ ਐ ਬਣਿਆ ਵੀ ਕੱਲ ਹੀ ਮੈਨੂੰ ਦੋ ਥਾਂ ਤੇ ਕੇਸ ਆਏ ਮੇਰੇ ਕੋਲੇ। ਮੈਂ ਇੱਕ ਬੰਦੇ ਨੂੰ ਪੁੱਛਿਆ, ਕਹਿੰਦਾ ਮੈਂ ਕਿਹਾ ਵੀ ਤੂੰ ਮੈਨੂੰ ਕਾਲ ਆਈ, ਮੇਰੇ ਪਿੰਡ ਤੋਂ ਕਾਲ ਆਈ ਵੀ ਤੁਸੀਂ ਨਾ ਆਪਣਾ ਮੁੰਡਾ ਆਇਆ ਹੋਇਆ ਤੇ ਉਹਨੂੰ ਕੰਮ ਦਵਾਓ ਬ੍ਰਿਸਬਨ ਦੇ ਵਿੱਚ। ਮੈਂ ਹੁਣ ਇੱਕ ਇਹ ਖਬਰ ਦੇ ਨਾਲ ਦੋ ਲਾਹੇ ਵੀ ਲੈ ਰਿਹਾ ਵੀ ਬ੍ਰਿਸਬਨ ਦੇ ਵਿੱਚ ਜਿੰਨੇ ਸਰੋਤੇ ਆ ਉਹਨਾਂ ਨੂੰ ਬੇਨਤੀ ਆ ਵੀ ਮੇਰੀ ਇਸ ਗੱਲ ਬਾਰੇ ਗੌਰ ਕਰਨ। ਕੋਈ ਮੇਰੇ ਗ੍ਰਾਈਂ ਦਾ ਬੱਚਾ ਆਇਆ ਤੇ ਉਹ ਕੰਮ ਚਾਹੁੰਦਾ ਸੀਗਾ ਬ੍ਰਿਸਬਨ ਦੇ ਵਿੱਚ, ਤੇ ਉਹਨਾਂ ਨੂੰ ਮੈਂ ਕਿਹਾ ਵੀ ਠੀਕ ਆ ਜੀ ਮੈਨੂੰ ਕਾਲ ਕਰ ਲਿਓ, ਮੈਨੂੰ ਬੱਚੇ ਨੂੰ ਮੇਰਾ ਨੰਬਰ ਦੇ ਦਿਓ ਜਾਂ ਮੈਨੂੰ ਨੰਬਰ ਦੇ ਦਿਓ, ਮੈਂ ਕੋਈ ਐਡਜਸਟ ਕਰੂੰਗਾ। ਮੈਨੂੰ ਕਾਲ ਆਈ ਰਾਤੀ ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਕਿੰਨਾ ਚਿਰ ਕਿਵੇਂ ਸਾਰੀ ਗੱਲ, ਤਾਂ ਉਹ ਕਹਿੰਦੇ ਵੀ 6 ਮਹੀਨੇ ਹੋਏ। ਤੇ ਮੈਂ ਕਿਹਾ ਵੀ ਪਹਿਲਾਂ ਕਹਿੰਦੇ ਮੈਂ ਕੰਮ ਕਰਦਾ ਸੀਗਾ ਕਿਸੇ ਕੋਲੇ ਤੇ ਉਹ ਇੰਡੀਅਨ ਸੀ, ਤੇ ਹੁਣ ਮੈਂ ਚਾਹੁੰਦਾ ਮੈਨੂੰ ਕਿਤੇ ਹੋਰ ਕੋਲੇ ਕੰਮ ਦਵਾ ਦਿਓ। ਮੈਂ ਕਿਹਾ ਕੀ ਗੱਲ, ਕਹਿੰਦਾ ਪੈਸੇ ਨੀ ਦਿੰਦਾ, ਪਿਛਲੇ ਦੋ ਮਹੀਨੇ ਪੈਸੇ ਨੀ ਦਿੰਦਾ ਕਿਸੇ ਵੀ ਚੀਜ਼ ਦੇ, ਤੇ ਦੋ ਮਹੀਨਿਆਂ ਬਾਅਦ ਵੀ ਦਿੰਦਾ ਤਾਂ 50-50 ਕਰਕੇ ਭੋਰ ਕੇ ਦਿੰਦਾ ਤੇ ਜਾਂ ਦੱਸ ਦੂਆ ਬਸ ਮੈਂ ਤਾਂ ਇੰਨੇ ਦਊਂਗਾ, ਗੱਲ ਕਿੰਨੇ ਦੀ ਖੁੱਲੀ ਹੁੰਦੀ ਆ ਤੇ ਦਿੰਦਾ ਕਿੰਨੇ ਆ। ਕਹਿੰਦਾ ਬਹੁਤ ਮੈਂ ਤੰਗ ਕੀਤਾ ਤੇ ਇਸ ਕਰਕੇ ਮੈਨੂੰ ਬਹੁਤ ਦੁੱਖ ਲੱਗਦਾ, ਕਹਿੰਦਾ ਤੇ ਮੈਂ ਹੁਣ ਕਹਿੰਦਾ ਹੋਰ ਕੋਈ ਗੋਰਿਆਂ ਦੇ ਕੰਮ ਕਰਨਾ ਚਾਹੁੰਦਾ, ਕਿਤੇ ਹੋਰ ਕਰਨਾ ਜਿੱਥੇ ਮੇਰੀ ਤਨਖਾਹ ਮੈਨੂੰ ਪਤਾ ਤਾਂ ਹੋਵੇ ਵੀ ਆਊਗੀ 1 ਤਰੀਕ ਨੂੰ ਜਾਂ 1 ਦਿਨਾਂ ਨੂੰ। ਮੈਂ ਕਿਹਾ ਚਲੋ ਦੂਜੀ ਇਵੇਂ ਜੀ ਕਿ ਦੂਜੀ ਫਿਰ ਰਿੰਗ ਆਈ, ਦੂਜੀ ਰਿੰਗ ਆਈ ਜੀ ਉਹ ਕੋਰਟ ਦੇ ਕੇਸ ਦੇ ਵਿੱਚ ਸੀ, ਕੋਈ ਚਲੋ ਆਪਣੇ ਹੀ ਕੋਈ ਪੰਜਾਬੀ ਭਰਾਵਾਂ ਦੀ ਕੋਈ ਕੰਪਨੀ ਸੀ ਤੇ ਉਹਨਾਂ ਦੀ ਆਪਸ ਵਿੱਚ ਕੋਰਟ ਕੇਸ ਚੱਲਿਆ ਤੇ ਕੋਰਟ ਕੇਸ ਮੁੰਡਾ ਜਿੱਤ ਗਿਆ, ਕਿਉਂਕਿ ਉਹ ਮੁੰਡਾ ਉਹਦੀ ਸਾਡੇ ਜੈਨੂਅਨ ਸੀ ਤੇ ਉਹਦੀ ਵੀ ਜਿਹੜੀ ਪ੍ਰੋਬਲਮ ਆ ਰਹੀ ਸੀ ਇਵੇਂ ਜੀ ਕਿ ਉਹਦੇ ਵੀ ਉਹਦਾ ਵੀ ਸੇਮ ਕੇਸ ਵੀ ਪੰਜਾਬੀ ਉਹਨੂੰ ਪੈਸੇ ਨੀ ਦੇ ਰਹੇ ਸੀ। ਕਹਿਣ ਦਾ ਭਾਵ ਮੇਰਾ ਇਹ ਹੈ ਵੀ ਬਹੁਤ ਸਾਰੇ ਰੋਜ਼ ਇਹੋ ਜਿਹੇ ਕੇਸ ਆਉਂਦੇ ਆ, ਡੇਲੀ ਇਹੋ ਜਿਹੇ ਕੇਸ ਆਉਂਦੇ ਆ ਵੀ ਉਹ ਸਾਡੇ ਪੰਜਾਬੀ ਜਾਂ ਸਾਡੇ ਭਾਰਤੀ ਜਾਂ ਉਹ ਨਾ ਕੰਮ ਤਾਂ ਕਰਾਉਣਾ ਚਾਹੁੰਦੇ ਆ ਪਰ ਕੰਮ ਕਰਾ ਕੇ ਅਗਲੇ ਦਾ ਬਣਦਾ ਮੁੜਕਾ ਪੈਸਾ ਨੀ ਦੇਣਾ ਚਾਹੁੰਦੇ ਤੇ ਪਰ ਅਸੀਂ ਉਦਾਹਰਨਾਂ ਸਭ ਤੋਂ ਵੱਧ ਦਿੰਦੇ ਹਾਂ ਵੀ ਭਾਈ ਮਜ਼ਦੂਰ ਦਾ ਮੁੜਕਾ ਸੁੱਕਣ ਤੋਂ ਪਹਿਲਾਂ ਪੈਸੇ ਦਿਓ ਤੇ ਸਭ ਤੋਂ ਵੱਧ ਅਸੀਂ ਤੋੜਦੇ ਹਾਂ ਉਦਾਹਰਨਾਂ ਨੂੰ। ਇਹ ਅਕਸਰ ਅਸੀਂ ਜਿਹੜਾ ਉਹੀ ਹੈ ਨਾ ਵੀ ਅਸੀਂ ਬਾਬੇ ਨਾਨਕ ਦੇ ਪੈਰੋਕਾਰ ਹੋਣ ਦਾ ਦਾਵਾ ਕਰਦੇ ਹਾਂ ਗੱਲਾਂ ਪਰ ਅਸੀਂ ਹਾਂ ਨੀ, ਇਹ ਇੱਕ ਸੱਚਾਈ ਆ। ਤੇ ਜਿਹੜੀ ਜਿੰਨੀਆਂ ਵੀ ਚੀਜ਼ਾਂ ਅਸੀਂ ਕਰਦੇ ਨਾ, ਮੈਂ ਬਹੁਤ ਪਹਿਲਾਂ ਇੱਕ ਲੇਖ ਲਿਖਿਆ ਸੀ ਉਸ ਲੇਖ ਦੀ ਮੇਰੀ ਸ਼ੁਰੂਆਤ ਇਹ ਸੀ ਵੀ ਸਭ ਤੋਂ ਵੱਧ ਦੁਨੀਆਂ ਦੇ ਵਿੱਚ ਭਾਰਤੀ ਦੇਸ਼ ਭਗਤੀ ਦਾ ਦਾਅਵਾ ਕਰਦੇ ਆ, ਉਹ ਕਹਿੰਦੇ ਵੀ ਅਸੀਂ ਦੇਸ਼ ਭਗਤ ਆ, ਬਹੁਤ ਵੱਡੇ ਦੇਸ਼ ਭਗਤ ਆ, ਇਸ ਚੀਜ਼ ਦਾ ਦਾਅਵਾ ਸਭ ਤੋਂ ਵੱਧ ਦੁਨੀਆਂ ਦੇ ਵਿੱਚ ਭਾਰਤੀ ਕਰਦੇ ਆ, ਹੋਰ ਨੀ ਕੋਈ ਕਰਦਾ। ਤੁਸੀਂ ਕਦੇ ਦੇਖਿਆ ਵੀ ਆਸਟ੍ਰੇਲੀਆ ਕੋਈ ਦਾਅਵੇ ਕਰੀ ਜਾਂਦਾ ਵੀ ਮੈਂ ਬਹੁਤ ਵੱਡਾ ਦੇਸ਼ ਭਗਤ ਆ, ਕੋਈ ਨੀ ਕਰਦਾ। ਹੋਰ ਕੋਈ ਉਹ ਜਦੋਂ ਲੋੜ ਪੈਂਦੀ ਹੈ ਨਾ ਜਾਂ ਉਹ ਇੰਪਲੀਮੈਂਟ ਕਰਦੇ ਆ, ਦਿਖਾਉਂਦੇ ਆ ਵੀ ਅਸੀਂ ਕਿੰਨੇ ਦੇਸ਼ ਭਗਤ ਆ, ਕਿਵੇਂ ਅਸੀਂ ਆਪਣਾ ਮੁਲਕ ਸਾਫ਼ ਰੱਖਦੇ ਆ, ਕਿਵੇਂ ਕਾਨੂੰਨ ਮੰਨਦੇ ਆ, ਉਹ ਦਿਖਾਉਂਦੇ ਨੀ, ਕਹਿੰਦੇ ਨੀ, ਉਹ ਕਰਦੇ ਆ। ਠੀਕ ਹੈ ਨਾ, ਅਸੀਂ ਆ ਜਿਹੜੇ ਲੋਕ ਅਸੀਂ ਦਿਖਾਵੇ ਚ ਸਾਰਾ ਦਿਨ ਇਹ ਗੱਲਾਂ ਕਰਦੇ ਆ ਵੀ ਭਾਈ ਮੈਂ ਬਹੁਤ ਵੱਡਾ ਦੇਸ਼ ਭਗਤ ਆ, ਪਰ ਅਸੀਂ ਕਰਦੇ ਹਾਂ ਨੀ ਇਹੀ ਚੀਜ਼। ਹੁਣ ਸਾਡੇ ਹਾਲਤਾਂ ਅਸੀਂ ਡਾਇਲੋਗ ਸੁਣਾ ਦਿੰਦੇ ਹਾਂ ਵੀ ਮਜ਼ਦੂਰ ਦਾ ਮੁਰਗਾ ਸੁੱਕਣ ਤੋਂ ਪਹਿਲਾਂ ਪੈਸਾ ਦਿਓ, ਪਰ ਨਹੀਂ ਆਪਾਂ ਦਿੰਦੇ ਕਿੱਥੇ ਆ। ਸੋ ਇਸ ਕਰਕੇ ਸਾਨੂੰ ਨਾ ਅਸੀਂ ਪੀੜੀ ਸੋਟਾ ਮਾਰਨਾ ਪੈਣਾ ਕਿਤੇ ਨਾ ਕਿਤੇ। ਜਿਹੜੇ ਲੋਕ ਹੁੰਦੇ ਆ ਦੋ ਚਾਰ ਕੇਸ ਇਹੋ ਜਿਹੇ ਹੁੰਦੇ ਆ ਵੀ ਚਲੋ ਮੂਹਰਲਾ ਜਿਹੜਾ ਕੰਮ ਕਰਨਾ ਹੈ ਉਹਨੇ ਕੋਈ ਗੜਬੜ ਕੀਤੀ ਜਾਂ ਉਹਨੇ ਆਪਦੀ ਕੰਮ ਨੀ ਕੀਤਾ, ਤਾਂ ਉਹਨੂੰ ਤੁਸੀਂ ਇੱਕ ਦਿਨ ਦੇ ਕੇ ਦੂਜੇ ਦਿਨ ਤੋਰ ਦਿਓ ਘਰੇ, ਕਹੋ ਵੀ ਭਾਈ ਸੋਰੀ ਜੋ ਤੂੰ ਸਹੀ ਢੰਗ ਨਾਲ ਕੰਮ ਨੀ ਕੀਤਾ ਜਾਂ ਸਹੀ ਤੈਨੂੰ ਆਉਂਦਾ ਨੀ, ਤਾਂ ਇਹ ਥੋੜਾ ਹੈਗਾ ਵੀ ਉਹਨੂੰ ਮਹੀਨਾ ਕਰਾਈ ਜਾਓ ਤੇ ਉਹਦੇ ਪੈਸੇ ਨਾ ਦਿਓ।
ਬਿਲਕੁਲ ਬਿਲਕੁਲ। ਔਰ ਇਹ ਵੀ ਗੱਲ ਵਜੀ ਕਿ ਕਈ ਵਾਰੀ ਇਹ ਚੀਜ਼ ਦੇਖੀ ਦੀ ਆਮ ਹੀ ਦੇਖਣ ਨੂੰ ਜਾਂ ਸੁਣਨ ਨੂੰ ਮਿਲਦੀ ਹੈ ਨਾ, ਭਾਈ ਜੇ ਕੋਈ ਆਉਂਦਾ ਤੇ ਕਹਿੰਦਾ ਭਾਈ ਮੈਂ ਇੰਡੀਅਨ ਦੇ ਕੰਮ ਕਰਕੇ ਮੈਂ ਪੰਜਾਬੀ ਦੇ ਨੀ ਕੰਮ ਕਰਨਾ, ਹੈ ਨਾ, ਇੰਡੀਅਨ ਨਾ ਹੋਵੇ। ਤੇ ਅਕਸਰ ਇਹ ਵੀ ਦੇਖਿਆ ਜਾਂਦਾ ਸੁਣਿਆ ਜਾਂਦਾ ਭਾਈ ਘਰ ਵੀ ਲੈਣਾ ਹੋਵੇ ਤੇ ਇਹ ਵੀ ਹੁੰਦਾ ਭਾਈ ਆਪਣੀ ਕਮਿਊਨਿਟੀ ਨਾਲ ਲਾਗੇ ਹੋਵੇ, ਜਿਆਦਾ ਆਪਣੇ ਪੰਜਾਬੀ ਬੰਦੇ ਨਾਲ ਉੱਥੇ ਲਾਗੇ।
ਦੇਖੋ ਦੇਖੋ ਇਹ ਵੀ ਡਿਪੈਂਡ ਕਰਦਾ, ਮੈਂ ਇਹ ਚ ਨੋਟ ਇਹ ਗੱਲ ਕੀਤੀ ਹੈ ਇਸ ਚੀਜ਼ ਦੇ ਵਿੱਚ ਮੈਂ ਇੱਥੇ ਕਿਸੇ ਨੂੰ ਲਾ ਕੇ ਨੀ ਕਹਿੰਦਾ ਵੀ ਦਿਲ ਤੇ ਨਾ ਲਾਵੇ ਇਹ ਗੱਲ ਵੀ ਜਿਹੜੇ ਤਾਂ ਆਏ ਆ ਪੇਂਡੂ ਖਿੱਚਿਆਂ ਚੋਂ ਲੋਕ ਸਾਡੇ ਜਿਹੜੇ ਤਾਂ ਜਮਾਂ ਪਿੰਡਾਂ ਚੋਂ ਪੇਂਡੂ ਖਿੱਚਿਆਂ ਚੋਂ ਆਏ ਆ ਉਹ ਤਾਂ ਲੱਭਦੇ ਆ ਘਰ ਜਿੱਥੇ ਪੰਜਾਬੀ ਹੋਣ ਤੇ ਪੰਜਾਬੀਆਂ ਚ ਉਹਨਾਂ ਦਾ ਕਾਰਨ ਇਹ ਆ ਵੀ ਉਹ ਕਹਿੰਦੇ ਆ ਵੀ ਭਾਈ ਸਾਡੇ ਬਜ਼ੁਰਗ ਅਨਪੜ੍ਹ ਆ ਜਾਂ ਅਸੀਂ ਵੀ ਓਨੀ ਪੜ੍ਹਾਈ ਲਿਖਾਈ ਨੀ ਜਾਂ ਹੋਰ ਆ ਜਾਂ ਪੇਂਡੂ ਏਰੀਏ ਜਾ ਤੇ ਉਹਨਾਂ ਨੂੰ ਅਜੇ ਫੈਮਿਲੀ ਵੈਲਿਊਜ ਜਾਂ ਇਕੱਠੇ ਰਹਿਣ ਨੂੰ ਉਹਨਾਂ ਚ ਹੈਗਾ ਅਜੇ ਤੇ ਉਹ ਲੱਭਦੇ ਉੱਥੇ ਪਰ ਸੋਰੀ ਟੂ ਸੇ ਆ ਵੀ ਜਿਹੜੇ ਪੜ੍ਹੇ ਲਿਖੇ ਆ ਰਹੇ ਆ ਨਾ ਜਿੰਨੇ ਵੀ ਪੜ੍ਹੇ ਲਿਖੇ ਆ ਰਹੇ ਆ ਤੇ ਉਹ ਹਮੇਸ਼ਾ ਘਰ ਉੱਥੇ ਲੱਭਦੇ ਆ ਜਿੱਥੇ ਕਹਿੰਦੇ ਕੋਈ ਪੰਜਾਬੀ ਨਾ ਹੋਵੇ ਸਾਡੇ ਕੋਲੇ ਤੇ ਉਹ ਆਪਣੇ ਨੂੰ ਹੀ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਆ ਉਹਨੂੰ ਐ ਸਮਝਦੇ ਦੇਸੀ ਆ ਇਹਨੂੰ ਅਕਲ ਨੀ ਇਹ ਏਦਾਂ ਓਦਾਂ ਇਹਦੇ ਮਾਹੌਲ ਕਰਕੇ ਉਹ ਨੇੜੇ ਲੈਂਦੇ ਹੀ ਨੀ ਕਿਉਂਕਿ ਉਹਨਾਂ ਚ ਪੜ੍ਹੇ ਲਿਖੇ ਬੀਬੀਆਂ ਪੜ੍ਹੇ ਲਿਖੇ ਲੋਕ ਆ ਉਹ ਚਾਹੁੰਦੇ ਨੀ ਵੀ ਸਾਡੇ ਘਰੇ ਕੋਈ ਜੇ ਦੇਸੀ ਨੇੜੇ ਤੇ ਰਹਿੰਦਾ ਹੋਇਆ ਆਥਣੇ ਤੜਕੇ ਆਊਗਾ ਜਾਂ ਕੁਛ ਕਦੇ ਕੁਛ ਮੰਗੂਗਾ ਜਾਂ ਕੁਛ ਹੋਰ ਕਰੂਗਾ ਕਿਉਂ ਚੱਕਰ ਚ ਪੈਣਾ ਲੋੜ ਕੀ ਹੈ ਸਾਡੀ ਪ੍ਰਾਈਵੇਸੀ ਜਾਊਗੀ ਫਿਰ ਅਸੀਂ ਰੋਜ਼ ਕਈ ਵਾਰੀ ਹਰੇਕ ਘਰ ਚ ਜੁੰਡੋ ਜੁੰਡੀ ਵਾਲਾ ਰੌਲਾ ਵੀ ਹੁੰਦਾ ਵੀ ਸਾਡੇ ਜੁੰਡੇ ਜੁੰਡੇ ਹੁੰਦੇ ਦੀ ਆਵਾਜ਼ ਸਮਝ ਆ ਗਈ ਜਿਹਨਾਂ ਨੂੰ ਬਾਰ ਵਾਲੀ ਹੁੰਦਿਆਂ ਨੂੰ ਇਹ ਵੀ ਹੈਗਾ ਇੱਕ ਕਾਰਨ ਬਹੁਤ ਸਾਰੇ ਕਾਰਨ ਆ ਪਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਪਿੰਡਾਂ ਵਾਲੇ ਜਿੰਨੇ ਵੀ ਆਏ ਆ ਜੇ ਉਹ ਨੀ ਚਾਹੁੰਦੇ ਵੀ ਅਸੀਂ ਬਾਹਰ ਰਹੀਏ ਉਹ ਤਾਂ ਪੰਜਾਬੀਆਂ ਦੇ ਏਰੀਏ ਚ ਰਹਿਣਾ ਪਸੰਦ ਕਰਦੇ ਆ
ਜੀ ਬਿਲਕੁਲ ਤੇ ਅੱਗੇ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਸਿਡਨੀ ਤੋਂ ਸਾਂਝ ਬਣਾਈ ਹੈ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਕਹਿ ਰਹੇ ਨੇ ਕਿ ਜਿਉਂਦੇ ਇਨਸਾਨ ਚ ਲੋਕ ਕਮੀਆਂ ਕੱਢਦੇ ਰਹਿੰਦੇ ਨੇ ਤੇ ਮੌਤ ਮਗਰੋਂ ਪਤਾ ਨੀ ਕਿੱਥੋਂ ਚੰਗਿਆਈਆਂ ਕੱਢ ਲਿਆਉਂਦੇ ਨੇ ਇਹ ਵੀ ਬਹੁਤ ਵਧੀਆ ਵੱਡਾ ਸੱਚ ਹੈ ਬਿਲਕੁਲ ਹੈ ਨਾ ਜਿਉਂਦੇ ਲੋਕਾਂ ਨਾਲ ਤੇ ਕਮੀਆਂ ਹੀ ਕੱਢੀ ਦੀਆਂ ਆ ਔਰ ਮਰਨ ਤੋਂ ਬਾਅਦ ਫਿਰ ਉਹਨਾਂ ਦੀਆਂ
ਦੋ ਤਿੰਨ ਕਾਰਨਾਂ ਨੰਬਰ ਇੱਕ ਤਾਂ ਇਹ ਹੁੰਦਾ ਵੀ ਚੱਲ ਜਿਹੜਾ ਬੰਦਾ ਹੁਣ ਤੁਰ ਹੀ ਗਿਆ ਹੁਣ ਕਿਉਂ ਉਹਦੀ ਮਿੱਟੀ ਪੱਟਣੀ ਹੈ ਚਲੋ ਨਿਬੜੀ ਗੱਲ ਹੁਣ ਲਾਸਟ ਆ ਉਹਦੀ ਅੰਤਿਮ ਗੱਲਾਂ ਹੁੰਦੀਆਂ ਉਹ ਅੰਤਿਮ ਅਰਦਾਸ ਤੱਕ ਨਾ ਅੰਤਿਮ ਗੱਲਾਂ ਹੁੰਦੀਆਂ ਤੇ ਉਹ ਹੁਣ ਕਾਹਦੇ ਲਈ ਮਿੱਟੀ ਪੱਟਣੀ ਆ ਨੰਬਰ ਇੱਕ ਤਾਂ ਤੇ ਨੰਬਰ ਦੋ ਅਸਲ ਚ ਜਿਹੜੀ ਮੇਰੀ ਮੰਨਣੀ ਆ ਨਾ ਉਹ ਇਹ ਆ ਵੀ ਸਾਡੇ ਸਾਰਿਆਂ ਦੇ ਅੰਦਰ ਨਾ ਇੱਕ ਕੰਪੀਟੀਸ਼ਨ ਦੀ ਭਾਵਨਾ ਇੱਕ ਜੈਲਸ ਦੇ ਫੈਕਟਰ ਜਿਹੜੇ ਕਿ ਕੁਦਰਤ ਨਾਲ ਹੀ ਸਰੀਰ ਚ ਬਣੇ ਹੋਏ ਆ ਕੋਈ ਕਿਸੇ ਨੇ ਇੰਸਟਾਲ ਨੀ ਕੀਤਾ ਹੁੰਦਾ ਵੀ ਸੋਫਟਵੇਅਰ ਹਰੇਕ ਨੇ ਜੈਲਸ ਦਾ ਸੋਫਟਵੇਅਰ ਇੰਸਟਾਲ ਕੀਤਾ ਇਹ ਕੁਦਰਤ ਨੀ ਹੈਗਾ ਵੀ ਕਿਤੇ ਨਾ ਕਿਤੇ ਕੰਪੀਟੀਸ਼ਨ ਦੀ ਭਾਵਨਾ ਸਾਨੂੰ ਜੈਲਸ ਆਉਂਦੀ ਆ ਇੱਕ ਦੂਜੇ ਨਾਲ ਤੇ ਜਦੋਂ ਕੋਈ ਜਿਉਂਦਾ ਜੀ ਹੁੰਦਾ ਨਾ ਉਹ ਇੱਕ ਕੰਪੀਟੀਟਰ ਹੁੰਦਾ ਹਰੇਕ ਬੰਦੇ ਦਾ ਕਿਤੇ ਨਾ ਕਿਤੇ ਹਰ ਗੱਲ ਦੇ ਵਿੱਚ ਉਹ ਹੁੰਦਾ ਵੀ ਇਹ ਉਹ ਕਰਤਾ ਉਹ ਕਰ ਦੂ ਉਹ ਇੰਨਾ ਪੈਸਾ ਬਣਾ ਲਿਆ ਏਡੇ ਘਰ ਬਣਾ ਲਏ ਉਹ ਕਰੇ ਜਦੋਂ ਬੰਦਾ ਤੁਰ ਜਾਂਦਾ ਉਦੋਂ ਬਾਅਦ ਉਹ ਕੰਪੀਟੀਸ਼ਨ ਚੋਂ ਬਾਹਰ ਹੋ ਜਾਂਦਾ ਤੇ ਤਾਂ ਉਹ ਦਇਆ ਦਾ ਪਾਤਰ ਹੋ ਜਾਂਦਾ ਬਸ ਸਿੰਪਲ ਜਿਹਾ ਫੰਡਾ ਹੈ
ਬਹੁਤ ਵਧੀਆ ਬਹੁਤ ਉਹੀ ਕਈ ਵਾਰੀ ਕਿੰਨੀ ਸਿੰਪਲ ਜਿਹੀ ਗੱਲ ਕਰਕੇ ਤੁਸੀਂ ਉਹ ਸਾਰੀ ਚੀਜ਼ ਕਰ ਦਿੰਦੇ ਬਿਲਕੁਲ ਹੈ ਨਾ ਔਰ ਉਹ ਤੁਹਾਡੇ ਕੰਪੀਟੀਸ਼ਨ ਤੋਂ ਬਾਹਰ ਹੋ ਜਾਂਦਾ ਪਰ ਬੰਦਾ ਉਸ ਵੇਲੇ ਇਹ ਨਹੀਂ ਸਮਝਦਾ ਕਿ ਬਾਹਰ ਮੈਂ ਵੀ ਹੋਣਾ ਕਦੀ ਹੈ ਨਾ ਔਰ ਜੇ ਕਿਸੇ ਦੇ ਜਾਣ ਤੇ ਇੰਨੀ ਚੀਜ਼ ਦਾ ਹੀ ਅਹਿਸਾਸ ਹੋ ਜਾਵੇ ਭਈ ਜਿੱਦਾਂ ਇਹ ਖਾਲੀ ਹੱਥ ਗਿਆ ਇੱਦਾਂ ਹੀ ਮੈਂ ਤੁਰ ਜਾਣਾ ਤੇ ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਆਪਸ ਵਿੱਚ ਜ਼ਿੰਦਗੀ ਦੇ ਜਿੰਨੇ ਕੁ ਰਿਸ਼ਤੇ ਸਾਡੇ ਹੈਗੇ ਆਪਸ ਦੇ ਵਿੱਚ ਇਹ ਗੱਲਾਂ ਜ਼ਰੂਰ ਕਰਦੇ ਰਹਿਣਾ ਚਾਹੀਦਾ ਕਿਸੇ ਨੂੰ ਸਮਝ ਲੱਗੇ ਜਾਂ ਨਾ ਲੱਗੇ ਪਰ ਜ਼ਿੰਦਗੀ ਨੂੰ ਸਿੰਪਲ ਕਰਨ ਦਾ ਇਸ ਤੋਂ ਜ਼ਿਆਦਾ ਸਹੀ ਤਰੀਕਾ ਕੋਈ ਨਹੀਂ ਹੁੰਦਾ ਕਿ ਆਪਣੀ ਮੌਤ ਨੂੰ ਯਾਦ ਰੱਖ ਲਈਏ ਅਸੀਂ ਤੇ ਕੁਲਦੀਪ ਕੌਰ ਜੀ ਜ਼ਰੂਰ ਤੇ ਕਹਿੰਦੇ ਸਹੁਰਾ ਫੋਨ ਤੇ ਜਵਾਈ ਨੂੰ ਸੁਣਾਓ ਤੂਫਾਨ ਦੀ ਕੋਈ ਖਬਰ ਸਾਰ ਜਵਾਈ ਕਹਿੰਦਾ ਠੀਕ ਆ ਕਹਿੰਦੇ ਕੂਲਰ ਅੱਗੇ ਪਈ ਕੂਲਰ ਅੱਗੇ ਪਈ ਆ ਕਰਾਵਾਂ ਗੱਲ ਸੋਪਾ ਜੀ ਤੂਫਾਨ ਦੀ ਗੱਲ ਤੇ ਸ਼ੁਰੂ ਕਰਦੇ ਆ ਹੁਣ ਜੇ ਖਬਰਾਂ ਦੀ ਗੱਲ ਆਈ ਆ ਇਹ ਬੜੀ ਵੱਡੀ ਗੱਲ ਬਣੀ ਹੋਈ ਆ ਪਿਛਲੇ
ਦੇਖੋ ਸੁਖਪ੍ਰੀਤ ਸਿੰਪਲ ਜੀ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਸ਼ਿਵ ਕੁਮਾਰ ਬਟਾਲਵੀ ਦਾ ਗੀਤ ਆਇਆ ਸੀ ਦੇ ਜਾ ਮੇਰੀ ਕਲਮ ਨੂੰ ਇੱਕ ਹੋਰ ਹਾਦਸਾ ਠੀਕ ਹੈ ਨਾ ਹਰ ਉਹ ਤਾਂ ਇੱਕ ਲੇਖਕ ਦੀ ਵੇਦਨਾ ਸੀ ਇੱਕ ਕਵੀ ਦੀ ਵੇਦਨਾ ਸੀਗੀ ਤੇ ਉਹ ਤਾਂ ਹੋਰ ਹਾਦਸੇ ਦੀ ਗੱਲ ਕਰਦਾ ਸੀ ਪਰ ਉਦੋਂ ਬਾਅਦ ਇੱਕ ਫਿਰੋਜ਼ ਖਾਨ ਦੀ ਫਿਲਮ ਸੀ ਜਾਂ ਦੂਜੇ ਅਕਬਰ ਖਾਨ ਦੀ ਉਹਦੇ ਬ੍ਰਦਰ ਦੀ ਫਿਲਮ ਸੀ ਉਹਦੇ ਚ ਵੀ ਇੱਕ ਹਾਦਸਾ ਫਿਲਮ ਸੀ ਤੇ ਹਾਦਸਾ ਜ਼ਿੰਦਗੀ ਹਾਦਸਾ ਹੈ ਉਹਦੇ ਚ ਵੀ ਉਹਨੇ ਇਹੀ ਗੱਲ ਨੂੰ ਇੱਕ ਹੋਰ ਢੰਗ ਨਾਲ ਕਿਹਾ ਸੀ ਗੱਲ ਇਹ ਹੈ ਜੀ ਵੀ ਸਾਨੂੰ ਅੱਜ ਦੇ ਯੁੱਗ ਦੇ ਵਿੱਚ ਪਹਿਲਾਂ ਤਾਂ ਸੀਗਾ ਸਾਡੇ ਕੋਲੇ ਐਕਸਪੋਜ਼ਰ ਘੱਟ ਵੀ ਸਾਡੇ ਕੋਲੇ ਸਾਨੂੰ ਲੋੜ ਨੀ ਪੈਂਦੀ ਸੀ ਇਹਨਾਂ ਨਵੇਂ ਨਵੇਂ ਹਾਦਸਿਆਂ ਦੀ ਨਵੇਂ ਨਵੀਆਂ ਗੱਲਾਂ ਦੀ ਕਿਉਂਕਿ ਸਾਡੇ ਕੋਲੇ ਉਹਨੂੰ ਐਕਸਪੋਜ਼ ਕਰਨ ਲਈ ਪਿੰਡਾਂ ਦੀਆਂ ਸੱਥਾਂ ਜਾਂ ਮਾੜੀਆਂ ਮੋਟੀਆਂ ਬੁੜੀਆਂ ਦੀਆਂ ਜਿੱਦਾਂ ਜਿਹੜੀਆਂ ਚੁਗਲੀਆਂ ਦੀਆਂ ਢਾਣੀਆਂ ਜੁੜਦੀਆਂ ਸੀ ਉਹੀ ਸੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਹਰ ਰੋਜ਼ ਕੋਈ ਨਾ ਕੋਈ ਚੀਜ਼ ਚਾਹੀਦੀ ਆ ਜਿਹੜੀ ਚਟਪਟੀ ਹੋਵੇ ਤੇ ਜਿਹੜੀ ਕਿ ਤੇਜ਼ੀ ਨਾਲ ਫੈਲੇ ਤੇ ਲੋਕਾਂ ਨੂੰ ਆਪਣੇ ਵੱਲ ਅਟਰੈਕਟ ਕਰੇ ਉਸ ਲਈ ਫਿਰ ਸਾਨੂੰ ਕੀ ਆ ਹਾਦਸੇ ਚਾਹੀਦੇ ਆ ਨਵੇਂ ਤੋਂ ਨਵੇਂ ਡੇਲੀ ਹਾਦਸੇ ਚਾਹੀਦੇ ਆ। ਪਰ ਇੱਕ ਨਾਲ ਪਲੱਸ ਪੁਆਇੰਟ ਇਹ ਹੈ ਵੀ ਕੋਈ ਵੀ ਹਾਦਸਾ ਜਿਹੜੇ ਹੁੰਦੇ ਆ ਉਹ ਹਾਦਸੇ ਸਾਨੂੰ ਚਾਹੀਦੇ ਸ਼ਾਰਟ ਟਰਮ ਹੀ ਹੁੰਦੇ ਆ, ਹਫਤੇ ਦਿਨ ਚੱਲਦਾ ਕੋਈ ਹਾਦਸਾ, ਦਸ ਦਿਨ ਚੱਲਦਾ, ਉਦੋਂ ਬਾਅਦ ਫਿਰ ਅਸੀਂ ਨਵਾਂ ਲੱਭਣ ਲੱਗ ਜਾਂਦੇ ਆ, ਚਾਹੇ ਉਹ ਗੁੱਤਾਂ ਚੋਟੀਆਂ ਕੱਟਣ ਵਾਲੀ ਤੋਂ ਲੈ ਕੇ ਭਾਈ ਗੁਰਬਖਸ਼ ਸਿੰਘ ਦੇ ਮਾਮਲਿਆਂ ਨਾਲ ਪੰਜਾਬ ਖੜ ਗਿਆ ਸੀ ਤੇ ਕਿਤੇ ਹੁਣ ਉਹ ਬੇਚਾਰਾ ਮਰ ਵੀ ਗਿਆ ਤੇ ਕਿਸੇ ਨੇ ਉਹਨੂੰ ਪੜਤਾਲਿਆ ਹੀ ਨੀ। ਸੋ ਜਿਹੜੀਆਂ ਇਹ ਚੀਜ਼ਾਂ ਨਾ, ਇਹ ਚੀਜ਼ਾਂ ਸਾਡੀ ਜਿਹੜੀ ਸੋਸ਼ਲ ਮੀਡੀਆ ਦੀ ਅੱਜ ਦੀ ਜਿਹੜੀ ਲੋੜ ਚੋਂ ਨਿਕਲੀਆਂ ਹੋਈਆਂ ਚੀਜ਼ਾਂ ਤੇ ਉਸੇ ਚੀਜ਼ ਚ ਹੁਣ ਜਿਹੜੀ ਇਹ ਨਿਕਲੀ ਹੋਈ ਆ ਜਿਹੜੀ ਤੂਫਾਨ ਦੀ ਗੱਲ, ਤੂਫਾਨ ਦੇ ਮਾਮਲੇ ਦੇ ਵਿੱਚ ਹਰ ਘੰਟੇ ਬਾਅਦ ਹੁਣ ਨਵੀਂ ਕੋਈ ਵੀਡੀਓ ਨਵਾਂ ਚੁਟਕਲਾ ਬਣ ਰਿਹਾ, ਕਿਤੇ ਪਿਆਰੇ ਪਿਆਰੇ ਚੁਟਕਲੇ ਬਣੇ ਆ। ਕੱਲ ਕੁਲਦੀਪ ਖੋਰਾ ਨੇ ਵੀ ਇੱਕ ਆਡੀਓ ਭੇਜੀ ਸੀ, ਕੋਈ ਦੋ ਜਾਣੇ ਵਾਰਤਾ ਕਰ ਰਹੇ ਆ ਜੀ ਫੋਨ ਤੇ, ਉਹ ਕਹਿੰਦਾ ਜੀ ਤੂਫਾਨ ਸਿੰਘ ਬੋਲਦੇ ਹੋ? ਕਹਿੰਦਾ ਹਾਂਜੀ ਤੂਫਾਨ ਬੋਲਦਾ। ਕਹਿੰਦਾ ਤੂੰ ਆਇਆ ਨੀ ਬਾਈ, ਅਸੀਂ ਡਿੱਕੀ ਜਾਂਦੇ ਤੈਨੂੰ। ਉਹ ਆਹਦਾ ਕਹਿੰਦਾ ਯਾਰ ਮੈਂ ਕਿਹਾ ਕੀ ਆਵਾ, ਤੁਸੀਂ ਤਾਂ ਘਰਾਂ ਚ ਬੜੇ ਬੈਠੇ ਹੋ। ਤੇ ਮੁੜ ਕੇ ਆਹਦਾ ਕਹਿੰਦਾ ਯਾਰ ਅਸਲ ਗੱਲ ਇਹ ਆ ਵੀ ਮੈਂ ਜਦੋਂ ਘਰੋਂ ਰੋਟੀ ਰੋਟੀ ਖਾ ਕੇ ਤੁਰਨ ਲੱਗਿਆ ਸੀ ਨਾ, ਤੇ ਉਸ ਤੋਂ ਬਾਅਦ ਕਹਿੰਦਾ ਅਸਲ ਚ ਵੱਡਾ ਤੂਫਾਨ, ਕਹਿੰਦਾ ਵੱਡਾ ਤੂਫਾਨ ਆ ਗਿਆ ਇਸ ਕਰਕੇ ਮੈਂ ਟਾਲ ਕਰਤੀ। ਮੈਂ ਉਹਦਾ ਵੱਡਾ ਤੂਫਾਨ, ਕਹਿੰਦਾ ਵੱਡਾ ਤੂਫਾਨ ਮੇਰੇ ਘਰ ਵਾਲੀ ਆ, ਕਹਿੰਦਾ ਉਹਨੇ ਭੜਥੂ ਪਾਤਾ ਘਰੇ, ਫਿਰ ਮੈਂ ਕਿਹਾ ਚੱਲ ਰਹਿਣ ਦਿੰਦੇ ਆ। ਸੋ ਚੁਟਕਲੇ ਬਣ ਗਏ ਆ, ਇਹਨਾਂ ਚੀਜ਼ਾਂ ਦੇ ਬਹੁਤ ਸਾਰੇ ਬਣੀ ਜਾਂਦੇ ਆ ਰੋਜ਼ ਚੁਟਕਲੇ। ਤੇ ਇਸ
ਚਾਹਲ ਸਾਹਿਬ ਹੁਣਾਂ ਨੇ ਵੀ ਭੇਜਿਆ ਦੋ, ਚਲੋ ਮੈਂ ਵੀ ਸਾਂਝੇ ਕਰਦੀ ਆ। ਕਹਿੰਦੇ ਕਿ ਤੂਫਾਨ ਦਾ ਇੰਤਜ਼ਾਰ ਨਾ ਕਰੋ, ਘਰ ਵਾਲੀ ਨਾਲ ਬਾਹਰ ਡਿਨਰ ਦਾ ਪ੍ਰੋਗਰਾਮ ਬਣਾਓ, ਘਰ ਵਾਲੀ ਦੇ ਤਿਆਰ ਹੋਣ ਤੋਂ ਬਾਅਦ ਪ੍ਰੋਗਰਾਮ ਕੈਂਸਲ ਕਰ ਦਿਓ, ਉਹ ਕਹਿੰਦੇ ਤੂਫਾਨ ਆਪੇ ਆ ਜਾਊਗਾ। ਭਾਜੀ ਅੱਜ ਦੇਖ ਲੋ ਟਰਾਈ ਕਰਕੇ ਤੁਸੀਂ ਵੀ ਹੈ।
ਬਿਲਕੁਲ ਬਿਲਕੁਲ ਜੀ, ਦੇਖੋ ਹਰ ਘਰ ਚ ਤੂਫਾਨ ਦਾ ਡੇਲੀ ਚੱਲਦੇ ਰਹਿੰਦੇ ਆ ਜੀ, ਐਵੇਂ ਆਖਣ ਨੂੰ ਜੋ ਮਰਜ਼ੀ ਆਖੀ ਜਾਵੇ। ਤੇ ਪਰ ਇਹ ਤੂਫਾਨ ਹਰ ਜੀਵਨ ਦਾ ਇੱਕ ਹਿੱਸਾ ਤੇ ਉਹ ਚੱਲਦੇ ਰਹਿੰਦੇ ਆ। ਦੂਜੀ ਇਹ ਜੀ, ਜਿਹੜੇ ਤੂਫਾਨ ਦੀ ਜਾਂ ਜਿਹੜੀ ਵਾਰਨਿੰਗਸ ਹੋ ਰਹੀਆਂ ਉਹਦੇ ਚ ਇੱਕ ਚੁਟਕਲਾ ਹੋਰ ਵੀ ਨਿਕਲ ਕੇ ਆਇਆ ਸੀ। ਕਹਿੰਦੇ ਸ਼ਾਇਦ ਜਿਹੜੇ ਹੋਰ ਸੂਬਿਆਂ ਦੇ ਲੋਕ ਆ ਜਿਹੜੇ ਉਹ ਤਾਂ ਸਾਰੇ ਅੰਦਰ ਵੜ ਗਏ ਤੂਫਾਨ ਦੀ ਗੱਲ ਆਉਣ ਤੇ ਸਿਕਿਓਰ ਹੋਣ ਲੱਗ ਗਏ। ਕਹਿੰਦੇ ਪੰਜਾਬੀ ਛੱਤਾਂ ਦੇ ਚੜੇ ਬੈਠੇ ਆ, ਦੇਖੀ ਇਹਨੇ ਵੀ ਕਿੱਥੇ ਜਾਂਦਾ, ਪੂਰੀ ਬੇਸਬਰੀ ਕਰ ਰਹੇ। ਇਹ ਨਾ ਇੱਕ ਸੱਚਾਈ ਆ ਵੀ ਸਾਡੀ ਸਾਡੀ ਕੌਮ ਨਾ ਸਾਡੇ ਜਾਂ ਸਾਡੇ ਖੂਨ ਦੇ ਵਿੱਚ ਇੱਕ ਕਲਚਰ ਆ ਵੀ ਸਾਨੂੰ ਨਵੇਂ ਨਵੇਂ ਚੈਲੰਜ ਕਬੂਲ ਕਰਨੇ ਬਹੁਤ ਚੰਗੇ ਲੱਗਦੇ ਆ, ਨਵੀਆਂ ਨਵੀਆਂ ਚੀਜ਼ਾਂ। ਸਾਡੇ ਤਾਂ ਬਹੁਤ ਸਾਰੇ ਲੋਕਾਂ ਨੇ ਆਪਣੇ ਅੰਦਰ ਦਿਮਾਗ ਚ ਫੋਟੋਆਂ ਵੀ ਬਣਾਉਣੀਆਂ ਹੋਣੀਆਂ ਵੀ ਜਦੋਂ ਆਊਗਾ ਤੂਫਾਨ ਉਹ ਫਲਾਨੇ ਦਾ ਛੱਜਾ ਜਾ ਉੱਡ ਜੂਗਾ, ਧਮਕਿਆਂ ਦਾ ਅੰਟੀਨਾ ਡਿੱਗ ਪੂਆ, ਫਲਾਨਾ ਦੀ ਫਲਾਨਾ ਦਾ ਉਹ ਦਰਖਤ ਵੀ ਪੱਟਿਆ ਜਾਊਗਾ। ਮੇਰੇ ਵਰਗੇ ਨੇ ਤਾਂ ਆਪਦੇ ਦਿਮਾਗ ਅੰਦਰ ਬਣਾ ਕੇ ਤਸਵੀਰਾਂ ਤੇ ਉਦੋਂ ਬਾਅਦ ਟਰੈਕਟਰਾਂ ਦੇ ਟੋਚਨ ਟੂਚਨ ਪਾ ਕੇ ਰੈਡੀ ਕਰੀ ਖੜਾ ਹੁਆ ਵੀ ਫਿਰ ਆਪਾਂ ਸੇਵਾ ਕਰਨ ਚੱਲਾਂਗੇ, ਫਿਰ ਆਪਾਂ ਉਹਨਾਂ ਦੇ ਠੀਕ ਕਰਾ ਕੇ ਆਵਾਂਗੇ, ਸਾਰਿਆਂ ਨੇ ਰਲ ਕੇ ਛੱਤ ਪਵਾ ਕੇ ਆਵਾਂਗੇ, ਉਹ ਫਲਾਨੇ ਦੀ ਛੱਤ ਪੱਟੀ ਜਾਊਗੀ। ਸੋ ਸਾਨੂੰ ਇਹ ਨਵੇਂ ਨਵੇਂ ਚੈਲੰਜ ਸਵੀਕਾਰ ਕਰਨੇ ਚੰਗੇ ਲੱਗਦੇ ਆ, ਮੈਨੂੰ ਲੱਗਦਾ ਉਹੀ ਕਾਰਨ ਹੈ।
ਬਿਲਕੁਲ, ਮੈਨੂੰ ਯਾਦ ਹੈ ਵਿਰਾਟ ਸਾਹਿਬ ਜਦੋਂ ਪਿੰਡਾਂ ਚ ਹੜ੍ਹ ਹੁੰਦੇ ਸੀਗੇ ਤਾਂ ਸਾਨੂੰ ਚਾਹ ਹੀ ਚੜਿਆ ਹੁੰਦਾ ਸੀਗਾ, ਸਾਡੇ ਹੁਸ਼ਿਆਰਪੁਰ ਚ ਕਾਫੀ ਰੋਂ ਹੁੰਦੇ ਸੀਗੇ, ਚੋ ਹੁੰਦੇ ਸੀ, ਤੇ ਜਦੋਂ ਹੜ੍ਹ ਆਉਣਾ ਅਸੀਂ ਡੈਡੀ ਨੂੰ ਜਦ ਕਰਨੀ ਵੀ ਸਾਨੂੰ ਤੇ ਹੜ੍ਹ ਦਿਖਾ ਕੇ ਲਿਆਓ, ਤੇ ਅਸੀਂ ਉਹ ਚੋ ਵੱਲ ਜਾਣਾ, ਫਿਰ ਏਦਾਂ ਹੁੰਦਾ ਸੀ ਵੀ ਭਾਖੜਾ ਡੈਮ ਤੇ ਚੱਲੇ ਆ, ਉਹ ਹੜ੍ਹਾਂ ਦਾ ਪਾਣੀ ਦੇਖ ਕੇ ਮਜ਼ਾ ਆ ਜਾਂਦਾ ਹੁੰਦਾ ਸੀ ਵੀ ਲੈ ਜੀ ਹੜ੍ਹ ਆ ਗਏ ਹਨਾ। ਸੋ ਉਹੀ ਚੀਜ਼ ਡਿਫਰੈਂਸ ਬਿਟਵੀਨ ਟੈਲੈਂਟ ਐਂਡ ਗੋਡਸ ਗਿਫਟ। ਹੁਣ ਤੁਸੀਂ ਇਹ ਦੇਖੋ, ਕਹਿੰਦੇ ਆ ਟੀਚਰ ਕੈਨ ਗਿਵ ਲੈਕਚਰ ਫੋਰ 2 ਆਵਰਸ ਔਨ ਐਨੀ ਸਬਜੈਕਟ, ਦਿਸ ਇਜ਼ ਅ ਟੈਲੈਂਟ, ਹੈ ਨਾ, ਇਹ ਟੈਲੈਂਟ ਆ। ਕਹਿੰਦੇ ਅ ਵਾਈਫ ਕੈਨ ਗਿਵ ਲੈਕਚਰ ਫੋਰ 2 ਆਵਰਸ ਵਿਦਆਊਟ ਐਨੀ ਸਬਜੈਕਟ, ਦਿਸ ਇਜ਼ ਗੋਡਸ ਗਿਫਟ। ਨਾਲ ਹੀ ਲਿਖਿਆ ਵੀ ਸ਼ੇਅਰ ਇਟ ਔਨ ਯੂਅਰ ਓਨ ਰਿਸਕ। ਹੁਣ ਜੇ ਤੁਸੀਂ ਇਹਦੇ ਤੇ ਕੋਈ ਟਿੱਪਣੀ ਕਰਨੀ ਆ ਤੇ ਉਹ ਤੁਸੀਂ ਆਪਣੇ ਰਿਸਕ ਤੇ ਕਰਿਓ, ਮੈਂ ਤਾਂ ਸ਼ੇਅਰ ਕਰ ਦਿੱਤਾ।
ਦੇਖੋ ਜੀ, ਕੁਝ ਇੱਕ ਚੀਜ਼ਾਂ ਜ਼ਿੰਦਗੀ ਦੇ ਰੰਗ ਆ ਤੇ ਇਹਨਾਂ ਬਿਨਾਂ ਚੱਲਦਾ ਨੀ। ਤੇ ਮੈਨੂੰ ਐਤਕੀ ਬੜਾ ਚੰਗਾ ਲੱਗਿਆ ਜੇ ਮੈਂ ਯੂਨੀਵਰਸਿਟੀ ਚ ਬੈਠਾ ਡਾਕਟਰ ਗੁਰਪ੍ਰੀਤ ਲਹਿਲੋਰਾਂ ਕੋਲੇ, ਉੱਤੇ ਭਾਸ਼ਾ ਭੁਆ ਦੇ ਕਾਫੀ ਬੰਦੇ ਆ ਗਏ, ਕੁਦਰਤੀ ਚਾਹ ਦੇ ਕੱਪ ਤੇ ਜੋ ਪਤਾ ਲੱਗਿਆ ਮੇਰੇ ਆਉਣ ਦਾ, ਤਾਂ ਸਾਰੇ ਜਣੇ ਅਸੀਂ ਇਕੱਠੇ ਹੋ ਗਏ ਤਾਂ ਉੱਥੇ ਗੱਲਾਂ ਚੱਲ ਪਈਆਂ ਭਾਸ਼ਾ ਦੀ। ਹਰ ਬੰਦਾ ਕਹਿੰਦੇ ਭਾਸ਼ਾ ਨੂੰ ਕੁਛ ਦੇ ਰਿਹਾ ਕਰ ਰਿਹਾ ਫਲਾਨਾ, ਉਹ ਮੈਂ ਵੀ ਕਿਹਾ, ਮੈਂ ਕਿਹਾ ਜੀ ਦੇਖੋ ਅਸੀਂ ਤਾਂ ਜਿੰਨੇ ਜੋਗੇ ਸਾਨੂੰ ਤਾਂ ਭਾਸ਼ਾ ਅਜੇ ਆਪ ਹੀ ਨੀ ਪੂਰੀ ਸਿੱਖੀ, ਅਸੀਂ ਤਾਂ ਕੀ ਦੇ ਸਕਦੇ ਹਾਂ। ਤਾਂ ਉੱਥੇ ਉਹਨਾਂ ਨੇ ਮੈਨੂੰ ਇੱਕ ਪੇਪਰ ਦਿਖਾਇਆ, ਉਸ ਪੇਪਰ ਦੇ ਵਿੱਚ ਨਾ ਉਹਨਾਂ ਨੇ ਸ਼ਬਦਾਂ ਦੀ ਸਿਲੈਕਸ਼ਨ ਕੀਤੀ ਹੋਈ ਸੀ ਵੀ ਕਿਹੜੇ ਕਿਹੜੇ ਸ਼ਬਦ ਕਿੱਥੋਂ ਕਿੱਥੋਂ ਨਿਕਲ ਕੇ ਆਏ ਆ, ਕਦੋਂ ਤੋਂ ਸ਼ੁਰੂ ਹੋਇਆ ਉਹਨਾਂ ਨੇ, ਕਿਉਂਕਿ ਕੋਈ ਵੀ ਸ਼ਬਦ ਹੈ ਤਾਂ ਉਹੀ 35 ਚੋਂ ਨਿਕਲ ਕੇ ਆਉਂਦੇ। ਪਰ ਕਈ ਵਾਰੀ ਕੋਈ ਨਵੀਂ ਗੱਲ ਕਹੀ ਜਾਂਦੀ ਆ ਤਾਂ ਉਹ ਗੱਲ ਫਿਰ ਕਾਫੀ ਪ੍ਰਚਲਿਤ ਹੋ ਜਾਂਦੀ ਆ। ਉਹਨਾਂ ਨੇ ਮੇਰੇ ਨਾਂ ਤੇ ਹੇਠ ਲਿਖ ਰੱਖਿਆ ਵੀ ਇੱਕ ਤਾਂ ਕਰਮ ਭੂਮੀ ਤੇ ਜਨਮ ਭੂਮੀ। ਮੈਂ ਬਹੁਤ ਚਿਰ ਪਹਿਲਾਂ ਇੱਕ ਆਰਟੀਕਲ ਚ ਇਹ ਵਰਤਿਆ ਸੀ, ਲੋਕ ਦੇਸ਼ ਵਿਦੇਸ਼ ਵਰਤਦੇ ਸੀ ਵੀ ਦੇਸ਼ ਚ ਵਿਦੇਸ਼ ਚ, ਮੈਂ ਲਿਖਿਆ ਸੀ ਵੀ ਮੇਰੀ ਕਰਮ ਭੂਮੀ ਆ ਆਸਟ੍ਰੇਲੀਆ ਤੇ ਉਹ ਮੇਰੀ ਜਨਮ ਭੂਮੀ ਆ। ਉਹ ਕਾਫੀ ਪਾਪੂਲਰ ਹੋਇਆ ਸ਼ਬਦ। ਉਹਨਾਂ ਨੇ ਮੇਰੇ ਥੱਲੇ ਲਿਖ ਰੱਖਿਆ ਸੀ, ਇੱਕ ਮੈਂ ਅਸਲਵਾਦ ਲਿਖਿਆ ਸੀ ਜੋ ਮੈਨੂੰ ਲੋਕ ਕਹਿੰਦੇ ਸੀ ਵੀ ਨਸਲੀ ਹਮਲੇ ਹੁੰਦੇ ਆ। ਮੈਂ ਕਿਹਾ ਸੀ ਨਸਲੀ ਨੀ, ਸਾਡੇ ਆਪ ਦੇ ਕਰੀ ਜਾਂਦੇ ਆ। ਮੈਂ ਕਿਹਾ ਅਸਲੀ ਹਮਲੇ ਹੁੰਦੇ ਆ, ਅਸਲਵਾਦ ਆ, ਨਸਲਵਾਦ ਨੀ। ਤਾਂ ਅਸਲਵਾਦ ਸ਼ਬਦ ਨਿਕਲ ਕੇ ਆਇਆ। ਫਿਰ ਮੈਂ ਇੱਕ ਆਪਦੀ ਨਾ ਮੈਰਿਜ ਐਨਵਰਸਰੀ ਵਾਲੇ ਦਿਨ ਲਿਖਿਆ ਸੀ ਜੁੰਡੋ ਜੁੰਡੀ ਦਿਵਸ। ਮੈਂ ਉਹ ਅੱਜ ਕੱਲ ਉਹ ਬੜਾ ਪਾਪੂਲਰ ਆ, ਵਰਲਡ ਵਾਈਡ ਲੋਕ ਜਦੋਂ ਵੀ ਆਪਦੀ ਮੈਰਿਜ ਐਨਵਰਸਰੀ ਹੁੰਦੇ ਆ ਤੇ ਉਹ ਤੇ ਲਿਖਦੇ ਆ ਵੀ ਜੁੰਡੋ ਜੁੰਡੀ ਦਿਵਸ ਮੁਬਾਰਕ। ਤੋ ਉਹ ਕਾਰਨ ਦਾ ਸੱਚਾਈ ਸੀ ਉਹਦੇ ਵਿੱਚ, ਉਹ ਮੇਰੇ ਅੰਦਰ ਵੀ ਸ਼ਬਦ ਉੱਥੇ ਆਇਆ ਸੀ ਵੀ ਜਿੰਨਾ ਮਰਜ਼ੀ ਅਸੀਂ ਵਧਾਈਆਂ ਵੀ ਦਿੰਦੇ ਹਾਂ, ਸਭ ਕੁਛ ਕਰਦੇ ਹਾਂ, ਪਰ ਜਿਹੜਾ ਜੀਵਨ ਆ ਉਹ ਵਾਕਈ ਕਿਤੇ ਨਾ ਕਿਤੇ ਜੁੰਡੋ ਜੁੰਡੀ ਹੁੰਦੇ ਹੀ ਨਿਕਲਦਾ। ਬਹੁਤ ਰੇਅਰ ਚਾਂਸ ਹੁੰਦੇ ਆ ਵੀ ਜਿਹੜੇ ਮੀਆਂ ਬੀਬੀ ਕਿਤੇ ਲੜੇ ਨਾ ਹੋਣ ਜਾਂ ਮੀਆਂ ਬੀਬੀ ਨੇ ਕਿਤੇ ਸ਼ਾਂਤੀ ਨਾਲ ਜ਼ਿੰਦਗੀ ਕੱਢ ਲਈ ਹੋਵੇ ਸਾਰੀ, ਇਹ ਨੀ ਹੁੰਦਾ। ਸੋ ਜੁੰਡੇ ਜੁੰਡੀ ਇਹਦਾ ਇੱਕ ਜੀਵਨ ਦਾ ਇੱਕ ਜਿਹੜਾ ਕਿ ਰਾਹ ਹੀ ਆ, ਉਹਦੇ ਰਾਹ ਹੋ ਕੇ ਜਾਣਾ ਪੈਂਦਾ। ਸੋ ਮੇਰਾ ਲਿਖੀ ਬੈਠੇ ਕਹਿੰਦੇ ਆ ਜੁੰਡੋ ਜੁੰਡੀ ਦੇ ਸ਼ਬਦ ਆ ਜਿਹੜਾ ਤੁਸੀਂ ਤੁਹਾਡੀ ਦੇਣ ਆ ਭਾਸ਼ਾ ਨੂੰ। ਮੈਂ ਕਿਹਾ ਚਲੋ ਜੀ, ਚੰਗਾ ਮੰਦਾ ਦਿੱਤਾ ਤਾਂ ਗਿਆ ਨਾ ਕੁਛ।
ਬਿਲਕੁਲ ਸਹੀ ਗੱਲ ਆ। ਤੇ ਮੇਰੇ ਜੀਜਾ ਜੀ ਜਦੋਂ ਵੀ ਕਿਤੇ ਐਨੀਵਰਸਰੀ ਦੀ ਦੇਣੀ ਹੋਵੇ ਨਾ, ਹੈਪੀ ਐਨੀਵਰਸਰੀ ਕਹਿਣਾ ਹੋਵੇ ਤਾਂ ਉਹਨਾਂ ਦਾ ਫੋਨ ਆਊਗਾ, ਕਹਿਣਗੇ ਹੈਪੀ ਬਰਸੀ ਭਾਈ। ਮੈਂ ਕਹੂੰਗੀ ਆਓ, ਉਹ ਹੈਪੀ ਬਰਸੀ ਕਹਿਣਗੇ, ਕਹਿੰਦੇ ਆਓ ਆਓ, ਗੁਜਰਿਆਂ ਨੂੰ ਇੰਨੀ ਦੇਰ ਹੋ ਗਈ। ਤੇ ਲਓ ਜੀ, ਜਿੰਦੂ ਮੰਡੇਰ ਹੁਣਾਂ ਨੇ ਵੀ ਬ੍ਰੇਕਿੰਗ ਨਿਊਜ਼ ਭੇਜੀ ਹੈ ਤੂਫਾਨ ਦੇ ਜ਼ਰੀਏ ਹੀ। ਕਹਿੰਦੇ ਕਿ ਦਿੱਲੀ ਮੇਂ ਭਯੰਕਰ ਤੂਫਾਨ, ਪੜੋਸ ਕੀ ਮਹਿਲਾਏ ਉੜਕਰ ਆਪਸ ਮੇਂ ਬਦਲੀ, ਪੁਰਸ਼ੋ ਮੇਂ ਖੁਸ਼ੀ ਕੀ ਲਹਿਰ। ਤੂਫਾਨ ਆਵੇ ਨਾ ਆਵੇ, ਚੁਟਕਲਿਆਂ ਦੀਆਂ ਘੁੰਮਣਘੇਰੀਆਂ ਬਹੁਤ ਪਈਆਂ ਹੋਈਆਂ ਬਰਾੜ ਸਾਹਿਬ। ਤੇ ਗੁਰਪ੍ਰੀਤ ਗਿੱਲ ਹੁਣਾਂ ਨੇ ਕਿਹਾ ਜੀ ਗੁਰਪ੍ਰੀਤ ਗਿੱਲ ਹੁਣੀ ਕਹਿ ਰਹੇ ਕਿ ਆਸਟ੍ਰੇਲੀਅਨ ਪੇਰੈਂਟਿੰਗ ਵਰਸਿਸ ਇੰਡੀਅਨ ਪੇਰੈਂਟਿੰਗ। ਕਹਿੰਦੇ ਬਚਪਨ ਵਿੱਚ ਜਿਹੜੀਆਂ ਗੱਲਾਂ ਬਾਪੂ ਇੱਕ ਥੱਪੜ ਨਾਲ ਸਮਝਾ ਦਿੰਦਾ ਸੀ, ਉਹੀ ਗੱਲਾਂ ਆਪਣੇ ਪੁੱਤ ਨੂੰ ਸਮਝਾਉਣ ਲਈ ਮੈਂ ਉਹਦੇ ਨਾਲ 20-25 ਮਿੰਟ ਦੀ ਗੱਲਬਾਤ ਕਰਨੀ ਪੈਂਦੀ ਆ। ਕਹਿੰਦੇ ਹੁਣ ਮੈਨੂੰ ਉਹੀ ਗੱਲ ਪਈ ਭਾਜੀ, ਜਿੱਦਾਂ ਤੁਸੀਂ ਕਿਹਾ ਸੀ ਤੇ ਅਸੀਂ ਉਸ ਜਨਰੇਸ਼ਨ ਤੋਂ ਆ ਜਿਨ੍ਹਾਂ ਨੇ 1 ਮਿੰਟ ਚ ਵੀ ਸਮਝੀ ਹੋਈ ਆ ਇਹ ਚੀਜ਼, ਹਨਾ, ਤੇ ਹੁਣ ਸਮਝਾਉਣ ਦੇ ਲਈ 30-30 ਮਿੰਟ ਵੀ ਲਾ ਰਹੇ ਆ, ਕੀ ਕਹੋਗੇ?
ਬਿਲਕੁਲ ਅਸੀਂ ਉਹ ਕਹਿ ਸਕਦੇ ਆ ਭਾਗਾਂ ਵਾਲੇ ਆ, ਜਾਂ ਕਹਿ ਸਕਦੇ ਅਸੀਂ ਬੇਭਾਗਿਆ ਸੀ, ਜੋ ਤੋਂ ਵੀ ਕੁੱਟ ਖਾਧੀ ਤੇ ਜਵਾਕਾਂ ਨੂੰ ਵੀ ਖਾ ਰਹੇ ਆ।
ਬਿਲਕੁਲ ਸਹੀ ਗੱਲ ਆ। ਤੇ ਜਗਤਾਰ ਸਿੰਘ ਗਿੱਲ ਹਾਂਗਕਾਂਗ ਤੋਂ ਭਾਜੀ ਕਹਿ ਰਹੇ ਨੇ, ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਮਿੰਟੂ ਜੀ। ਕਹਿੰਦੇ ਤੂੜੀ ਦੀ ਗੱਲ ਚੱਲੀ ਹੈ ਤਾਂ ਸਾਡੇ ਘਰ ਦੇ ਪਿਛਲੇ ਪਾਸੇ 10 ਕੁ ਫੁੱਟ ਲੰਬਾ ਕੋਠਾ ਹੈ, ਸੋਰੀ ਪਿਛਲੇ ਪਾਸੇ 70 ਕੁ ਫੁੱਟ ਲੰਬਾ ਕੋਠਾ ਹੈ, ਜੋ ਅਸੀਂ ਹਰ ਸਾਲ ਤੂੜੀ ਨਾਲ ਭਰਦੇ ਸੀ। 70 ਫੁੱਟ ਲੰਬਾਈ ਬੂਹਾ ਇੱਕ ਪਾਸੇ, ਸ਼ੁਰੂ ਚ ਕਹਿੰਦੇ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਸੀ, ਫਿਰ ਦੂਸਰੇ ਪਾਸੇ ਬੂਹਾ ਭੰਨਣਾ ਪਿਆ। ਪੰਡਾ ਖੋਲਣ ਦਾ ਕੰਮ ਸਭ ਤੋਂ ਔਖਾ ਹੁੰਦਾ ਹੈ। ਕਹਿੰਦੇ ਲਾਡੀ ਤੇ ਬਾਜਵਾ ਅਸਲ ਕੇਸ ਕੀ ਹੈ? ਲਓ ਜੀ, ਤੇ ਨਾਲ ਹੀ ਕਹਿੰਦੇ ਉਸਦੀ ਅਪਡੇਟ ਕੀ ਹੈ, ਲਾਡੀ ਦੀ ਟਿਕਟ ਕੱਟਣ ਦੇ ਚਾਂਸ ਹੈ ਕਹਿੰਦੇ, ਸੋ ਇਹਦੇ ਬਾਰੇ ਵੀ ਗੱਲਬਾਤ ਕਰੋ।
ਬਿਲਕੁਲ ਜੀ, ਗੱਲਬਾਤ ਜ਼ਰੂਰ ਕਰਦੇ ਹਾਂ, ਪਰ ਨਾ ਉਹ ਚੁਟਕਲਿਆਂ ਦਾ ਦੌਰ ਚੱਲੀ ਜਾਂਦਾ ਸੀ। ਚੁਟਕਲਾ ਕੱਲ ਇੱਕ ਹੋਰ ਵੀ ਆ ਜਾਂਦਾ ਸੀ, ਪਰ ਮੈਂ ਚੁਟਕਲੇ ਰਾਹੀਂ ਨਾ ਥੋੜੀ ਜਿਹੀ ਸੱਜਣਾ ਮਿੱਤਰ ਨੂੰ ਐਡਵਾਈਸ ਵੀ ਦੇਣੀ ਚਾਹੂੰਗਾ। ਦੇਖੋ, ਕਮਿਟਮੈਂਟ ਸਭ ਤੋਂ ਵੱਡੀ ਚੀਜ਼ ਹੁੰਦੀ ਹੈ। ਕਮਿਟਮੈਂਟ ਜਿਵੇਂ ਮੈਂ ਗੋਰਿਆਂ ਚ ਇੱਕ ਗੱਲ ਨੋਟ ਕੀਤੀ ਹੈ ਵੀ ਜਿੰਨਾ ਚਿਰ ਉਹ ਵਿਆਹੇ ਨੀ ਉਹਨਾਂ ਚਿਰ ਉਹ ਕਮਿਟਡ ਨਹੀਂ ਹੁੰਦੇ ਗੇ। ਜਦੋਂ ਵਿਆਹ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਦੀ ਕਮਿਟਮੈਂਟ ਬਹੁਤ ਜ਼ਿਆਦੇ ਆਪਣੇ ਨਾਲੋਂ ਜ਼ਿਆਦੇ ਹੈ, ਇਹ ਗੱਲ ਮੰਨਣੀ ਪਊ। ਸਾਡੇ ਫੇਰ ਵੀ ਕਿਤੇ ਨਾ ਕਿਤੇ ਇੱਧਰ ਉੱਧਰ ਦੇਖਾ ਦੇਖੀ ਕਰੀ ਜਾਂਦੇ ਰਹਿੰਦੇ ਆ, ਸੋਰੀ ਆ ਜੀ ਇਹ ਗੱਲ ਕਹਿਣ ਤੇ, ਪਰ ਹੈਗਾ ਇਹ ਕਲਚਰ। ਉਹ ਕੱਲ ਪਰਸੋਂ ਮੈਨੂੰ ਕਿਸੇ ਨੇ ਚੁਟਕਲਾ ਭੇਜਿਆ ਸੀ, ਪਰ ਮੇਰਾ ਚੁਟਕਲੇ ਦੀ ਗੱਲ ਕਹਿਣ ਦਾ ਮਤਲਬ ਇਹ ਆ ਵੀ ਜੇ ਅਸੀਂ ਕਹੀਏ ਵੀ ਅਸੀਂ ਮੂਰਖ ਬਣਾ ਰਹੇ ਹਾਂ ਆਪਦੇ ਪਾਰਟਨਰ ਨੂੰ, ਜਾਂ ਉਹਨੂੰ ਤਾਂ ਪਤਾ ਹੀ ਨੀ, ਇਹ ਗੱਲ ਨੀ ਹੁੰਦੀ। ਜੇ ਕੋਈ ਮੂਰਲਾ ਚੁੱਪ ਕਰ ਰਿਹਾ ਜਾਂ ਮੂਰਲਾ ਰਿਐਕਟ ਨੀ ਕਰ ਲਿਆ ਤਾਂ ਉਹਦਾ ਕਾਰਨ ਇਹ ਹੁੰਦਾ ਵੀ ਉਹਨੂੰ ਐਂ ਲੱਗਦਾ ਵੀ ਆਪਦਾ ਘਰ ਕਿਉਂ ਖਰਾਬ ਕੀਤਾ, ਤੇ ਆਪੇ ਬੰਦਾ ਬਣ ਜੂ ਜਾਂ ਆਪੇ ਇਹਨੂੰ ਸਿਆਣਪ ਆ ਜੂ ਜਾਂ ਅਕਲ ਆ ਜੂਗੀ ਇੱਕ ਦੂਜੇ ਨੂੰ, ਕਿਸੇ ਨੂੰ ਵੀ ਹੋ ਸਕਦਾ ਮੇਲ ਫੀਮੇਲ ਚੋਂ। ਉਹ ਕੱਲ ਚੁਟਕਲਾ ਕਿਸੇ ਨੇ ਭੇਜਿਆ ਸੀ, ਕਹਿੰਦੇ ਇੱਕ ਮੇਰਾ ਦੋਸਤ ਸੀ, ਕਹਿੰਦੇ ਗਰਮੀ ਆ ਗਈ ਤੇ ਗਰਮੀ ਚ ਉਹਨੇ ਆਖਿਆ ਵੀ ਆਪਾਂ ਜਾਨਵਰਾਂ ਨੂੰ ਆਪਦੇ ਘਰੇ ਕਹਿੰਦਾ ਵੀ ਨਾ ਆਪਣੇ ਜਾਨਵਰਾਂ ਨੂੰ ਜ਼ਰੂਰ ਛੱਤ ਦੇ ਉੱਤੇ ਕੋਈ ਚੀਜ਼ ਪਾਈਏ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਪਾਣੀ ਰੱਖਿਆ ਕਰੀਏ, ਇੱਦਾਂ ਕਰਿਆ ਕਰੀਏ, ਬੋਹ ਕਰਿਆ ਕਰੀਏ। ਤੇ ਕਹਿੰਦੇ ਉਹ ਰੋਜ ਜਾ ਕਰੇ ਦਿਨ ਚ ਤਿੰਨ ਤਿੰਨ ਵਾਰੀ ਛੱਤ ਤੇ ਪਾਣੀ ਪਾਇਆ ਕਰੇ ਤੇ ਨਾਲ ਦਾਣੇ ਖਿਲਾ ਰਿਹਾ ਕਰੇ। ਤੇ ਜਦੋਂ ਇਹ ਹਫ਼ਤਾ ਕੁ ਹੋਇਆ ਸੀ ਇਸ ਗੱਲ ਨੂੰ ਚੱਲਦੇ ਨੂੰ, ਹਫ਼ਤੇ ਕੁ ਬਾਅਦ ਜਦੋਂ ਤੜਕੇ ਉੱਠ ਕੇ ਜੋ ਜਾਣ ਲੱਗਿਆ ਨਾ ਪਾਣੀ ਦਾ ਕੌਲਾ ਭਰ ਕੇ ਛੱਤ ਤੇ, ਤੇ ਥੱਲੋਂ ਘਰ ਵਾਲੀ ਆਵਾਜ਼ ਮਾਰਦੀ ਆ, ਕਹਿੰਦੀ ਮੁੜਿਆ ਮੁੜਿਆ ਜਿਹੜੀ ਚਿੜੀ ਨੂੰ ਤੁਸੀਂ ਪਾਣੀ ਪਾਉਣ ਜਾਂਦੇ ਹੋ ਉਹ ਪੇਕੇ ਗਈ ਆ ਤਿੰਨ ਦਿਨਾਂ ਲਈ।
ਠੀਕ ਆ, ਬਿਲਕੁਲ ਬਿਲਕੁਲ
ਵੱਡੀ ਸੱਚਾਈ ਆ, ਇਹਨੂੰ ਚਾਹੇ ਸਿੱਖਿਆ ਵਾਲੇ ਪਾਸੇ ਲਾਓ ਚਾਹੇ ਚੁਟਕਲੇ ਚ ਲਾਓ, ਪਰ ਹੈਗਾ ਇਹਦੇ ਚ ਸਾਨੂੰ ਥੋੜੀ ਜਿਹੀ ਕਮਿਟਡ
ਹੈਗਾ ਸਭ ਕੁਛ, ਪਤਾ ਹੁੰਦਾ ਸਭ ਕੁਛ ਇੱਕ ਦੂਜੇ ਦਾ। ਬਿਲਕੁਲ ਗੱਲ ਸਹੀ ਆ, ਪਰ ਉਹ ਗੱਲ ਕਿੱਦਾਂ ਕਿੱਥੇ ਕਹਿਣੀ ਆ, ਇਹ ਆਪਣਾ ਆਪਣਾ ਹੁਨਰ ਹੁੰਦਾ। ਬਹੁਤ ਵਧੀਆ,
ਬਿਲਕੁਲ ਜੀ ਬਿਲਕੁਲ।
ਚਲੋ ਜੀ, ਅਮਰਦੀਪ ਦੀ ਹੁਣੀ ਮੈਲਬਨ ਤੋਂ, ਉਹਨਾਂ ਨੇ ਕਹਿੰਦੇ ਭਈ ਕਹਿੰਦੇ ਭਾਬੀ ਸਾਡੀ ਬਹੁਤ ਸਾਊ ਆ, ਕਹਿੰਦੇ ਮਿੰਟੂ ਭਾਜੀ ਇਸ ਗੱਲ ਦੀ ਤਾਂ ਅਸੀਂ ਗਰੰਟੀ ਲੈ ਸਕਦੇ ਆ। ਇਹ ਗੱਲ ਤਾਂ ਹੈ ਭਾਜੀ, ਮੈਂ ਵੀ ਮਿਲੀ ਹੋਈ ਆ ਦੀਦੀ ਨੂੰ ਬਹੁਤ ਵਾਰੀ, ਔਰ ਮੈਨੂੰ ਕਦੀ ਨੀ ਲੱਗਦਾ ਭੀ ਉਹ ਵੀ ਕਦੀ ਉੱਚੀ ਸੋਚ ਗੱਲ ਕਰਦੇ ਹੋਣਗੇ। ਤੁਸੀਂ ਦਿਲ ਦੀ ਪੜਾਸ ਕੱਢ ਕੇ ਤੁਰਦੇ ਬਣਦੇ ਹੋਣੇ, ਮੈਨੂੰ ਤੇ ਇਹ ਲੱਗਦਾ।
ਬਸ ਕਈ ਕਈ ਚੀਜ਼ਾਂ ਮੈਨੂੰ ਪਹਿਲਾਂ ਕਹਿੰਦੇ ਵੀ ਪਰਦੇ ਉੱਤੇ ਰਹਿਣ ਤਾਂ ਹੀ ਚੰਗੇ ਹੁੰਦੇ ਆ, ਪਰਦੇ ਨਾ ਉੱਥੇ ਤਾਂ ਵਧੀਆ ਹੁੰਦੇ ਆ
ਨਾ। ਇੱਕ ਕਹਿੰਦੇ ਹੁੰਦੇ ਵੀ ਜਾਂ ਵਾਹ ਪਿਆ ਜਾਣੇ ਤੇ ਜਾਂ ਰਾਹ ਪਿਆ ਜਾਣੇ, ਹੈਨਾ। ਚਲੋ ਜੀ, ਇਸੇ ਦਾ ਨਾਮ ਜ਼ਿੰਦਗੀ ਹੈ, ਇਸੇ ਤਰ੍ਹਾਂ ਚੱਲਦੀ ਰਹੇ ਜੀ, ਔਰ ਬਹੁਤ ਵਧੀਆ। ਪਰ ਫਿਰ ਵੀ ਇੱਕ ਗੱਲ ਤੇ ਬੜਾ ਮਾਣ ਹੁੰਦਾ ਹੁੰਦਾ ਕਿ ਆਪਣੇ ਭਾਈਚਾਰੇ ਦੇ ਵਿੱਚ ਜਿਸ ਤਰ੍ਹਾਂ ਲੱਗਦਾ ਹੁੰਦਾ ਵੀ ਇਹ ਸਭ ਕੁਝ ਅਪ ਐਂਡ ਡਾਊਨ ਆਉਂਦੇ ਰਹਿੰਦੇ ਆ, ਲੜਾਈਆਂ ਝਗੜੇ ਵੀ ਹੁੰਦੇ ਰਹਿੰਦੇ ਆ, ਪਰ ਦਿਲ ਵਿੱਚ ਕਦੀ ਇਹ ਚੀਜ਼ ਨਹੀਂ ਆਉਂਦੀ ਨਾ ਵੀ ਜਿਸ ਤਰ੍ਹਾਂ ਇੱਧਰ ਦੇਖਦੇ ਆ ਵੀ ਹਾਂ ਇੱਕ ਨੂੰ ਛੱਡ ਕੇ ਦੂਸਰੇ ਨਾਲ ਹੋ ਗਿਆ ਤੇ ਤੀਸਰੇ ਨਾਲ ਹੋ ਗਿਆ। ਸੋ ਇਹ ਬਹੁਤ ਵੱਡੀ ਦੇਣ ਆ ਪਰਮਾਤਮਾ ਦੀ, ਪਰ ਹੌਲੀ ਹੌਲੀ ਲੱਗ ਰਿਹਾ ਕਿ ਆਪਣੇ ਭਾਈਚਾਰੇ ਦੇ ਵਿੱਚ ਵੀ ਜਿਹੜੀਆਂ ਇਹ ਚੀਜ਼ਾਂ ਬਹੁਤ ਹਲਕੀਆਂ ਹੁੰਦੀਆਂ ਜਾ ਰਹੀਆਂ, ਹਨਾ, ਇਹ ਰਿਸ਼ਤੇ ਜਿਹੜੇ ਟੁੱਟਣ ਦਾ ਸਬੱਬ ਬਣਦੇ ਜਾ ਰਹੇ ਆ। ਸੋ ਕੋਸ਼ਿਸ਼ ਕਰ ਰਹੇ ਆ ਜੀ ਇੱਕ ਨਵਾਂ ਪ੍ਰੋਗਰਾਮ ਇਸੇ ਦੇ ਲੈ ਕੇ ਆਉਣ ਦਾ, ਜੋੜੀਆਂ ਜੱਗ ਥੋੜੀਆਂ। ਸੋ ਕੋਸ਼ਿਸ਼ ਚੱਲ ਰਹੀ ਆ ਜੀ ਕੁਝ ਇਹੋ ਜਿਹੀਆਂ ਜੋੜੀਆਂ ਨੂੰ ਆਪਣੇ ਸਾਰਿਆਂ ਦੇ ਰੂਬਰੂ ਕਰੀਏ ਜਿਨ੍ਹਾਂ ਨੇ ਜ਼ਿੰਦਗੀ ਚ ਇੱਕ ਦੂਜੇ ਦਾ ਸਾਥ
ਚੰਗੀ ਤਰ੍ਹਾਂ ਨਿਭਾਇਆ। ਆਪਣੇ ਮਹਿਮਾਨ ਵੀ ਰੈਡੀ ਹੋਏ ਬੈਠੇ ਆ, ਆਪਾਂ ਉਹਨਾਂ ਨੂੰ ਟਾਈਮ ਦਿੱਤਾ ਸੀਗਾ ਪੌਣੇ ਨੌ ਦਾ ਅੱਜ ਤੇ ਸਿਡਨੀ ਟਾਈਮ ਮੁਤਾਬਕ, ਤੇ ਪਰ ਆਪਾਂ ਥੋੜਾ ਜਿਹਾ ਲੇਟ ਆ ਤੇ ਮੈਨੂੰ ਲੱਗਦਾ ਆਪਾਂ ਅੱਜ ਦੀ ਗੱਲਬਾਤ ਦਾ ਆਪਣਾ ਸਿਲਸਿਲਾ ਇੱਥੇ ਰੋਕ ਕੇ ਤੇ ਮਹਿਮਾਨ ਦੇ ਇੰਟਰਵਿਊ ਕਰਨੀ ਜ਼ਰੂਰੀ ਆ। ਸੋ ਅੱਜ ਦੇ ਮਹਿਮਾਨ ਹੈ ਵੀ ਖਾਸ ਆ, ਬੜੇ ਪਿਆਰੇ ਇਨਸਾਨ
ਜੀ, ਬਿਲਕੁਲ ਸੰਦੀਪ ਸ਼ਰਮਾ ਹੁਣਾਂ ਨਾਲ ਗੱਲਬਾਤ ਕਰਨੀ ਹੈ ਬਰਾੜ ਸਾਹਿਬ ਅੱਜ ਅਸੀਂ, ਔਰ ਮੈਂ ਉਹੀ ਕਹਿ ਰਹੀ ਸੀ ਕਿ ਅਸੀਂ ਗਾਇਕਾਂ ਨਾਲ ਲੇਖਕਾਂ ਨਾਲ ਬਹੁਤ ਇੰਟਰਵਿਊ ਕੀਤੀ ਹੋਈ ਹੈ, ਸੋ ਅੱਜ ਪਹਿਲੀ ਵਾਰੀ ਸਬੱਬ ਬਣ ਰਹੇ ਆ ਮੇਰਾ ਤੇ ਕਿ ਮੈਂ ਕਿਸੇ ਵੀਡੀਓ ਡਾਇਰੈਕਟਰ ਦੇ ਨਾਲ ਗੱਲ ਕਰਾਂਗੀ। ਸੋ ਬੜੇ ਵਧੀਆ ਤਜਰਬੇ ਉਹਨਾਂ ਦੇ ਸੁਣਾਂਗੇ, ਔਰ ਕੀ ਚੱਲ ਰਿਹਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਸੋ ਅੱਜ ਤੇ ਬੜਾ ਵਧੀਆ ਲੱਗਾ, ਕੋਈ ਖ਼ਬਰ ਅਸੀਂ ਨਹੀਂ ਲਈ ਭਾਵੇਂ, ਪਰ ਮੈਂ ਇੱਕ ਖ਼ਬਰ ਜ਼ਰੂਰ ਕਰਨੀ ਚਾਹੁੰਦੀ ਸਾਂ ਜੀ ਕਿ 10ਵੀਂ ਦੀ ਪ੍ਰੀਖਿਆ ਦਾ ਜਿਹੜਾ ਰਿਜ਼ਲਟ ਹੈ ਉਹ ਆ ਗਿਆ ਹੈ ਜੀ ਪੰਜਾਬ ਦੇ ਵਿੱਚ, ਪੰਜਾਬ ਸਕੂਲ ਸਿੱਖਿਆ ਬੋਰਡ ਦੇ, ਤੇ ਉਹਦੇ ਵਿੱਚ ਗੁਰਪ੍ਰੀਤ ਨੇ ਲੁਧਿਆਣੇ ਤੋਂ ਪਹਿਲੇ ਨੰਬਰ ਤੇ ਜਿਹੜਾ ਸਥਾਨ ਹਾਸਲ ਕੀਤਾ ਗੁਰਪ੍ਰੀਤ ਸਿੰਘ ਨੇ। ਸੋ ਅੱਜ ਭਾਜੀ ਜਿੱਥੇ ਤਾਂ ਬਹੁਤ ਖੁਸ਼ੀ ਦੀ ਲਹਿਰ ਦੌੜਨੀ ਆ, ਉਹੀ ਗੱਲ ਹੈ, ਪਰ ਕਈ ਵਿਚਾਰੇ ਮੇਰੇ ਵਰਗਿਆਂ ਨੂੰ ਘਰਾਂ ਦੀ ਫਿਰ ਘੂਰੀਆਂ ਦਾ ਵੀ ਸਾਹਮਣਾ ਕਰਨਾ ਪੈਣਾ ਵੀ ਆਹ ਦੇਖ ਲੋ ਆ ਵੀ ਤੁਹਾਡੇ ਵਰਗੇ ਹੀ ਆ ਨਾ ਜਿਹੜੇ ਇੰਨੇ ਇੰਨੇ ਨੰਬਰ ਲੈ ਕੇ ਪਾਸ ਹੋਏ ਆ। ਸੋ ਇਹ ਗੱਲਾਂ ਵੀ ਬਹੁਤ ਚੱਲਣੀਆਂ ਅੱਜ,
ਜਿਹੜੇ ਉਹ 1,66,000 ਬੰਦਾ ਫੇਲ ਹੋਇਆ, ਮੇਰੀ ਨਜ਼ਰ ਉਹ ਕੁਛ ਨਾ ਕੁਛ ਬਣੂਗਾ।
ਬਿਲਕੁਲ ਜੀ ਬਿਲਕੁਲ, ਪਰ ਉਹਨਾਂ ਨੂੰ ਇਹ ਗੱਲ ਕਹਿਣ ਵਾਲਾ ਉੱਥੇ ਕੋਈ ਨਾ ਕੋਈ ਜ਼ਰੂਰ ਹੋਣਾ ਚਾਹੀਦਾ ਕਿ ਤੁਸੀਂ ਵੀ ਕੁਛ ਬਣੋਗੇ ਭਾਜੀ, ਗੱਲ ਇਹ ਆ ਉਹ ਨਹੀਂ ਤਾਂ ਪਤਾ ਨਹੀਂ ਕੀ ਬਣਨਗੇ। ਜੇ ਉਹਨਾਂ ਨੂੰ ਕੋਈ ਅੱਜ ਵੀ ਇਹ ਗੱਲ ਕਹਿ ਦੇਵੇ ਨਾ ਕਿ ਬੇਸ਼ੱਕ ਤੁਸੀਂ ਇਹ 10ਵੀਂ ਦੇ ਇਮਤਿਹਾਨ ਚੋਂ ਫੇਲ ਹੋ ਗਏ ਆ, ਪਰ ਜ਼ਿੰਦਗੀ ਬਹੁਤ ਵੱਡੀ ਆ, ਤੁਸੀਂ ਕੁਛ ਨਾ ਕੁਛ ਤਾਂ ਜ਼ਰੂਰ ਬਣੋਗੇ। ਸੋ ਆਪਣੇ ਆਪ ਨੂੰ ਸਿਰਫ ਇਹਨਾਂ ਅੰਕਾਂ ਦੇ ਨਾਲ ਹੀ ਨਾ, ਨੰਬਰਾਂ ਦੇ ਨਾਲ ਹੀ ਨਾ ਤੋਲੋ, ਪਰ ਇਹ ਸਾਡੀ ਤਰਾਸਤੀ ਆ ਜੀ ਸਾਡੇ ਆਪਣੇ ਪੰਜਾਬੀ ਭਾਈਚਾਰੇ ਦੇ ਵਿੱਚ ਵੀ, ਤੇ ਅਸੀਂ ਬੱਚੇ ਦੀ ਸਾਰੀ ਓਵਰਆਲ ਪਰਸਨੈਲਿਟੀ ਨੂੰ ਸਿਰਫ ਉਹਦੀ ਪਰਸੈਂਟੇਜ ਨਾਲ ਹੀ ਦੇਖਦੇ ਆ। ਸੋ ਜ਼ਰੂਰ ਇਹਦੇ ਤੇ ਵੀ ਗੱਲਬਾਤ ਕਰਾਂਗੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ। ਅੱਜ ਤੇ ਅਸੀਂ ਕੋਈ ਖਬਰ ਜਿਹੜੀ ਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਕਰ ਸਕੀ, ਪਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਮਜ਼ਾ ਆਇਆ, ਔਰ ਮੈਨੂੰ ਲੱਗਦਾ ਕਿ ਸਾਡੇ ਸਾਰੇ ਸਰੋਤਿਆਂ ਨੇ ਵੀ ਜ਼ਰੂਰ ਆਨੰਦ ਲਿਆ ਹੋਣਾ ਜੀ।
ਜੀ ਜੀ ਬਿਲਕੁਲ,
ਬਿਲਕੁਲ ਇਜਾਜ਼ਤ ਦਿੰਦੇ ਆ। ਤੇ ਜਗਤਾਰ ਭਾਜੀ ਨੇ ਨਾਲ ਮੈਸੇਜ ਕੀਤਾ, ਕਹਿੰਦੇ ਮਿੰਟੂ ਇੱਥੇ ਭੜਾਸ ਕੱਢ ਲੈਂਦਾ ਇਸ ਕਰਕੇ ਘਰੇ ਸ਼ਾਂਤ ਰਹਿੰਦਾ ਹੈ।
ਬਿਲਕੁਲ ਇਹ ਵੀ ਇੱਕ ਸੱਚਾਈ ਹੈ।
ਕਹਿੰਦੇ ਵੀ ਇੱਕ ਸੱਚਾਈ ਆ, ਬਿਲਕੁਲ ਠੀਕ। ਚਲੋ ਬਹੁਤ ਬਹੁਤ ਸ਼ੁਕਰੀਆ ਭਾਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਲਹਿਰਾਂ ਲਗਾ ਦਿੱਤੀਆਂ ਤੁਸੀਂ, ਤੇ ਬਾਕੀ ਕਸਰ ਜਿਹੜੀ ਆ ਹੁਣ ਅਸੀਂ ਸੰਦੀਪ ਸ਼ਰਮਾ ਹੁਣਾਂ ਨਾਲ ਪੂਰੀ ਕਰਦੇ ਆ, ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ। ਸੋ ਅੱਜ ਦਾ ਦਿਨ ਤੁਹਾਡਾ ਖੁਸ਼ੀਆਂ ਭਰਿਆ ਰਹੇ, ਜ਼ਿੰਦਗੀ ਦੀਆਂ ਉਚਾਈਆਂ ਨੂੰ ਤੁਸੀਂ ਛੂੰਦੇ ਰਹੋ, ਚੜਾਈਆਂ ਚੜਦੇ ਰਹੋ, ਤੇ ਬਸ ਬੁਲੰਦੀਆਂ ਨੂੰ ਛੂਓ। ਬਹੁਤ ਬਹੁਤ ਸ਼ੁਕਰੀਆ,
ਮਿਹਰਬਾਨੀ
ਜੀ, ਬਹੁਤ ਬਹੁਤ ਸ਼ੁਕਰੀਆ। ਚਲੋ ਜੀ, ਅੱਜ ਮਾਫੀ ਚਾਹੁੰਦੀ ਹਾਂ ਕਿ ਪ੍ਰੋਗਰਾਮ ਦੇ ਵਿੱਚ ਜਿਹੜੇ ਖਬਰਾਂ ਦਾ ਸਿਲਸਿਲਾ ਜ਼ਿਆਦਾ ਨਹੀਂ ਕਰ ਸਕੇ, ਪਰ ਇਹ ਆਪਣਾ ਪਰਿਵਾਰ ਆ ਜੀ, ਜਿੱਧਰ ਨੂੰ ਗੱਲ ਤੁਰਦੀ ਆ ਉਧਰ ਨੂੰ ਤੋਰ ਲਈ ਦੀ ਆ, ਹੈ ਨਾ। ਔਰ ਖਬਰਾਂ ਦਾ ਕੀ ਆ, ਖਬਰਾਂ ਰੋਜ਼ ਕਰ ਲੈਂਦੇ ਆ, ਬਾਕੀ ਅਖਬਾਰਾਂ ਤੋਂ ਵੀ ਪੜ੍ਹਦੇ ਨੇ, ਪਰ ਬਰਾੜ ਸਾਹਿਬ ਦਾ ਵਿਸ਼ਲੇਸ਼ਣ ਕੁਝ ਖਾਸ ਹੁੰਦਾ, ਇਸ ਕਰਕੇ ਵਧੀਆ ਲੱਗਦਾ ਜੀ। ਸੋ ਤੁਸੀਂ ਸਾਥ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਬਣਾਈ ਰੱਖਣਾ, ਕਿਉਂਕਿ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਮੁਲਾਕਾਤ ਕਰਨੀ ਆ ਜੀ ਅਸੀਂ ਸੰਦੀਪ ਸ਼ਰਮਾ ਹੁਣਾਂ ਨਾਲ, ਜੋ ਵੀਡੀਓ ਡਾਇਰੈਕਟਰ ਨੇ, ਬਹੁਤ ਹੀ ਪਿਆਰੇ ਪਿਆਰੇ ਉਹਨਾਂ ਨੇ ਜਿਹੜੀਆਂ ਵੀਡੀਓਜ਼ ਆ ਉਹ ਸ਼ੂਟ ਕੀਤੀਆਂ ਹੋਈਆਂ, ਤੇ ਉਹਨਾਂ ਨੂੰ ਮੈਂ ਲੈ ਕੇ ਆਉਂਦੀ ਹਾਂ ਜੀ। ਇਸ ਗੀਤ ਤੋਂ ਬਾਅਦ ਸੁਣਦੇ ਹਾਂ ਗੀਤ, ਤੇ ਉਸ ਤੋਂ ਬਾਅਦ ਉਹਨਾਂ ਨਾਲ ਇੱਕ ਖਾਸ ਮੁਲਾਕਾਤ, ਤੇ ਜੇ ਬਾਅਦ ਵਿੱਚ ਪ੍ਰੋਗਰਾਮ ਦੇ ਵਿੱਚ ਸਾਡੇ ਤੋਂ ਟਾਈਮ ਬਚਿਆ ਤੇ ਜ਼ਰੂਰ ਅਸੀਂ ਆਪਣੀ ਯਾਦਾਂ ਦੀ ਸਾਂਝ ਪਾਵਾਂਗੇ ਇਕੱਠੇ ਬੈਠ ਕੇ। ਸੋ ਲਓ ਜੀ ਸੁਣਦੇ ਹਾਂ ਇਹ ਗੀਤ।
मेरी जान शौदाई इको जहे दो मैया नादान शौदाई इको जहे मैं ते मेरी जान मैं ते मेरी जान मैं ते मेरी जान मैं ते मेरी जान शौदाई इको जहे दो मैया नादान शौदाई इको जहे मैं ते मेरी जान फिर मनन अते मनोन दा मौका टोली दा फिर मनन अते मनोन दा मौका टोली दा असी लड़वी लेने आपर छेती बोली दा फिर मनन अते मनोन दा मौका टोली दा जो हिंद ते पाकिस्तान शौदाई तो जहे तू महीने नादान शौदाई इको जहे मैं ते मेरी जान शौदाई इको जहे तू महीना नादान शौदाई इको जहे मैं ते मेरी जान असी एक दूजे दिया रूहां दे सरताज बने साडे रब वालों ही इको जहे मिजाज बने असी एक दूजे दिया रूहां दे सरताज बने असी एक दूजे दी शान शौदाई इको जहे दो मैया नादान शौदाई इको जहे मैं ते मेरी जान शौदाई इको जहे दो मैया नादान शौदाई इको जहे मैं ते मेरी जान मैं ते मेरी जान मैं ते मेरी कर लेने असी पाक मोहब्बत नू ही मजहब कहने असी अखियां मीच के दूरों ही गल कर लेने असी पाक मोहब्बत नू ही मजहब कहने एक दीन दूजा ईमान शौदाई इको जहे दोनिया नादान शौदाई इको जहे मैं ते मेरी जान शौदाई इको जहे दोनिया नादान शौदाई इको जहे मैं ते मेरी जान मैं ते मेरी जान के डाका मारी दे असी नींदा लुट के रात नू चंद निहारी दे असी एक दूजे नू दस के डाका मारी दे असी नींदा लुट के रात नू चंद निहारी दे एक चोर दूजा दरबान शौदाई इको जहे दो मैया नादान शौदाई इको जहे मैं ते मेरी जान शौदाई इको जहे दो मैया नादान शौदाई इको जहे मैं ते मेरी जान मैं ते मेरी जान लोकी आख दे के पाका ते संयोगाना रब ही बनौंदा जोड़ियां ओ रब ही बनौंदा जोड़ियां।
ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ
ਬਿਲਕੁਲ ਜੀ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਦੋ ਗੀਤਾਂ ਤੋਂ ਬਾਅਦ ਹਾਜ਼ਰ ਹਾਂ ਜੀ ਬੜੇ ਪਿਆਰੇ ਪਿਆਰੇ ਗੀਤ ਸਰਬਜੀਤ ਭਾਜੀ ਨੇ ਸਾਡੇ ਲਈ ਚਲਾਏ ਸੋ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨੀ ਸੀ ਜੀ ਸੰਦੀਪ ਸ਼ਰਮਾ ਹੋਣਾ ਨਾਲ ਪਰ ਕੁਝ ਇਹੋ ਜਿਹਾ ਸਬੱਬ ਬਣਿਆ ਕਿ ਉਹਨਾਂ ਦੇ ਨਾਲ ਜਿਹੜਾ ਰਾਬਤਾ ਜਿਹੜਾ ਕਾਇਮ ਨਹੀਂ ਹੋ ਪਾ ਰਿਹਾ ਸੋ ਦੇਖਦੇ ਹਾਂ ਪ੍ਰੋਗਰਾਮ ਦੇ ਰਹਿੰਦੇ ਜੇ ਉਹਨਾਂ ਦੇ ਨਾਲ ਸਾਡਾ ਸੰਪਰਕ ਹੋ ਪਾਇਆ ਤੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰਾਂਗੇ ਔਰ ਗੱਲਬਾਤ ਕਰਾਂਗੇ ਨਹੀਂ ਤੇ ਜੀ ਅਸੀਂ ਆਪਣੀ ਯਾਦਾਂ ਦੀ ਗੁੱਡੀ ਚੜਾਉਂਦੇ ਆ ਫਿਰ ਉਹ ਤੇ ਹੈਗਾ ਹੀ ਆ ਨਾ ਫਿਰ ਲਓ ਜੀ ਯਾਦਾਂ ਦੇ ਪਤੰਗ ਨੂੰ ਫੜੋ ਤੇ ਦੋ ਤੁਸੀਂ ਕੰਨੀ ਉਧਰੋਂ ਹੈ ਨਾ ਤੇ ਮੈਂ ਤੁਣਕੇ ਮਾਰਦੀ ਆ ਤੇ ਥੋੜੀ ਥੋੜੀ ਢਿੱਲ ਇਧਰੋਂ ਸਰਬਜੀਤ ਭਾਜੀ ਨੇ ਗੀਤ ਲਾ ਲਾ ਕੇ ਦੇਈ ਜਾਣੇ ਆ ਤੇ ਅਸੀਂ ਆਪਣੀ ਯਾਦਾਂ ਦੀ ਗੁੱਡੀ ਚੜਾਉਂਦੇ ਆ ਸਮਾਨ ਦੇ ਵਿੱਚ ਹੈ ਨਾ ਸੋ ਤੁਹਾਡੇ ਸਾਰਿਆਂ ਦਾ ਸਾਥ ਹੈ ਜੀ ਔਰ ਬੁੱਧਵਾਰ ਦੀ ਸਵੇਰ ਤੇ ਯਾਦਾਂ ਦੀ ਗੱਲ ਕਰਨੀ ਹੋਵੇ ਤੇ ਬਸ ਮੈਨੂੰ ਤੇ ਹੋਰ ਕੀ ਚਾਹੀਦਾ ਹੁੰਦਾ ਹੈ ਨਾ ਕਹਿ ਦੋ ਇਹਨੇ ਨੂੰ ਦੋ ਅੱਖਾਂ ਤੇ ਮੈਨੂੰ ਯਾਦਾਂ ਸੋ ਤੁਹਾਡਾ ਸਾਥ ਸੋ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਜੀ ਆਪਣੀਆਂ ਯਾਦਾਂ ਦੀ ਸੋ ਪਿਛਲੇ ਹਫਤੇ ਵੀ ਅਸੀਂ ਇੱਕ ਖਾਸ ਮੁਲਾਕਾਤ ਕੀਤੀ ਸੀ ਪਰ ਉਸ ਤੋਂ ਪਿਛਲੇ ਹਫਤੇ ਅਸੀਂ ਯਾਦਾਂ ਦੀ ਗੱਲ ਤੋਰੀ ਸੀ ਉਹ ਯਾਦਾਂ ਜਿਹੜੀਆਂ ਸਾਡੀਆਂ ਸਾਡੇ ਬਚਪਨ ਚ ਜੁੜੀਆਂ ਹੋਈਆਂ ਸੀ ਉਹ ਟੀਵੀ ਦੇ ਨਾਲ ਦੂਰਦਰਸ਼ਨ ਦੇ ਨਾਲ ਹੈਨਾ ਸੋ ਉਹਨਾਂ ਨੂੰ ਅੱਗੇ ਤੋਰਾਂਗੇ ਬਹੁਤ ਕੁਝ ਇਹੋ ਜਿਹਾ ਸੀ ਜਿਹੜਾ ਅਸੀਂ ਅਜੇ ਤੱਕ ਨਹੀਂ ਕਰ ਪਾਏ ਸੀ ਤੇ ਮੈਂ ਤੁਹਾਡੇ ਨਾਲ ਵਾਅਦਾ ਵੀ ਕੀਤਾ ਸੀਗਾ ਕਿ ਆਉਣ ਵਾਲਾ ਜਿਹੜਾ ਪ੍ਰੋਗਰਾਮ ਹੋਵੇਗਾ ਉਹਦੇ ਵਿੱਚ ਅਸੀਂ ਦੂਰਦਰਸ਼ਨ ਦੀਆਂ ਯਾਦਾਂ ਨੂੰ ਯਾਦ ਕਰਾਂਗੇ ਚਲੋ ਜੀ ਫਿਰ ਤੋਂ ਫਲੈਸ਼ਬੈਕ ਚ ਲੈ ਕੇ ਚੱਲਦੀ ਹਾਂ ਤੁਹਾਨੂੰ ਮੈਂ ਹੈਨਾ ਹੁਣ ਮੁੜੋ ਪਿੱਛੇ ਇੱਕਦਮ ਤੇ ਪਹੁੰਚੋ ਆਪਣੇ ਬਚਪਨ ਦੇ ਵਿੱਚ ਤੇ ਯਾਦ ਕਰੋ ਉਹ ਯਾਦਾਂ ਉਹ ਟੀਵੀ ਦੇ ਦਿਨ ਕਦੋਂ ਰੇਡੀਓ ਲਿਆ ਸੀ ਰੇਡੀਓ ਤੋਂ ਬਾਅਦ ਟੇਪ ਰਿਕਾਰਡ ਕਦੋਂ ਮਿਲੀ ਸੀ ਤੇ ਟੇਪ ਤੋਂ ਬਾਅਦ ਫੇਰ ਜਿਹੜਾ ਟੀਵੀ ਲਿਆ ਸੀਗਾ ਪਹਿਲਾਂ ਉਹਦੀਆਂ ਬੜੀਆਂ ਪਿਆਰੀਆਂ ਪਿਆਰੀਆਂ ਯਾਦਾਂ ਜਿਹੜੀਆਂ ਉਹ ਸਾਡੇ ਨਾਲ ਜਗਤਾਰ ਗਿੱਲ ਭਾਜੀ ਹੋਣਾ ਨੇ ਵੀ ਤੇ ਤੁਹਾਡੇ ਵਿੱਚੋਂ ਬਹੁਤਿਆਂ ਨੇ ਫੋਨ ਕਰਕੇ ਵੀ ਸਾਂਝੀਆਂ ਕੀਤੀਆਂ ਸੀ ਸੋ ਪ੍ਰੋਗਰਾਮ ਦੇ ਵਿੱਚ ਜੀ ਤੁਸੀਂ ਸਾਂਝ ਪਾ ਸਕਦੇ ਹੋ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਈਮੇਲ ਰਾਹੀਂ ਜਾਂ ਐਟ ਹਰਮਨ ਰੇਡੀਓ ਟੈਲੀਗ੍ਰਾਮ ਦੇ ਰਾਹੀਂ ਵੀ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝ ਬਣਾ ਸਕਦੇ ਹੋ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ ਜੀ 02-85-99-28-11 ਤੇ ਕਰ ਸਕਦੇ ਹੋ ਸਾਂਝੀਆਂ ਆਪਣੀਆਂ ਯਾਦਾਂ ਸਾਡੇ ਨਾਲ ਸੋ ਯਾਦਾਂ ਦੇ ਵਿੱਚ ਵਾਪਸ ਮੁੜਦੇ ਆ ਤੇ ਮੈਂ ਕੋਸ਼ਿਸ਼ ਕਰਦੀ ਆ ਕਿ ਜੇ ਤੁਹਾਡੇ ਜਿਹੜੇ ਮੈਸੇਜਸ ਤੁਸੀਂ ਉਦੋਂ ਕੀਤੇ ਸੀ ਬੜੇ ਪਿਆਰੇ ਪਿਆਰੇ ਮੈਸੇਜਸ ਆਏ ਸੀ ਜੀ ਔਰ ਮੈਨੂੰ ਕਈਆਂ ਨੇ ਦੱਸਿਆ ਸੀ ਕਿ ਸਾਡਾ ਪਹਿਲਾ ਟੀਵੀ ਕਿਹੜਾ ਲਿਆ ਸੀਗਾ ਅਸੀਂ ਉਸ ਤੋਂ ਬਾਅਦ ਟੀਵੀ ਤੇ ਉਸ ਤੇ ਕਿਹੜੀ ਪਹਿਲੀ ਫਿਲਮ ਆਈ ਸੀ ਔਰ ਕੀ ਮੁਸ਼ਕਲਾਂ ਦਾ ਸਾਹਮਣਾ ਆਉਂਦਾ ਹੁੰਦਾ ਸੀਗਾ ਉਹ ਟੀਵੀ ਦੇਖਣ ਦੇ ਵੇਲੇ ਹਨਾ ਤੇ ਉਹ ਬੜੀਆਂ ਪਿਆਰੀਆਂ ਸੀ ਜਗਤਾਰ ਗਿੱਲ ਭਾਜੀ ਨੇ ਮੈਸੇਜ ਕੀਤਾ ਸੀਗਾ ਮੈਂ ਫੇਰ ਤੋਂ ਪੜ੍ਹਦੀ ਆ ਉਦੋਂ ਕਹਿੰਦੇ ਸੀ ਸਾਡੇ ਘਰ 82 ਚ ਟੀਵੀ ਆਇਆ ਸੀ ਜੂਲੀ ਟੀਵੀ ਲਿਆਂਦਾ ਸੀ ਮੇਰੇ ਭਰਾ ਨੇ ਫੋਰਨ ਤੋਂ ਆਇਆ ਸੀ ਕਹਿੰਦੇ ਉਹ ਤੇ ਉਹਨਾਂ ਦੀ ਬਦੌਲਤ ਟੀਵੀ ਨਸੀਬ ਹੋਇਆ ਕਹਿੰਦੇ ਨਹੀਂ ਤਾਂ ਸ਼ਾਇਦ 5-10 ਹੋਰ ਸਾਲ ਨਿਕਲ ਜਾਂਦੇ ਕਹਿੰਦੇ ਮੇਰਾ ਮਨ ਪਸੰਦ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਹੁੰਦਾ ਸੀ ਇੱਕ ਵਾਰੀ ਮੈਂ ਉਸ ਵਿੱਚ ਭੰਗੜਾ ਪਾਉਣ ਦਾ ਕਹਿੰਦੇ ਮੈਨੂੰ ਮੌਕਾ ਵੀ ਮਿਲਿਆ ਸੀ ਲਾਈਟ ਵਧਦੀ ਘਟਦੀ ਸੀ ਇੱਕ ਜਣਾ ਵੋਲਟ ਮੀਟਰ ਤੇ ਖੜਾ ਕੀਤਾ ਹੁੰਦਾ ਸੀ ਵੋਲਟੇਜ ਵਧਾਉਣ ਤੇ ਘਟਾਉਣ ਲਈ ਬਲੈਕ ਐਂਡ ਵਾਈਟ ਟੀਵੀ ਦੇ ਜ਼ਮਾਨੇ ਆਪਣੇ ਹੁੰਦੇ ਸੀ ਕਿਤੇ ਵੈਸਟ ਇੰਡੀਜ਼ ਦੇ ਕਹਿੰਦੇ ਇੰਗਲੈਂਡ ਦਾ ਕ੍ਰਿਕਟ ਦਾ ਮੈਚ ਚੱਲਦਾ ਹੋਣਾ ਤੇ ਘੰਟਾ ਕੁ ਐਂਟੀਨਾ ਘੁਮਾ ਘੁਮਾ ਸੈੱਟ ਕਰਨ ਤੇ ਲੱਗ ਜਾਣਾ ਫੇਰ ਕਹਿੰਦੇ ਥੋੜੀ ਜਿਹੀ ਬ੍ਰਾਈਟਨੈਸ ਵਧਾ ਦਿਓ ਤੇ ਗੋਰੇ ਗਾਇਬ ਹੋ ਜਾਂਦੇ ਸੀ ਥੋੜੀ ਡਾਰਕਨੈਸ ਕਰ ਦਿਓ ਤੇ ਕਾਲੇ ਗਾਇਬ ਹੋ ਜਾਂਦੇ ਸੀ ਸੋ ਇਹੋ ਜਿਹੇ ਬਹੁਤ ਪਿਆਰੇ ਪਿਆਰੇ ਮੈਸੇਜਸ ਲਹਿਰਾਂ ਦੇ ਵਿੱਚ ਆਏ ਸੀ ਜਿੱਦਣ ਅਸੀਂ ਆਪਣੀਆਂ ਦੂਰਦਰਸ਼ਨ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਸੀ ਸੋ ਉਹਨਾਂ ਨੂੰ ਅੱਗੇ ਤੋਰਾਂਗੇ ਜੀ ਬਹੁਤ ਹੀ ਪਿਆਰੇ ਪਿਆਰੇ ਪ੍ਰੋਗਰਾਮ ਆਉਂਦੇ ਹੁੰਦੇ ਸੀ ਬਹੁਤ ਹੀ ਪਿਆਰੇ ਪਿਆਰੇ ਗੀਤ ਹੁੰਦੇ ਸੀ ਔਰ ਹਰ ਪ੍ਰੋਗਰਾਮ ਦਾ ਬੜਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀਗਾ ਹਨਾ ਔਰ ਅੱਜ ਦੇਖੀਏ ਤੇ ਅੱਜ ਜੇ ਕੁਛ ਦੇਖਣ ਵੀ ਬੈਠ ਜਾਓ ਨਾ ਟੀਵੀ ਦੇ ਉੱਤੇ ਜੇ ਇੰਨਾ ਕੁਛ ਹੁੰਦਾ ਯਾਨੀ ਇਹੀ ਨੀ ਸਮਝ ਲੱਗਦੀ ਹੁੰਦੀ ਜੇ ਮੈਂ ਤਾਂ ਮੂਵੀ ਵੀ ਕਿਤੇ ਟਾਈਮ ਹੋਵੇ ਜੇ ਲੱਗ ਹੀ ਜਾਵੇ ਟਾਈਮ ਬੈਠਾ ਹੀ ਤੇ ਮੈਨੂੰ ਇਹ ਨੀ ਸਮਝ ਆਉਂਦੀ ਵੀ ਦੇਖੀਏ ਕੀ ਇੰਨਾ ਕੁਛ ਹੋ ਗਿਆ ਹੈਨਾ। ਸੋ ਅੱਗੇ ਚੁਣਵੇਂ ਜੇ ਪ੍ਰੋਗਰਾਮ ਹੁੰਦੇ ਸੀਗੇ ਔਰ ਕੁਛ ਜ਼ਿਆਦਾ ਚੋਇਸ ਨਹੀਂ ਹੁੰਦੀ ਸੀ, ਪਰ ਜਿੰਨਾ ਕੁ ਕੁਛ ਹੁੰਦਾ ਸੀ ਉਹਦੇ ਵਿੱਚ ਉਹ ਇੱਦਾਂ ਦੇ ਹੁੰਦੇ ਸੀ ਵੀ ਚੋਇਸ ਕਰਨ ਦੀ ਕੋਈ ਲੋੜ ਵੀ ਨਹੀਂ ਹੁੰਦੀ ਸੀ, ਉਹ ਸਾਰੇ ਇੰਨੇ ਪਿਆਰੇ ਪਿਆਰੇ ਪ੍ਰੋਗਰਾਮ ਹੁੰਦੇ ਸੀਗੇ। ਸੋ ਬੁੱਧਵਾਰ ਦਾ ਛਣਕਾਟਾ ਹੁੰਦਾ ਸੀ ਜਾਂ ਲੁਚਕਾਰਾ ਹੋ ਜਾਵੇ, ਰੌਣਕੀ ਰਾਮ ਹੁੰਦਾ ਸੀਗਾ ਹੈਨਾ, ਔਰ ਹੋਰ ਵੀ ਬਹੁਤ ਸਾਰੇ ਪੰਜਾਬੀ ਦੇ ਪ੍ਰੋਗਰਾਮ ਕਈ ਹੁੰਦੇ ਸੀ, ਔਰ ਉਸ ਤੋਂ ਇਲਾਵਾ ਜਿਹੜੇ ਹਿੰਦੀ ਦੇ ਵਿੱਚ ਸੀਰੀਅਲਸ ਆਉਂਦੇ ਹੁੰਦੇ ਸੀਗੇ ਉਹਨਾਂ ਦਾ ਤਾਂ ਕੀ ਕਹਿਣਾ। ਔਰ ਇਹੋ ਜਿਹੀਆਂ ਗੱਲਾਂ ਬਾਤਾਂ, ਇਹੋ ਜਿਹੀਆਂ ਯਾਦਾਂ ਜਿਸੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਵਾਂਗੇ ਇਹਨਾਂ ਦੀ। ਸੋ ਤੁਸੀਂ ਆਪਣਾ ਸਾਥ ਬਣਾਈ ਰੱਖਣਾ ਹੈ ਜੀ, ਸੁਣਦੇ ਆਏ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਫਿਰ ਮੈਂ ਹਾਜ਼ਰ ਹੁੰਦੀ ਹਾਂ ਆਪਣੀਆਂ ਯਾਦਾਂ ਦੇ ਨਾਲ ਜੀ।
ਮੈਂ ਪਹਿਲਾਂ ਤੋਂ ਹੀ ਦਿੱਲੀ ਨਹੀਂ ਪੰਜਾਬ ਦੇ ਵੱਲ ਦਾ ਸੀ, ਬਲੈਕ ਐਂਡ ਵਾਈਟ ਟੀਵੀ ਤੇ ਜਲੰਧਰ ਚੱਲਦਾ ਸੀ। ਮੈਂ ਪਹਿਲਾਂ ਤੋਂ ਹੀ ਦਿੱਲੀ ਨਹੀਂ ਪੰਜਾਬ ਦੇ ਵੱਲ ਦਾ ਸੀ, ਬਲੈਕ ਐਂਡ ਵਾਈਟ ਟੀਵੀ ਤੇ ਜਲੰਧਰ ਚੱਲਦਾ ਸੀ। ਜਿਹਦੇ ਉੱਤੇ ਦੇਖੀ ਮੂਵੀ ਚੰਨ ਪਰਦੇਸੀ ਸੀ, ਉਹ ਮਿੱਤਰੋ ਚੰਨ ਪਰਦੇਸੀ ਸੀ। ਅੰਗਰੇਜ਼ੀ ਦਾ ਨਹੀਂ ਬੋਲਣਾ ਆਉਂਦਾ ਸੀ, ਸਵੀਟ ਡਿਸ਼ ਬਸ ਯਾਰਾਂ ਦੀ ਇੱਕ ਗੁੜ ਦੀ ਪੈਸੀ ਸੀ, ਬਈ ਇੱਕ ਗੁੜ ਦੀ ਪੈਸੀ ਸੀ। ਭਜਨ ਕੋਰੀ ਆਂਟੀ ਖੜਕਾਉਂਦੀ ਸਭ ਦਾ ਕੁੰਡਾ ਸੀ, ਦੋਹੀ ਛਾਲਾਂ ਕਰਦੇ ਬਈ ਭੱਜ ਜਾਂਦੇ ਛੇਤੀ ਸੀ, ਬਈ ਭੱਜ ਜਾਂਦੇ ਛੇਤੀ ਸੀ। ਸੰਭਾਲੀ ਸੀ ਅਜੇ ਤੱਕ ਇਹ ਯਾਦ ਆ ਨੰਬਰ ਬਾਟ ਬਤਾਲੀ ਸੀ, ਬਲਦਾਂ ਦੇ ਨਾਲ ਖੇਤੀ ਸੀ ਨਾ ਫੋੜ ਨਾ ਮੈਸੀ ਸੀ, ਉਹ ਮਿੱਤਰਾਂ ਫੋੜ ਨਾ ਮੈਸੀ ਸੀ। ਬ੍ਰੈਂਡਡ ਪਾਉਂਦੇ ਸੀ, ਪ੍ਰਿੰਸ ਟੇਲਰ ਦੇ ਕੋਲੋਂ ਕੱਪੜੇ ਅਸੀਂ ਸਵਾਉਂਦੇ ਸੀ, ਸੂਟ ਬੂਟ ਲੈ ਆਉਂਦਾ ਬਾਹਰੋਂ ਮਾਮਾ ਢੇਸੀ ਸੀ, ਕਨੇਡਿਓ ਮਾਮਾ ਢੇਸੀ ਸੀ।
ਲਓ ਜੀ ਫਿਰ ਤਿਆਰ ਹੋ ਸਾਰੇ, ਯਾਦਾਂ ਦੀ ਗੱਡੀ ਦੇ ਵਿੱਚ ਸਵਾਰ ਹੋਣ ਦੇ ਲਈ ਔਰ ਯਾਦਾਂ ਦੇ ਵਿੱਚ ਅੱਜ ਬਹੁਤ ਪਿੱਛੇ ਲੈ ਕੇ ਜਾਣਾ ਉਹਨਾਂ ਵੇਲਿਆਂ ਦੇ ਵਿੱਚ ਜਦੋਂ ਹੁੰਦਾ ਸੀ ਬਲੈਕ ਐਂਡ ਵਾਈਟ ਟੀਵੀ ਹੈਨਾ ਔਰ ਮਜ਼ਾ ਆ ਜਾਂਦਾ ਹੁੰਦਾ ਸੀ ਛੋਟਾ ਜਿਹਾ ਮੈਨੂੰ ਯਾਦ ਹੈ ਵੀ ਸਾਡੇ ਘਰ ਸਭ ਤੋਂ ਪਹਿਲਾਂ ਵੈਸਟਰਨ ਟੀਵੀ ਹੁੰਦਾ ਸੀਗਾ ਬਲੈਕ ਐਂਡ ਵਾਈਟ ਔਰ ਕਿੰਨਾ ਅਜ਼ੀਜ਼ ਹੁੰਦਾ ਸੀਗਾ ਸਾਨੂੰ ਉਹ ਹੈਨਾ ਉਹ ਬਲੈਕ ਐਂਡ ਵਾਈਟ ਟੀਵੀ ਹੁੰਦੇ ਸੀ ਥੱਲੇ ਉਹਨਾਂ ਦੇ ਚਾਰ ਲੱਤਾਂ ਲੱਗੀਆਂ ਹੁੰਦੀਆਂ ਸੀਗੀਆਂ ਤੇ ਅੱਗੇ ਸ਼ਟਰ ਹੁੰਦਾ ਸੀਗਾ ਐਂ ਲੱਗਦਾ ਹੁੰਦਾ ਸੀ ਵੀ ਘੁੰਡ ਚੁੱਕੋ ਤੇ ਘੁੰਡ ਥੱਲੇ ਸੁੱਟੋ ਜਦੋਂ ਟੀਵੀ ਬੰਦ ਕਰਨਾ ਤੇ ਫਿਰ ਸ਼ਟਰ ਬੰਦ ਕਰਕੇ ਉਹਦੇ ਉੱਪਰ ਕੱਪੜਾ ਵੀ ਵਿਛਾਇਆ ਹੁੰਦਾ ਸੀਗਾ ਇੱਕ ਹਨਾ ਭਈ ਘੱਟਾ ਮਿੱਟੀ ਨਾ ਪਵੇ ਵੀ ਇੰਨੀ ਵਧੀਆ ਚੀਜ਼ ਹੁੰਦੀ ਸੀਗੀ ਉਹ ਔਰ ਸਾਰੇ ਪਰਿਵਾਰ ਨੂੰ ਇੱਕ ਤਰ੍ਹਾਂ ਜੋੜਦੀ ਹੁੰਦੀ ਸੀ ਵੈਸੇ ਤੇ ਪਰਿਵਾਰ ਵੈਸੇ ਹੀ ਜੁੜੇ ਹੁੰਦੇ ਸੀਗੇ ਬਹੁਤ ਟਾਈਮ ਹੁੰਦਾ ਸੀਗਾ ਸਾਡੇ ਕੋਲ ਇਕੱਠੇ ਬੈਠਣ ਦਾ ਚਾਹੇ ਚਾਹ ਪੀਣੀ ਹੋਵੇ ਚਾਹੇ ਰੋਟੀ ਖਾਣੀ ਹੋਵੇ ਹਨਾ ਔਰ ਉਸ ਤੋਂ ਇਲਾਵਾ ਰਾਤ ਨੂੰ ਸੌਣ ਵੇਲੇ ਜਾਂ ਫਿਰ ਟੀਵੀ ਦੇਖਣ ਵੇਲੇ ਸਾਰਾ ਪਰਿਵਾਰ ਕਿੱਦਾਂ ਇਕੱਠੇ ਬੈਠੀ ਦਾ ਹੁੰਦਾ ਸੀਗਾ ਜੇ ਯਾਦ ਕਰਕੇ ਦੇਖੋ ਤੁਹਾਨੂੰ ਵੀ ਉਹ ਚੀਜ਼ਾਂ ਜ਼ਰੂਰ ਨਜ਼ਰ ਆਉਣਗੀਆਂ ਸੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਸੀ ਸਾਨੂੰ ਬਹੁਤ ਜੋੜਦੀਆਂ ਹੁੰਦੀਆਂ ਸੀ ਪਰ ਅੱਜ ਕੱਲ ਜਿਹੜਾ ਟਾਈਮ ਹੋ ਗਿਆ ਸਾਨੂੰ ਸਾਰਿਆਂ ਨੂੰ ਪਤਾ ਹੈ ਨਾ ਇੱਕ ਦੂਜੇ ਤੋਂ ਦੂਰ ਹੋਈ ਜਾਂਦੇ ਆ ਜੇ ਕੁਝ ਦੇਖਣਾ ਵੀ ਹੁੰਦਾ ਤਾਂ ਇੱਕ ਨੇ ਕੁਝ ਹੋਰ ਦੇਖਣਾ ਹੁੰਦਾ ਦੂਜੇ ਨੇ ਕੁਝ ਹੋਰ ਦੇਖਣਾ ਹੁੰਦਾ ਤੀਜੇ ਦੀ ਕੋਈ ਹੋਰ ਪਸੰਦ ਹੁੰਦੀ ਹੈ ਸੋ ਆਪਣੇ ਆਪਣੇ ਕਮਰੇ ਆਪਣੇ ਆਪਣੇ ਟੀਵੀ ਵੈਸੇ ਟੀਵੀਆਂ ਦੀ ਤੇ ਲੋੜ ਹੀ ਨਹੀਂ ਹੁੰਦੀ ਹੱਥ ਵਿੱਚ ਫੋਨ ਹੀ ਜਿਹੜਾ ਉਹ ਹੀ ਕਾਫੀ ਹੁੰਦਾ ਜੀ ਇਹ ਸਾਰੀਆਂ ਚੀਜ਼ਾਂ ਤੇ ਸੱਟ ਮਾਰਨ ਦੇ ਲਈ ਸੋ ਬਿਲਕੁਲ ਉਸ ਵੇਲੇ ਹੁੰਦਾ ਸੀਗਾ ਕਿ ਜੇ ਖਬਰਾਂ ਨਹੀਂ ਵੀ ਸੁਣਨੀਆਂ ਤੇ ਜ਼ਰੂਰ ਸਾਨੂੰ ਟੀਵੀ ਅੱਗੇ ਬੈਠਣਾ ਪੈਂਦਾ ਹੁੰਦਾ ਸੀਗਾ ਭਈ ਸੁਣੋ ਕੁਛ ਨਾ ਕੁਛ ਕੰਨ ਚ ਪਊਗਾ ਸੋ ਉਹ ਬੜਾ ਔਖਾ ਹੁੰਦਾ ਸੀ ਇੱਕ ਤਾਂ ਬੋਲਣਾ ਨਹੀਂ ਹੁੰਦਾ ਸੀ ਖਬਰਾਂ ਦੇ ਦੌਰਾਨ ਤੇ ਚੁੱਪ ਚਾਪ ਰਮਨ ਕੁਮਾਰ ਨੂੰ ਸੁਣਨਾ ਪੈਂਦਾ ਹੁੰਦਾ ਸੀਗਾ ਭੀ ਅੱਛਾ ਭਾਈ ਦੱਸ ਦੇ ਕਿੱਥੇ ਕੀ ਹੁੰਦਾ ਸਾਨੂੰ ਤੇ ਇਹ ਹੁੰਦਾ ਸੀ ਵੀ ਇਹ ਕਦੋਂ ਚੁੱਪ ਕਰੇ ਤੇ ਸਾਡਾ ਅੱਗੇ ਪ੍ਰੋਗਰਾਮ ਆਵੇ ਕੋਈ ਹੈਨਾ ਔਰ ਬੜੇ ਪਰਿਵਾਰਕ ਜਿਹੇ ਪ੍ਰੋਗਰਾਮ ਹੁੰਦੇ ਸੀਗੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਉਹਨਾਂ ਨੂੰ ਇਕੱਠੇ ਬੈਠ ਕੇ ਦੇਖ ਸਕਦੇ ਹੁੰਦੇ ਸੀਗੇ ਕੋਈ ਝਿਜਕ ਨਹੀਂ ਹੁੰਦੀ ਸੀ ਕੋਈ ਦਿੱਕਤ ਨਹੀਂ ਹੁੰਦੀ ਸੀ ਔਰ ਅੱਜ ਤੇ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕੀ ਸੀਨ ਆ ਜਾਣਾ ਹੈਨਾ ਔਰ ਉਹ ਝਿਜਕ ਵੀ ਨਹੀਂ ਰਹੀ ਮੈਨੂੰ ਲੱਗਦਾ ਸਾਡੇ ਟਾਈਮ ਤੇ ਇਹ ਝਿਜਕ ਵੀ ਹੁੰਦੀ ਸੀਗੀ ਜੇ ਸਾਰੇ ਪਰਿਵਾਰ ਨੇ ਇਕੱਠਿਆਂ ਨੇ ਬੈਠੇ ਹੋਣਾ ਜੇ ਕੋਈ ਏਦਾਂ ਦਾ ਸੀਨ ਛੋਟਾ ਮੋਟਾ ਆ ਵੀ ਜਾਣਾ ਤੇ ਬੜੀ ਝਿਜਕ ਜਿਹੀ ਮਹਿਸੂਸ ਹੁੰਦੀ ਸੀਗੀ ਆਨੇ ਬਹਾਨੇ ਉੱਠ ਕੇ ਚਲ ਜਾਣਾ ਉਦੋਂ ਕਿਹੜਾ ਰਿਮੋਟ ਹੁੰਦੇ ਸੀ ਬਲੈਕ ਐਂਡ ਵਾਈਟ ਟੀਵੀ ਦੇ ਪਏ ਚੈਨਲ ਬਦਲ ਲੈਣਾ ਹੁੰਦਾ ਸੀਗਾ ਹੈਨਾ ਸੋ ਪਰ ਅੱਜ ਕੱਲ ਮੈਂ ਦੇਖਿਆ ਵੀ ਬੱਚਿਆਂ ਦੇ ਵਿੱਚ ਉਹ ਝਿਜਕੋ ਵਾਲੀ ਚੀਜ਼ ਵੀ ਨਹੀਂ ਹੈਗੀ ਭਈ ਸਾਰਾ ਕੁਛ ਓਪਨ ਅਪ ਹੋਇਆ ਹੋਇਆ ਸੋ ਕੀ ਵਿਚਾਰ ਨੇ ਜੀ ਤੁਹਾਡੇ ਤੇ ਕੀ ਯਾਦਾਂ ਨੇ ਉਹ ਜੁੜੀਆਂ ਹੋਈਆਂ ਉਹ ਵੀ ਤੁਸੀਂ ਜ਼ਰੂਰ ਸਾਂਝੀਆਂ ਕਰਨੀਆਂ ਸੋ ਇਸ ਤੋਂ ਇਲਾਵਾ ਜਿਹੜੇ ਪ੍ਰੋਗਰਾਮ ਹੁੰਦੇ ਸੀ ਉਹ ਤੇ ਹੁੰਦੇ ਸੀ ਉਸ ਤੋਂ ਇਲਾਵਾ ਵਿੱਚ ਵਿੱਚ ਬੜੀਆਂ ਪਿਆਰੀਆਂ ਛੋਟੀਆਂ ਛੋਟੀਆਂ ਫਿਲਮ ਡਿਵੀਜ਼ਨ ਦੀ ਭੇਟ ਜਿੱਦਾਂ ਆਉਂਦੀ ਹੁੰਦੀ ਸੀਗੀ ਕੁਛ ਛੋਟੀਆਂ ਛੋਟੀਆਂ ਉਹੋ ਜਿਹੇ ਵੀ ਪ੍ਰੋਗਰਾਮ ਹੁੰਦੇ ਸੀ ਸੋ ਕਾਲ ਆ ਰਹੀ ਹੈ ਜੀ ਸਾਨੂੰ ਇੱਕ ਕਾਲਰ ਨੂੰ ਲੈਣੇ ਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਆ ਸਰਜੀਤ ਭਾਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ
ਮੇਰਾ ਨਾਮ ਸਤਪ੍ਰੀਤ ਹੈ ਜੀ ਮੈਂ ਗੋਲਡ ਕੋਸਟ ਤੋਂ ਬੋਲਦਾ ਜੀ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਪਿਆ ਸੀਗਾ ਜੀ ਤੇ
ਗੁਰਪ੍ਰੀਤ ਤੁਹਾਡਾ ਨਾਮ
ਪੁਰਾਣੇ ਟਾਈਮ ਤੇ ਸਰਪ੍ਰੀਤ ਜੀ
ਸਰਪ੍ਰੀਤ ਬਹੁਤ ਬਹੁਤ ਸਵਾਗਤ ਸਰਪ੍ਰੀਤ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਪਹਿਲੀ ਵਾਰ ਕਾਲ ਕੀਤੀ ਹੈ ਤੁਸੀਂ ਹੈਨਾ
ਹਾਂਜੀ ਮੈਂ ਪਹਿਲੀ ਵਾਰੀ ਕਾਲ ਕੀਤੀ ਮੈਂ ਸੁਣਦਾ ਵੈਸੇ ਸੁਣਦਾ ਹੁੰਦਾ ਪਰ ਅੱਜ ਪਹਿਲੀ ਵਾਰੀ ਕਾਲ ਜਿਵੇਂ ਤੁਸੀਂ ਕਰਦੇ ਪਏ ਸੀਗੇ ਪੁਰਾਣੇ ਟਾਈਮ ਦੀ ਗੱਲ ਸਾਡਾ ਨਾ ਪਰਿਵਾਰ ਇਕੱਠਾ ਮਤਲਬ ਕਿ ਮੈਂ ਸਭ ਤੋਂ ਸਾਡੇ ਅੱਠ ਭੈਣ ਤੋਂ ਸਭ ਤੋਂ ਛੋਟਾ ਤੇ ਸਾਡੀਆਂ ਚਾਰ ਭੈਣਾਂ ਮਤਲਬ ਵੱਡੇ ਮਤਲਬ ਉਹਨਾਂ ਦੀ ਉਮਰ ਐਵੇਂ ਆ ਕਿ ਮਤਲਬ 30 ਸਾਲ 32 ਸਾਲ ਦੇ ਆ ਕਿ ਸਾਨੂੰ ਉਹਨਾਂ ਨੇ ਖੜਾਇਆ ਤੇ ਉਦੋਂ ਨਾ ਜਿਵੇਂ VCR ਦਾ ਜਮਾਨੇ ਹੁੰਦੇ ਸੀਗੇ ਤੇ ਉਦੋਂ ਇੱਕ ਗਿੱਧੇ ਇਹ ਹੁੰਦੇ ਸੀ ਨਾ ਮਾਂਗਟ ਐਸੇ ਜਿਹਾ ਆਪਣੇ ਗਿੱਧੇ ਦੇ ਬਣਾਉਂਦੇ ਹੁੰਦੇ ਸੀਗੇ ਕੈਸਟ ਵਗੈਰਾ ਆਪਣੇ ਤੇ ਪਹਿਲਾਂ ਕਰਦੇ ਨੇ ਕਹਿਣਾ ਚਲੋ ਇਹ ਦੋ ਛੁੱਟੀਆਂ ਆਈਆਂ ਹੈਗੀਆਂ ਚਲੋ VCR ਲਾ ਲਓ ਕਰ ਲਓ ਠੀਕ ਹੈ ਜੀ VCR ਲਿਆ ਕਰ ਲਿਆ ਪਹਿਲਾਂ ਜੀ ਅਸੀਂ ਚਾ ਮੇਰੇ ਵਰਗੇ ਨੇ ਤੇ ਚਾਹ ਨਾਲ ਬੈਠਣਾ ਜੀ ਚਲੋ ਵੇਖਾਂਗੇ ਕੁਛ ਚਲੋ ਵੇਖਾਂਗੇ ਉਹ ਪਹਿਲਾਂ ਦੀਦੀਆਂ ਆ ਰਹੀ ਵੀ ਨੀ ਪਹਿਲਾਂ ਘਰਦਿਆਂ ਨੇ ਚਲਣਾ ਆਪਦੀ ਭੂਆ ਦੀ ਵਿਆਹ ਦੀ ਕੈਸਟ ਲਾਓ ਠੀਕ ਹੈ ਜੀ ਫਿਰ ਉਹ ਮੁੱਕਣੀ ਥੋੜੇ ਬਹੁਤ ਨੀਂਦ ਦੇ ਝੱਕੇ ਜੇ ਆਉਣੇ ਥੋੜੇ ਬਹੁਤ ਆਉਂਦੇ ਜੇ ਨੀਂਦ ਨੇ ਘੇਰਾ ਪਾ ਲੈਣਾ ਜਦੋਂ ਦੂਜਾ ਦੌਰ ਚੱਲਣਾ ਉਸ ਵਕਤ ਉਹਨਾਂ ਨੇ ਦੀਦੀ ਨਾਲ ਕਿਹਾ ਚਲੋ ਜਿੰਨੀ ਚਿਰ ਚ ਮੋਕੀ ਵਿਆਹ ਵਾਲੀ ਉਹ ਮੂਵੀ ਵੀਡੀਓ ਜੀ ਉਸ ਤੋਂ ਬਾਅਦ ਉਹਨਾਂ ਨੇ ਕਹਿਣਾ ਜੀ ਅਸੀਂ ਮਤਲਬ ਕੁੜੀਆਂ ਨੇ ਕੀ ਵੇਖਣਾ ਉਹ ਓਨੀ ਚਿਰ ਜਿੰਨੀ ਚਿਰ ਚ ਪੰਜਾਬਣ ਉਹ ਕੈਸਟ ਦਾ ਨਾਮ ਮਤਲਬ ਕਿ ਹੁੰਦਾ ਸੀਗਾ ਤੇ ਬਾਅਦ ਵਿੱਚ ਸੀੜੀਆਂ ਵਿੱਚ ਵੀ ਆਉਂਦੀ ਸੀ ਉਸ ਤੋਂ ਪਹਿਲਾਂ ਉਹਦੇ ਵਿੱਚ ਵੀ ਸੀਗੀ ਓਨੀ ਚਿਰ ਦੇ ਵਿੱਚ ਜਦ ਤੱਕ ਉਹਨਾਂ ਦੀ ਖਤਮ ਹੋਣੀ ਓਨੇ ਚਿਰ ਤੋਂ ਅਸੀਂ ਸਾਡੇ ਵਰਗੇ ਉੱਥੇ ਟੀਵੀ ਦੇ ਅੱਗੇ ਢੇਰ ਹੋਏ ਹੋਣੇ ਸਾਨੂੰ ਚੱਕ ਕੇ ਬਾਅਦ ਚ ਪਾਉਣਾ ਕਿ ਹਾਂ ਲੈ ਵੀ ਬੈਠਾ ਸੀ ਵੀਸੀਆਰ ਵੇਖਣ ਵਾਸਤੇ, ਇਹਨੇ ਤਾਂ ਵੇਖ ਲਿਆ ਵੀਸੀਆਰ। ਉਹ ਟਾਈਮ ਜੀ, ਉਹ ਟਾਈਮ ਚੇਤੇ ਕਰਦਾ ਜੀ ਵੱਡੇ ਦੀਦੀ ਹੋਣਾ ਦੀ ਗੱਲ ਚ, ਤੇ ਇਹ ਚੀਜ਼ ਹੈਗੀ ਹੈ ਜੀ। ਉਹ ਚੀਜ਼ਾਂ ਹਜੇ ਵੀ ਹੈਗੀਆਂ, ਪਰ ਲੋਕਾਂ ਦਾ ਆਪਦੇ ਹਰ ਇੱਕ ਬੰਦਾ ਆਪਦੀ ਲਾਈਫ 'ਚ ਇੰਨਾ ਬਿਜ਼ੀ ਹੋ ਗਿਆ, ਉਹ ਚੀਜ਼ਾਂ ਨੂੰ ਭੁੱਲ ਹੀ ਚੁੱਕੇ ਹੋਏ ਆ। ਗੱਲ ਹੋ ਕੇ ਰਿਸ਼ਤੇ ਆ ਤੇ ਤਾਂ ਬੰਦੇ ਨੇ ਸ਼ਾਰਟ ਕਰ ਦਿੱਤੇ, ਟੋਟਲੀ ਸ਼ਾਰਟ ਕਰ ਦਿੱਤੇ ਆਪਦੇ ਆਪ 'ਚ।
ਬਿਲਕੁਲ ਸਰਪ੍ਰੀਤ, ਪਰ ਗੱਲ ਇਹੀ ਆ, ਅਸੀਂ ਕਹਿੰਦੇ ਆ ਕਿ ਬਿਜ਼ੀ ਹੋ ਗਿਆ ਲਾਈਫ ਦੇ ਵਿੱਚ, ਹੈਨਾ। ਮੈਂ ਇਹ ਚੀਜ਼ ਸੋਚਦੀ ਹੁੰਦੀ ਆ ਕਿ ਜਦੋਂ ਅਸੀਂ ਛੋਟੇ ਸੀ, ਅਸੀਂ ਆਪਣੇ ਘਰਦਿਆਂ ਨੂੰ ਵੀ ਕਮਾਈਆਂ ਕਰਦੇ ਦੇਖਿਆ ਹੋਇਆ, ਹੈਨਾ। ਉਹ ਵੀ ਕਮਾਉਂਦੇ ਹੁੰਦੇ ਸੀ, ਉਹਨਾਂ ਨੇ ਵੀ ਆਪਣੇ ਪਰਿਵਾਰ ਪਾਲੇ ਆ, ਚਲੋ ਜੀ ਅੱਜ ਅਸੀਂ ਕਰਦੇ ਪਏ ਆ, ਪਰ ਇੰਨੀ ਭੱਜ ਦੌੜ ਤੇ ਨਹੀਂ ਹੁੰਦੀ ਸੀ, ਰਿਸ਼ਤੇ ਵੀ ਸਾਂਭੇ ਹੁੰਦੇ ਸੀਗੇ, ਔਰ ਇੰਨੇ ਸਾਧਨ ਵੀ ਨਹੀਂ ਹੁੰਦੇ ਸੀਗੇ ਭਈ ਕਹਿ ਲੋ, ਹਨਾ। ਕਾਰਾਂ ਵੀ ਕਿੱਥੇ ਹੁੰਦੀਆਂ ਸੀਗੀਆਂ, ਜੇ ਮੈਂ ਕਵਾਂ ਪਏ ਸੀ ਸਕੂਟਰਾਂ ਦੇ ਉੱਤੇ ਨਾਨਕਿਆਂ ਦੇ, ਈਵਨ ਸਾਈਕਲਾਂ ਤੇ ਵੀ ਗਏ ਹੋਏ ਆ, ਹਨਾ। ਔਰ ਪਿਆਰ ਆਪਸ ਚ ਕਿੰਨਾ ਹੁੰਦਾ ਸੀ, ਕੋਈ ਬਿਜ਼ੀ ਨਹੀਂ ਹੁੰਦਾ ਸੀ ਘਰ ਦੇ ਵਿੱਚ, ਕੋਈ ਡੰਗਰ ਪਸ਼ੂ ਵੀ ਰੱਖਿਆ ਹੁੰਦਾ ਸੀਗਾ, ਮੰਮੀ ਡੈਡੀ ਦੋਨੇ ਜੋਬ ਵੀ ਕਰਦੇ ਸੀਗੇ, ਔਰ ਘਰ ਵੀ ਸਾਂਭਣਾ, ਬਾਹਰ ਦਾ ਵੀ ਕੰਮ ਕਰਨਾ, ਔਰ ਅਸੀਂ ਵੀ ਚਾਰ, ਅਸੀਂ ਪੰਜ ਭੈਣ ਭਰਾ ਆ ਜੀ, ਪਾਲਦੇ ਹੁੰਦੇ ਸੀਗੇ। ਅੱਜ ਕੱਲ ਦੀ ਦੌੜ ਤੇ ਇਹੋ ਜਿਹੀ ਆ ਭਈ ਇੱਕ ਇੱਕ ਬੱਚਾ ਹੁੰਦਾ, ਉਸ ਤੋਂ ਬਾਅਦ ਏਦਾਂ ਹੁੰਦਾ ਭਈ ਬਸ ਨਾ, ਇਹ ਪਾਲਣੇ ਬਹੁਤ ਔਖੇ
ਹੁੰਦੇ ਇੱਕ ਬੱਚੇ। ਹੁਣ ਅੱਜ ਦੇ ਟਾਈਮ
ਬਿਲਕੁਲ ਹਾਂਜੀ
ਕਿ ਇਹ ਇੱਕ ਬੱਚਾ ਤੇ ਮਤਲਬ ਕਿ ਉਹਨੂੰ ਐ ਸਮਝਣਗੇ ਹੁਣ ਬਸ ਇਹ ਸਾਡੀ ਫੈਮਿਲੀ ਪਲੈਨਿੰਗ ਹੋਊਗੀ, ਬਸ ਇਸ ਤੋਂ ਇਲਾਵਾ ਇੰਨਾ ਫਿਰ ਬਸ ਐ ਕਹਿ ਦੇਣਗੇ ਜੀ। ਸਾਨੂੰ ਪਤਾ ਕਿ ਸਾਡੇ ਵੱਡੇ ਦੀਦੀ ਤੇ ਮਤਲਬ ਕਿ ਵੱਡੇ ਬ੍ਰਦਰ ਸੀਗੇ ਕਿ ਉਹਨਾਂ ਦੀ ਹਜੇ ਤੱਕ ਅਸੀਂ ਉਹਨਾਂ ਤੋਂ ਡਰਦੇ ਹਾਂ ਕਿ ਉਹਨਾਂ ਨੇ ਜੇ ਨਾ ਕਹਿ ਤੇ ਨਾ ਕਿ ਉਹਨਾਂ ਤੋਂ ਇੱਕ ਜਿਵੇਂ ਇੱਕ ਰਿਸਪੈਕਟ ਹੁੰਦੀ ਉਹ ਡਰ ਦੀ ਔਰ ਰਿਸਪੈਕਟ ਆ। ਪਰ ਅੱਜ ਦੇ ਟਾਈਮ ਵਿੱਚ ਤੁਸੀਂ ਕਿਸੇ ਛੋਟੇ ਜਿਹੇ ਬੱਚੇ ਨੂੰ ਕਹਿ ਦੋ ਕਿ ਨਹੀਂ, ਉਹਨੇ ਗੱਲ ਹੀ ਟੋਟਲੀ ਚੇਂਜ ਕਰ ਦੇਣੀ। ਗੱਲ ਉਹ ਆ ਕਿ ਉਹ ਬੱਚੇ ਨੂੰ ਸਗੋਂ ਉਹਨੂੰ ਸਮਝਾਉਣ ਦੀ ਚੀਜ਼ ਦੀ ਲੋੜ ਹੁੰਦੀ ਹੈ, ਪਰ ਉਹ ਸਗੋਂ ਮਾਂ ਪਿਓ ਦਾ ਸਾਥ ਦਿੰਦਾ ਨਹੀਂ ਨਹੀਂ ਜੀ ਇਹਨਾਂ ਨੇ ਸਾਡੇ ਬੱਚੇ ਨੂੰ ਜਾਣ ਕੇ ਲਾ ਕੇ ਗੱਲ ਕਹੀ ਆ। ਠੀਕ ਹੈ ਜੀ, ਹੁਣ ਸਾਡੇ ਪਰਿਵਾਰ ਦੇ ਵਿੱਚ ਸੀਗੇ ਫਾਦਰ ਸਾਹਿਬ ਹੁਣੇ, ਮੇਰੇ ਤਾਇਆ ਜੀ ਜੋ ਉਹਨਾਂ ਦੇ ਕਦੀ ਗੁੱਸਾ ਨੀ ਮੱਥੇ ਵੇਖਿਆ, ਕਦੀ ਵੀ ਨੀ ਦੇਖਿਆ। ਪਰ ਅੱਜ ਦੇ ਟਾਈਮ ਚ ਆਪਾਂ ਇੱਥੇ ਹੋ ਕੇ ਆਪਣੀ ਇੱਕ ਸ਼ਿਫਟ ਭਾਵੇਂ ਘੱਟ ਹੀ ਲੱਗ ਜਾਵੇ ਤੇ ਬੰਦਾ ਵੱਢ ਖਾਣ ਨੂੰ ਪਈਦਾ। ਗੱਲ ਹੋਈ ਹੈ ਕਿਉਂ, ਕਿਉਂਕਿ ਚੀਜ਼ਾਂ ਦੇ ਵਿੱਚ ਆਪਾਂ ਡੋਬੀ ਉਹਨਾਂ ਗਏ ਆ ਕਿਉਂਕਿ ਉਹ ਚੀਜ਼ਾਂ ਦੀ ਆਪਾਂ ਇੰਪੋਰਟੈਂਸ ਹੀ ਬਣਾ ਲਈ, ਇਹ ਚੀਜ਼ਾਂ ਨੂੰ ਆਪਾਂ ਜ਼ਰੂਰਤ ਹੀ ਆਪਾਂ ਇੰਨੀ ਬਣਾ ਲਈ ਕਿ ਨਹੀਂ ਪੈਸਾ ਹੀ ਸਭ ਕੁਛ ਆ, ਪੈਸੇ ਤੋਂ ਇਲਾਵਾ ਹੋਰ ਕੋਈ ਮੰਨਦੇ ਹਾਂ ਜੀ ਪੈਸਾ ਜ਼ਰੂਰਤ ਆ, ਪਰ ਜਿੱਥੇ ਰਿਸ਼ਤੇ ਨਾਤੇ ਆ ਜਾਣ ਉੱਥੇ ਪੈਸਾ ਨਹੀਂ ਕੰਮ ਕਰਦਾ ਜੀ। ਗੱਲ ਹੋ ਜੀ,
ਬਿਲਕੁਲ ਬਿਲਕੁਲ ਸਹੀ ਗੱਲ ਕਹੀ, ਔਰ ਬੜੀ ਖੁਸ਼ੀ ਹੁੰਦੀ ਹੈ ਭਈ ਏਦਾਂ ਦੀ ਸੋਚ ਅਜੇ ਤੱਕ ਵੀ ਹੈ। ਬਾਕੀ ਸਰਪ੍ਰੀਤ, ਤੁਸੀਂ ਆਪਣੀਆਂ ਭੈਣਾਂ ਦੀ ਗੱਲ ਕੀਤੀ, ਉਹਨਾਂ ਦੀ ਇਸੇ ਤਰ੍ਹਾਂ ਇੱਜ਼ਤ ਕਰਿਓ, ਇਸੇ ਤਰ੍ਹਾਂ ਪਿਆਰ ਕਰਿਓ, ਔਰ ਦੁਨੀਆਂ ਚ ਬਹੁਤ ਘੱਟ ਇਹੋ ਜਿਹਾ ਪਿਆਰ ਰਹਿ ਗਿਆ ਆ, ਪਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਕਿਤੇ ਇਹ ਦੇਖਦੀ ਹਾਂ ਭੀ ਹਾਂ ਉਹ ਪਿਆਰ ਸਾਂਭਿਆ ਪਿਆ, ਕਿਉਂਕਿ ਭੈਣਾਂ ਜਿਹੜੀਆਂ ਹੁੰਦੀਆਂ ਨਾ, ਮੈਂ ਸੱਚੀ ਦੱਸਾਂ ਜਿੰਨਾ ਆਪਣੇ ਭਰਾ ਨਾਲ ਪਿਆਰ ਕਰਦੀਆਂ ਨਾ, ਕਿਸੇ ਨਾਲ ਵੀ ਨਹੀਂ ਕਰਦੀਆਂ, ਮੈਂ ਤੁਹਾਨੂੰ ਇਹ ਰਾਤ ਦੀ ਗੱਲ ਦੱਸਦੀ ਹਾਂ।
ਨਹੀਂ ਹੁਣ ਮੈਂ ਤੁਹਾਨੂੰ ਦੱਸਦਾ, ਮੇਰੇ ਦੋ ਵੱਡੇ ਭਰਾ ਮੈਰਿਡ ਆ, ਉਹਨਾਂ ਦੇ ਬੱਚੇ ਆ, ਮੇਰੇ ਵੱਡੇ ਦੀਦੀ ਆ ਉਹ ਬਾਹਰ ਕੈਨੇਡਾ ਮਤਲਬ ਕਿ ਹੈ, ਉਹ ਕੈਨੇਡਾ, ਉਹ ਜੋ ਉਹ ਫੋਨ ਕਰਦੇ ਨਾ ਕਿ ਸਾਡੀ ਭਾਬੀ ਦੀ ਮਜਾਲ ਨੀ ਕਿ ਵੱਡੇ ਦੀਦੀ ਦਾ ਫੋਨ ਆਇਆ ਕਿ ਬਾਅਦ ਚ ਗੱਲ, ਜਿੱਥੇ ਮਰਜ਼ੀ ਬਾਈ ਬੈਠਾ ਹੋਵੇ ਬਾਈ ਨੂੰ ਫੋਨ ਕਰਕੇ ਦੀਦੀ ਦਾ ਫੋਨ ਆ ਹੀ ਗੱਲ ਕਰ ਲੋ। ਕਿਉਂ, ਕਿਉਂਕਿ ਇੱਕ ਇੱਜ਼ਤ ਆ, ਕਿਉਂਕਿ ਵੱਡੇ ਦੀਦੀ ਆ ਕਿ ਵੱਡੇ ਭੈਣਾਂ ਹੈਗੀਆਂ, ਕਿਉਂ ਕਿਉਂਕਿ ਸਾਨੂੰ ਉਹਨਾਂ ਨੇ ਖੜਾਇਆ, ਠੀਕ ਹੈ, ਖੜਾਇਆ ਵੀ ਚਲੋ ਨੀ ਅੱਜ ਦੇ ਟਾਈਮ ਚ ਚਾਚੇ ਤਾਇਆ ਦੇ ਰਿਸ਼ਤੇ ਆਏ ਹੋ ਗਏ ਆ ਕਿ ਕੰਧਾਂ ਆ ਗਈਆਂ ਘਰ ਦੇ ਵਿੱਚ, ਪਰ ਅੱਜ ਦੇ ਟਾਈਮ ਚ ਸਾਡੇ ਘਰ ਮਤਲਬ ਇਕੱਠੇ ਆ ਉਵੇਂ ਆ, ਕਿਉਂਕਿ ਕਿਉਂਕਿ ਬੰਦੇ ਦੀ ਜਿਹੜੀ ਸੋਚ ਉਹ ਚੇਂਜ ਹੋ ਚੁੱਕੀ ਹੈ ਇੱਥੇ, ਕਿਉਂਕਿ ਜੇ ਆਪਣੇ ਘਰ ਦੇ ਵਿੱਚ ਕੋਈ ਅਦਰ ਆ ਗਿਆ ਕਰ ਗਿਆ ਉਹ ਆਉਂਦੇ ਸਾਰ ਪਹਿਲਾਂ ਤੇ ਘਰ ਵੱਢਣਗੇ, ਠੀਕ ਹੈ ਜੀ, ਉਵੇਂ ਚੀਜ਼ਾਂ ਨੂੰ ਸਾਡੇ ਘਰ ਦੇ ਵਿੱਚ, ਠੀਕ ਆ, ਆਪਦੇ ਘਰ ਦੀ ਗੱਲ ਕਰਦਾ, ਬਾਕੀਆਂ ਦਾ ਹਰ ਇੱਕ ਦਾ ਜੀ ਆਪਦਾ ਆਪਦਾ ਘਰ ਦਾ ਸਿਸਟਮ ਹੁੰਦਾ, ਕਈ ਬੰਦੇ ਨੂੰ ਹੁੰਦੀਆਂ ਕਈ ਮਜਬੂਰੀਆਂ, ਜਾ ਕੇ ਬੰਦਾ ਅਲੱਗ ਵੀ ਹੋ ਜਾਂਦਾ, ਪਰ ਕਦੀ ਮੇਰੇ ਮਦਰ ਨੂੰ ਤੇ ਕਦੀ ਮੇਰੇ ਕਿਉਂ ਤਾਈ ਜੀ ਨੂੰ ਕਦੀ ਐ ਨੀ ਵੇਖਿਆ, ਕਿਉਂਕਿ ਮੇਰੇ ਮਦਰ ਤੇ ਤਾਈ ਦੋਵੇਂ ਸਕੀਆਂ ਮਤਲਬ ਭੈਣਾਂ ਹੀ ਆ, ਮੇਰੀ ਤਾਈ ਵੀ ਮਾਸੀ ਲੱਗਦੀ ਤੇ ਇਹ ਵੀ ਚੀਜ਼ ਦਾ ਇੱਕ ਫਰਕ ਹੁੰਦਾ। ਪਰ ਗੱਲ ਉਹ ਹੈ ਕਿ ਇੱਕ ਚੀਜ਼ ਦੀ ਖੁਸ਼ੀ ਜੀ ਨੀ ਹੁੰਦੀ ਕਿ ਬੰਦਾ ਜਦੋਂ ਵੇਖੀਦਾ ਕਿ ਹਾਂਜੀ ਅਸੀਂ ਆਏ ਆ, ਬੰਦੇ ਖੁਸ਼ੀ ਹੁੰਦੀ ਆ ਆਪਦੇ ਆਪ ਨੂੰ ਵੇਖ ਕੇ ਕਿ ਨਹੀਂ ਉਹ ਰਿਸ਼ਤੇ ਨਾਤੇ ਹੈ ਹੀ ਹੈ, ਪਰ ਕਈ ਲੋਕਾਂ ਦੇ ਮੈਂ ਦੇਖਿਆ ਖਤਮ ਹੋ ਗਏ ਜੀ।
ਬਿਲਕੁਲ ਖਤਮ ਹੋ ਗਏ ਔਰ ਇਸ ਤੋਂ ਵੱਡੀ ਮੈਂ ਕਹਿੰਦੀ ਕੋਈ ਦੇਣ ਨੀ ਹੈਗੀ ਤੁਹਾਡੀ ਪਰਮਾਤਮਾ ਨੇ ਤੁਹਾਨੂੰ ਜੋ ਇਹ ਚੀਜ਼ ਬਖਸ਼ੀ ਹੋਈ ਹੈ ਨਾ ਜੇ ਤੱਕ ਵੀ ਉਹ ਚੀਜ਼ਾਂ ਦੁਨੀਆਂ ਦੀ ਕੋਈ ਵੀ ਮਟੀਰੀਅਲਿਸਟਿਕ ਚੀਜ਼ ਕਹਿ ਲੋ ਉਹ ਉਹਦੀ ਖਾਨਾ ਪੂਰਤੀ ਨਹੀਂ ਕਰ ਸਕਦੀ ਜੋ ਪਿਆਰ ਤੁਹਾਡੇ ਕੋਲ ਜਿੱਦਾਂ ਤੁਸੀਂ ਦੱਸਿਆ ਸੱਤ ਅੱਠ ਭੈਣ ਭਰਾ ਹਨਾ ਔਰ ਤਾਏ ਚਾਚੇ ਤੁਸੀਂ ਇਕੱਠੇ ਆ ਅਜੇ ਤੱਕ ਉਹ ਜਿਹੜੀ ਅੰਦਰਲੀ ਦਿਲਾਂ ਦੀ ਸਾਂਝ ਹੁੰਦੀ ਹੈ ਨਾ ਇਹ ਜਿਹੜੀਆਂ ਇਹ ਇਹਨਾਂ ਨੂੰ ਬਾਹਰਲੀਆਂ ਚੀਜ਼ਾਂ ਕੁਛ ਵੀ ਨਹੀਂ ਉਹਨਾਂ ਦੇ ਅੱਗੇ ਸੋ ਅੱਜ ਕੱਲ ਗੱਲ ਇਹੀ ਆ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਇੱਕ ਪਾਸੇ ਰੱਖ ਕੇ ਬਾਹਰਲੀਆਂ ਚੀਜ਼ਾਂ ਦੀ ਦੌੜ ਵੱਲ ਪਏ ਹੋਏ ਆ ਪੈਸੇ ਦੀ ਲਗਾ ਲੋ ਇਹ ਦੌੜ ਇਹੋ ਜਿਹੀ ਹੁੰਦੀ ਜਿਹਦਾ ਕੋਈ ਅੰਤ ਨਹੀਂ
ਰਾਜੀ ਨੀ ਜਿੰਨਾ ਮਰਜ਼ੀ ਦੇਖੋ ਆਪਾਂ ਮੈਂ ਇੱਕ ਦਿਨ ਦੇਖਦਾ ਪਿਆ ਸੀ ਬੈਠਾ ਸੀ ਵੇਖੋ ਪਹਿਲਾਂ ਬੰਦਾ ਵੱਡਾ ਹੁੰਦਾ ਵੱਡਾ ਕਰਕੇ ਬੰਦਾ ਕਹਿੰਦਾ ਪੜ੍ਹ ਲਈਏ ਪੜ੍ਹ ਕੇ ਬੰਦਾ ਕਹਿੰਦਾ ਵਧੀਆ ਜੋਬ ਮਿਲ ਜੇ ਫਿਰ ਬੰਦਾ ਕਹਿੰਦਾ ਵਧੀਆ ਪੈਸੇ ਕਮਾਵਾਂ ਪੈਸੇ ਕਮਾਉਣ ਤੋਂ ਬਾਅਦ ਉਹ ਇੱਛਾ ਆਪਣੀ ਰੋਕਦੀ ਹੈ ਨੀ ਜੀ ਮਰਨ ਵੇਲੇ ਤੱਕ ਵੀ ਆਪਾਂ ਜਦੋਂ ਮਰਦੇ ਹਾਂ ਨਾ ਉਦੋਂ ਵੇਲੇ ਤੱਕ ਵੀ ਆਪਣੀਆਂ ਇੱਛਾ ਚੱਲਦੀਆਂ ਰਹਿੰਦੀਆਂ ਕਿਉਂ ਇਹ ਚੀਜ਼ ਨੂੰ ਆਪਾਂ ਬਦਲ ਨਹੀਂ ਸਕਦੇ ਆਪਾਂ ਕਹਿ ਦਈਏ ਕਿ ਹਾਂਜੀ ਬਦਲ ਲਾਂਗੇ ਨਹੀਂ ਕਿਉਂਕਿ ਇਟਸ ਹਿਊਮਨ ਨੇਚਰ ਆ ਬੰਦਾ ਜਿੰਨਾ ਮਰਜ਼ੀ ਜ਼ੋਰ ਲਾ ਲੇ ਆਪਣੇ ਲਿਖਿਆ ਹੈ ਨਾ ਮੋਹ ਮਾਇਆ ਇਹਨੂੰ ਜੇ ਤੁਸੀਂ ਛੱਡਤਾ ਜ਼ਿੰਦਗੀ ਸਿੱਧੀ ਆ ਇਹਨੂੰ ਛੱਡ ਨਹੀਂ ਸਕਦੇ ਕਿਉਂਕਿ ਚੀਜ਼ਾਂ ਹੀ ਇਹੋ ਜਿਹੀਆਂ ਬਣਾਈਆਂ ਹੋਈਆਂ ਕਿਉਂਕਿ ਜਿਹਨਾਂ ਨੂੰ ਹੁਣ ਆਪਾਂ ਜੀ ਬਾਹਰ ਕਿਉਂ ਆਏ ਆ ਇੱਕ ਪੈਸੇ ਵਾਸਤੇ ਮਿਹਨਤ ਤਾਂ ਪਰਪਸ ਪੈਸੇ ਦਾ ਹੀ ਹੈ ਕਿ ਆਪਾਂ ਤੇ ਉਂਝ ਜਸਟ ਕਹਿ ਦਈਦਾ ਆਪਣਾ ਇੱਕ ਲਿਵਿੰਗ ਸਟਾਈਲ ਚਲੋ ਲਿਵਿੰਗ ਸਟਾਈਲ ਜੇ ਪੈਸਾ ਆਊਗਾ ਤੇ ਲਿਵਿੰਗ ਸਟਾਈਲ ਵਧੀਆ ਆਊਗਾ ਉਹ ਚੀਜ਼ ਹੈਗੀ ਆ ਬਾਕੀ ਹੈਗਾ ਜੀ
ਪਰ ਗੱਲ ਇਹ ਹੈ ਨਾ ਤੁਸੀਂ ਇੱਕ ਮੁਕਾਮ ਤੇ ਪਹੁੰਚ ਕੇ ਇੱਕ ਮੁਕਾਮ ਤੇ ਪਹੁੰਚ ਕੇ ਜੀ ਸਾਨੂੰ ਅੱਜ ਲੱਗਦਾ ਪਏ ਹਨਾ ਪਰ ਲਾਈਫ ਸਟਾਈਲ ਜਿਹੜਾ ਸੀ ਉਹ ਬਚਪਨ ਚ ਦੇਖਿਆ ਸੀ ਭਾਵੇਂ ਉਦੋਂ ਪੈਸੇ ਦੀ ਕਿੱਲਤ ਹੁੰਦੀ ਹੋਊਗੀ ਥੋੜੀ ਹਨਾ ਤੇ ਪਰ ਲਾਈਫ ਸਟਾਈਲ ਹੁਣ ਸਾਨੂੰ ਅੱਜ ਵੀ ਉਹ ਵਧੀਆ ਲੱਗਦਾ ਪਿਆ ਪਿਆ ਜਿੱਥੇ ਭੈਣਾਂ ਭਰਾਵਾਂ ਨਾਲ ਰਲ ਕੇ ਬੈਠਦੇ ਸੀਗੇ ਉਹ ਇੱਕ ਛੋਟਾ ਜਿਹਾ ਬਲੈਕ ਐਂਡ ਵਾਈਟ ਟੀਵੀ ਹੁੰਦਾ ਸੀ ਉਹਦੇ ਅੱਗੇ ਸਾਰੇ ਜਿਹੜੇ ਘੁਸ ਜਾਈਦਾ ਹੁੰਦਾ ਸੀ ਸੋ ਇਹ ਚੀਜ਼ਾਂ ਮੈਨੂੰ ਲੱਗਦਾ ਹਰ ਜਾਂ ਤੇ ਹਾਂ ਹਰ ਜਨਰੇਸ਼ਨ ਨਾਲ ਹੀ ਹੁੰਦੀਆਂ ਕਿ ਆਪਣਾ ਬਚਪਨ ਤੇ ਚਲੋ ਸਭ ਨੂੰ ਹੀ ਪਿਆਰਾ ਹੁੰਦਾ ਇਹਦੇ ਚ ਕੋਈ ਦੋ ਰਾਏ ਨੀ ਹੈਗੀ ਪਰ ਸਾਡੇ ਨਾਲ ਇਹ ਹੋਇਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਹੀ ਬਦਲਾਵ ਆ ਗਿਆ ਯਾਨੀ ਏਦਾਂ ਲੱਗਦਾ ਹੁੰਦਾ ਵੀ ਕਿੱਥੇ ਪਹੁੰਚ ਗਏ ਬਹੁਤ ਜ਼ਿਆਦਾ ਹੋ ਗਿਆ ਉਹ ਬਦਲਾਵ ਜਿਹੜੇ ਆਏ ਆ ਉਹ ਬਹੁਤ ਜ਼ਿਆਦਾ ਆਏ ਆ ਤੇ ਸਰਪ੍ਰੀਤ ਬਹੁਤ ਵਧੀਆ ਲੱਗਾ ਤੁਹਾਨੂੰ ਸੁਣ ਕੇ ਤੁਹਾਡੀਆਂ ਗੱਲਾਂ ਸੁਣ ਕੇ ਹਾਂ
ਕਿਉਂਕਿ ਮੈਨੂੰ ਯਾਦ ਹੈ ਜੀ ਆਪਣੇ ਐਤਵਾਰ ਨੂੰ ਰੰਗੋਲੀ ਆਉਂਦਾ ਹੁੰਦਾ ਸੀ ਇੱਕ ਪ੍ਰੋਗਰਾਮ ਜਲੰਧਰ ਦੂਰਦਰਸ਼ਨ ਆਪਣਾ ਸਵੇਰੇ 7 ਵਜੇ 8 ਵਜੇ ਮੈਨੂੰ ਯਾਦ ਹੈ ਕਿ ਉਦੋਂ ਮੈਂ ਉੱਠ ਕੇ ਬੈਠਾ ਹੋਣਾ ਦੀਦੀ ਹੋਣਾਂ ਦੇ ਵੱਡੇ ਦੀਦੀ ਹੋਣਾਂ ਦੇ ਵੱਡੇ ਬਾਈ ਹੋਣਾਂ ਬੈਠਣਾ ਤੇ ਉਹ ਤਾਂ ਹਿੰਦੀ ਗਾਣੇ ਆਉਂਦੇ ਹੁੰਦੇ ਸੀਗੇ ਤੇ ਉਹ ਪਰ ਉਹਨਾਂ ਨੂੰ ਸੁਣ ਇੱਕ ਚਾਹ ਹੁੰਦਾ ਇੱਕ 31 ਦਸੰਬਰ ਦਾ ਪ੍ਰੋਗਰਾਮ ਮੈਨੂੰ ਯਾਦ ਆ ਕਿ ਉਹ 31 ਦਸੰਬਰ ਦਾ ਪ੍ਰੋਗਰਾਮ ਮਹੀਨਾ ਪਹਿਲਾਂ ਅਖਬਾਰ ਚ ਅਜੀਤ ਜਾਂ ਜੱਗ ਬਾਣੀ ਜਿਹੜਾ ਇੱਕ ਮਨੋਰੰਜਨ ਵਾਲਾ ਵੱਖਰਾ ਹੁੰਦਾ ਸੀ ਉਹਦੇ ਛਾਪਦੇ ਹੁੰਦੇ ਸੀਗੇ ਕਿ ਆਹ ਸਾਡਾ 31 ਦਸੰਬਰ ਉਹ 31 ਦਸੰਬਰ ਦੀ ਇੰਨੀ ਕਿਰਿਆਸਤੀ ਹੁੰਦੀ ਸੀ ਘਰਦਿਆਂ ਨੇ ਕਹਿੰਦੇ ਜੀ 31 ਦਸੰਬਰ ਦਾ ਪ੍ਰੋਗਰਾਮ ਆਉਣਾ ਉਹ 9 ਵਜੇ ਸ਼ੁਰੂ ਹੁੰਦਾ ਸੀਗਾ ਉਹ ਤੇ ਉਹ ਆਪਣਾ ਘਰਦਿਆਂ ਨੇ ਸਾਰਾ ਕੰਮ ਧੰਦਾ ਕਰਕੇ ਬਹਿ ਜਾਣਾ ਕਿ ਉਹ ਵੇਖਣ ਵਾਸਤੇ
ਰਜਾਈਆਂ ਚ ਵੜ ਕੇ ਦੇਖਣਾ ਔਰ ਉਹ ਨਿੱਘ ਹੁੰਦਾ ਸੀਗਾ ਕਿੰਨਾ ਵਧੀਆ ਲੱਗਦਾ ਹੁੰਦਾ ਸੀ
ਉਹੀ ਤੇ ਬਹੁਤ ਵਧੀਆ ਜੀ ਹੁਣ ਮੇਰੇ ਵਰਗਾ ਤੋਂ ਚਲੋ ਛੋਟਾ ਸੀਗਾ ਮੈਨੂੰ ਤਾਂ ਪਹਿਲੇ 2 ਗਾਣੇ ਦਾ ਪਤਾ ਸੀਗਾ ਤੀਜੇ ਗਾਣੇ ਚ ਤਾਂ ਪਤਾ ਨੀ ਸੀ ਕਿਹੜੀ ਦੁਨੀਆਂ ਚ ਡਿੱਗੇ ਹੁੰਦੇ ਕਿਉਂਕਿ ਸੋ ਜਾਣਾ ਪਰ ਘਰਦਿਆਂ ਨੂੰ ਉੱਠ ਕੇ ਸਵੇਰੇ ਆਇਆ ਸੀ ਤੈਨੂੰ ਕਿਸੇ ਨੇ ਕੀ ਕਿਹਾ ਸੀ ਤੂੰ ਤਾਂ ਸੋ ਗਿਆ ਹੁਣ ਉਹਨਾਂ ਨੇ ਦੱਸਣ ਦਾ ਵੀ ਮਜ਼ਾਕ ਕਰਨ ਦਾ ਵੀ ਤਰੀਕਾ ਹੁੰਦਾ ਸੀਗਾ ਹੁਣ ਨੀ ਆਉਣਾ ਇਹ ਬਸ ਇੱਕ ਵਾਰੀ ਆਉਣਾ ਸੀ ਹੁਣ ਨੀ ਆਉਂਦਾ ਪਰ ਉਹ ਬਾਅਦ ਵਿੱਚ ਟੈਲੀਕਾਸਟ ਨਹੀਂ ਤੁਸੀਂ ਮਜ਼ਾਕ ਕਰਦੇ ਸੀਗੇ ਤਾਂ ਵਧੀਆ ਇੱਕ
ਬਿਲਕੁਲ ਸਰਤੀ ਸੋ ਜ਼ਰੂਰ ਪ੍ਰੋਗਰਾਮ ਚ ਸਾਂਝ ਪਾਇਆ ਕਰੋ ਅਸੀਂ ਹਰ ਬੁੱਧਵਾਰ ਨੂੰ ਆਪਣੀਆਂ ਯਾਦਾਂ ਚ ਜਾਂਦੇ ਹੁੰਦੇ ਆ ਗੁਆਚਦੇ ਹੁੰਦੇ ਆ ਔਰ ਆਪਣੇ ਬਚਪਨ ਦਾ ਕੋਈ ਨਾ ਕੋਈ ਪਹਿਲੂ ਉਹਨੂੰ ਯਾਦ ਕਰੀਦਾ ਹੁੰਦਾ ਔਰ ਉਹਦੇ ਉੱਤੇ ਵਿਚਾਰ ਹੀ ਕਰੀਦਾ ਹੁੰਦਾ ਭੀ ਜੀ ਜ਼ਰੂਰ ਬਹੁਤ ਵਧੀਆ ਲੱਗਾ ਸਰਪ੍ਰੀਤ ਗੱਲ ਕਰਕੇ ਮੈਨੂੰ ਤੁਹਾਡੇ ਨਾਲ ਔਰ ਇਹ ਵੀ ਵਧੀਆ ਲੱਗਦਾ ਕਿ ਏਦਾਂ ਦੇ ਵਿਚਾਰਾਂ ਵਾਲੇ ਸਾਡੇ ਨਾਲ ਅਜੇ ਤੱਕ ਬੈਠੇ ਹੋਏ ਆ ਸੋ ਬਹੁਤ ਬਹੁਤ ਧੰਨਵਾਦ
ਥੈਂਕ ਯੂ ਸੋ ਮਚ ਥੈਂਕ ਯੂ
ਜੀ ਸੋ ਬਹੁਤ ਵਧੀਆ ਲੱਗਦਾ ਜੀ ਬਿਲਕੁਲ ਸਾਡਾ ਹਰਮਨ ਪਰਿਵਾਰ ਹੈ ਨਾ ਜਿਹਦੇ ਵਿੱਚ ਇੰਨੀਆਂ ਪਿਆਰੀਆਂ ਪਿਆਰੀਆਂ ਸੋਚਾਂ ਦੇ ਮਾਲਕ ਹੁੰਦੇ ਨੇ ਹਾਂਜੀ ਅਮਰਜੀਤ ਕੌਰ ਹੁਣਾਂ ਨੇ ਸਾਂਝ ਪਾਈ ਹੈ ਜੀ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਕਾਲ ਹੈ ਸੋ ਉਹਨਾਂ ਨੂੰ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ ਹੈਲੋ
ਹੈਲੋ ਸੁਖਪ੍ਰੀਤ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ। ਸੁਣਾਓ ਕੀ ਹਾਲ ਚਾਲ?
ਬਸ ਵਧੀਆ, ਮਤਲਬ ਵਧੀਆ। ਅਸੀਂ ਥੋੜਾ ਜਿਹਾ ਮੋਡਲ ਪੁਰਾਣਾ ਹੋ ਜਾਂਦੇ ਟੀਵੀ ਤੋਂ, ਭਾਈ ਥੋੜੇ ਜਿਹੇ ਸਾਰੀਆਂ ਗੱਲਾਂ ਕਰਦੇ।
ਨਹੀਂ ਨਹੀਂ, ਤੁਹਾਡੀਆਂ ਗੱਲਾਂ ਸੁਣ ਕੇ ਜੋ ਮਜ਼ਾ ਆਉਂਦਾ ਨਾ, ਉਹ ਮੈਨੂੰ ਆਪਣੀਆਂ ਕਰਕੇ ਵੀ ਨਹੀਂ ਆਉਂਦਾ।
ਤੁਹਾਡੇ ਪਹਿਲਾਂ ਕੀ ਹੁੰਦਾ, ਤੁਹਾਡੇ ਪਹਿਲਾਂ ਸਿਆਲ ਅੰਤਰ ਰਾਤ ਨੂੰ ਧੂਣ ਢਾਈ ਪਾ ਕੇ ਬੈਠੇ ਰਹਿਣਾ ਉੱਥੇ, ਨਾਲੇ ਨਰਮੇ ਨਰਮੇ ਦੀਆਂ ਸਿੱਖਰੀਆਂ ਟੀਂਡੇ ਕੱਢੀ ਜਾਣੇ ਬੈਠੇ, ਤੇ ਨਾਲੇ ਗੱਲਾਂ ਬਾਤਾਂ ਕਰੀ ਜਾਣੀਆਂ ਬੈਠੇ ਰਹਿਣਾ। ਹਨਾ, ਮਾਲ ਵਿੱਚ ਜਿਆਦਾ ਨਰਮਾ ਬੀਜ ਰਹਿੰਦਾ ਜਿਹੜਾ, ਸ਼ਾਇਦ ਇੱਧਰ ਨਹੀਂ ਹੋਣਾ, ਬਾਹਲਾ ਨੀ ਪਤਾ ਦਵਾਬੀ ਦਾ। ਜਿਹੜੇ
ਕੋਟੇ ਤੇ ਮੈਨੂੰ ਇੰਨਾ ਪਤਾ ਵੀ ਨਰਮਾ ਕਪਾਹ ਹੁੰਦੀ ਸੀ ਸਾਡੇ, ਬਹੁਤ ਕਦੀ ਕੋਈ ਕਾਮਾ ਬੀਜਦਾ ਹੁੰਦਾ ਸੀਗਾ।
ਪੂਰੀ ਚਿੱਟੀ ਚਿੱਟੀ ਕਪਾਹ ਬਣ ਜਾਣੀ ਛਿੜ ਕੇ, ਫਿਰ ਉਹ ਟੋਕਰੇ ਭਰ ਭਰ ਕੇ ਥੱਲੇ ਲਾ ਲੈਣੇ, ਤੇ ਉਹ ਰਾਤ ਨੂੰ ਬੈਠੇ ਨਾਲੇ ਤਾਂ ਚੁਗੀ ਜਾਣੀ, ਤੇ ਨਾਲੇ ਉਹ ਵੱਤ ਮਚਾ ਕੇ ਤੇ ਉਹ ਸਿੱਕਰੀਆਂ ਉਹਦੇ ਉੱਤੇ ਸਿੱਟੀ ਜਾਣੀ। ਤੇ ਉਸ ਤੋਂ ਬਾਅਦ ਭਾਈ ਫਿਰ ਜਦੋਂ ਟੀਵੀ ਆ ਗਈ, ਤੇ ਟੀਵੀ ਉਦੋਂ ਜਦੋਂ ਮੇਰੀ ਛੋਟੀ ਗੁੜੀਆ ਹੋਈ ਆ ਨਾ, ਉਦੋਂ ਟੀਵੀ ਜਦੋਂ ਅਸੀਂ ਲੈ ਕੇ ਆਂਦਾ ਤੇ ਉਹ ਬੜੀ ਮੌਜ ਸੀਗੀ, ਉਹਨੂੰ ਖੇਡਣ ਖੁਡਣ ਦੀ ਇੰਨੀ ਲੋੜ ਨੀ ਸੀ ਪੈਂਦੀ, ਉਹਨੂੰ ਰਜਾਈ ਲਾ ਕੇ ਪਾ, 5 ਮਹੀਨੇ ਦਾ ਬੱਚਾ ਬੈਠਣ ਲੱਗ ਜਾਂਦਾ, ਤੇ ਉਹਨੇ ਮੌਜ ਨਾਲ ਵੇਖੀ ਨੇ ਟੀਵੀ ਦੇਖੀ ਜਾਇਆ ਕਰਨਾ। ਹੁਣ ਸਾਹਮਣੇ ਦੀ ਕੋਈ ਲੋੜ ਨੀ, ਹੁਣ ਤਾਂ ਬੱਚੇ ਕਹਿੰਦੇ ਹੈਗੇ ਆ ਨੀ ਲਾਉਣਾ, ਆਹ ਲਾਉਣਾ, ਪਰ ਸੱਚ ਛੋਟੀ ਜੀ ਹੈ,
16-17 ਮਹੀਨੇ
ਉਹ ਮੌਕੀ ਮੌਕੀ ਕਰਦੀ ਫਿਰਦੀ ਰਹਿੰਦੀ ਹੁਣ ਸਾਰਾ ਦਿਨ, ਮੌਕੀ ਲਾ ਕੇ ਦੋ ਮੈਨੂੰ, ਮੌਕੀ ਲਾ ਕੇ
ਟੀਵੀ
ਤੇ ਲਾ ਦਿਓ, ਕਿਤੇ ਫੋਨ ਤੇ ਲਾ ਦਿਓ।
ਮਹਿਸੂਸ ਕਰਦੇ ਤੁਸੀਂ ਇੰਨੀ ਵੱਡੀ ਚੇਂਜ ਜ਼ਿੰਦਗੀ ਚ ਦੇਖੀ ਹੋਈ ਆ? ਸਹੀ ਗੱਲ ਦੇਖੋ, ਉਦੋਂ ਵੀ ਭਾਈ ਜਦੋਂ ਟੀਵੀ ਨਹੀਂ ਵੀ ਹੁੰਦਾ ਸੀਗਾ ਹਨਾ, ਉਦੋਂ ਤੋਂ ਲੈ ਕੇ ਉਦੋਂ ਵੀ ਤੁਸੀਂ ਆਪਣੇ ਮਨ ਪਰਚਾਵੇ ਕੀਤੇ ਹੋਣੇ, ਮਨੋਰੰਜਨ ਦੇ ਸਾਧਨ ਉਦੋਂ ਵੀ ਹੁੰਦੇ ਹੋਣੇ ਆ, ਪਰ ਉਹ ਆਪਣੇ ਆਪ ਤਰ੍ਹਾਂ ਹੁੰਦੇ ਹੋਣੇ, ਜਿੱਦਾਂ ਹੈ ਨਾ, ਜੇ ਜੇ ਕਹੋ ਭਾਈ ਜਿੱਦਾਂ ਤਿੰਨ ਘੰਟੇ ਲੱਗਦੀਆਂ ਹੁੰਦੀਆਂ ਸੀਗੀਆਂ,
ਗੁੱਗਾ ਕੱਤਣਾ ਕਹਿੰਦੇ ਹੁੰਦੇ ਸੀ, ਮੈਂ ਵੀ ਕੱਟਿਆ, ਮੈਨੂੰ ਪਤਾ, ਮੈਨੂੰ ਚਾਅ ਹੁੰਦਾ ਸੀ ਵੀ ਉਹ ਦਾਦੀ ਨੇ ਨਾਲ ਕੁੜੀਆਂ ਬੈਠ ਕੇ ਕੱਟਦੇ ਨਾ, ਗੁੱਗਾ ਕੱਤਣਾ ਕਹਿੰਦੇ ਹੁੰਦੇ ਸੀ ਰਾਤ ਨੂੰ, ਸਾਰੀ ਰਾਤ ਕੱਤਣਾ।
ਅੱਛਾ, ਠੀਕ ਹੈ। ਤੇ ਉਹ ਜਿਹੜੀਆਂ ਗੱਲਾਂ ਬਾਤਾਂ ਚੱਲਦੀਆਂ ਹੋਣੀਆਂ, ਦਾਦੀ ਦੀਆਂ ਨਸੀਹਤਾਂ ਹੋਣੀਆਂ, ਜਾਂ ਕੁੜੀਆਂ ਦੇ ਆਪਸ ਚ ਹਾਸੇ ਮਜ਼ਾਕ ਹੋਣੇ ਆ, ਜੋ ਗੱਲਾਂ ਬਾਤਾਂ ਹੋਣੀਆਂ, ਉਹ ਜਿਹੜੇ ਗੀਤ ਚੱਲਦੇ ਹੋਣੇ ਆਪਸ ਦੇ ਵਿੱਚ,
ਉਹ ਤਾਂ ਬਸ ਕੋਠੇ ਤੇ ਬੈਠ ਕੇ ਮਜ਼ੇ ਅਲੱਗ ਹੀ ਹੁੰਦੇ ਸੀਗੇ ਸਾਰਾ ਕੁਛ ਤਾਂ। ਉਹ ਤਾਂ ਕੁੜੀਆਂ ਦੇ ਨਾਂ ਕੁਝ ਤਾਂ ਕਿੱਤੇ ਨਾਲ ਨਾਂ ਵੀ ਭੁੱਲ ਕੇ ਲੱਗਦੇ, ਕਿਹੜੀਆਂ ਕੁੜੀਆਂ ਹੁੰਦੀਆਂ ਸੀ ਜਦੋਂ ਵਿਆਹ ਹੋ ਜਾਂਦਾ, ਉਸ ਤੋਂ ਬਾਅਦ ਬਸ ਆਪਦੇ
ਹੋਰ ਕੰਮਾਂ ਦੇ ਵਿੱਚ। ਬਿਲਕੁਲ, ਇੰਨਾ ਵਧੀਆ ਟਾਈਮ ਤੁਹਾਡੀ ਆਵਾਜ਼ ਦੇ ਵਿੱਚੋਂ ਸੁਣ ਕੇ ਪਤਾ ਲੱਗਦਾ ਪਈ ਉਹ ਸਮੇਂ ਨੂੰ ਤੁਸੀਂ ਕਿੱਦਾਂ ਮਾਣਿਆ ਆ, ਕਿੰਨਾ ਇੰਜੋਏ ਕੀਤਾ ਹੋਣਾ। ਸੋ ਤੁਹਾਡੀ ਕਹਿਣ ਦੇ ਅੰਦਾਜ਼ ਦੇ ਵਿੱਚ ਮੈਂ ਸਮਝ ਸਕਦੀ ਹਾਂ ਕਿ ਇੰਨਾ ਕਿੰਨਾ ਭਰ ਕੇ ਜੀਆ ਹੋਇਆ ਤੁਸੀਂ ਉਹ ਵੇਲੇ ਨੂੰ, ਔਰ ਉਹ ਵੇਲਾ ਜਿਹਨੂੰ ਅੱਜ ਅਸੀਂ ਸਾਰੇ ਮਿਸ ਕਰਦੇ ਆ, ਜੋ ਅੱਜ ਸਾਡੀ
ਜ਼ਿੰਦਗੀ ਦੇ ਹਿਸਾਬ ਨਾਲ ਬਦਲੀ ਜਾਂਦਾ ਨਾ, ਗੱਲ ਤਾਂ ਸਮੇਂ ਦੇ ਹਿਸਾਬ ਨਾਲ ਬਦਲੀ ਜਾਂਦਾ। ਹੁਣ ਕੀ ਕਰਕੇ ਜੇ ਹੁਣ ਅਸੀਂ ਨਿਆਣੇ ਨੂੰ ਕਹੀਏ, ਹੁਣ ਅਸੀਂ ਬੇਟੀ ਪੋਤੀ ਨੂੰ ਲੈ ਕੇ ਜਾਂਦੇ ਹਾਂ ਵੀ ਉਹਨੂੰ ਦੱਸਦੇ ਹਾਂ ਵੀ ਆਹ ਹੈ, ਪਰ ਉਹ ਚਾਹ ਤਾਂ ਕਰਦੀ, ਹਾਂ ਮੈਂ ਸਕੂਲ ਚ ਦੱਸਦੀ ਹਾਂ ਮੈਂ ਦਾਦੀ ਨੂੰ ਗਈ ਸੀ, ਉੱਥੇ ਆਹ ਸੀਗਾ, ਅਸੀਂ ਮੋਟਰਸਾਈਕਲ ਤੇ ਚੜੇ ਸੀ, ਅਸੀਂ ਸਾਈਕਲ ਤੇ ਚੜੇ ਸੀ, ਕੁੱਤਾ ਸੀ, ਇਹ ਉਹ ਸਾਰਾ ਕੁਛ, ਕੋਸ਼ਿਸ਼ ਤਾਂ ਕਰਦੇ ਹਾਂ, ਪਰ ਇਹ ਫਿਰ ਇੱਕ ਦਿਨ ਦੇ ਸਾਨੂੰ ਤਾਂ ਦੁੱਖ ਭੋਗਣਾ ਹੀ ਪੈਣਾ ਨਾ, ਹੁਣ ਕੁਛ ਪਾਉਣ ਦੀ ਖਾਤਰ ਗਵਾਉਣਾ ਵੀ ਪੈਣਾ ਗਾ।
ਬਿਲਕੁਲ ਜੀ, ਔਰ ਗੱਲ ਇਹ ਹੈ ਗਵਾ ਸਿਰਫ ਅਸੀਂ ਨਹੀਂ ਰਹੇ, ਇਹ ਗੱਲ ਨਹੀਂ ਹੈਗੀ ਕਿ ਜੇ ਅਸੀਂ ਇੰਡੀਆ ਛੱਡ ਕੇ ਇੱਧਰ ਆ ਗਏ ਹਾਂ ਤੇ ਅਸੀਂ ਉਹ ਚੀਜ਼ਾਂ ਨੂੰ ਗਵਾ ਲਿਆ, ਪਰ ਜਿਹੜੇ ਇੰਡੀਆ ਦੇ ਵਿੱਚ ਬੈਠੇ ਹੋਏ ਆ ਉਹਨਾਂ ਨੇ ਵੀ ਉਹ ਚੀਜ਼ਾਂ ਨੂੰ ਕਿੱਥੇ ਮਾਣਦੇ ਆ, ਉਹ ਸਮਾਂ ਹੀ ਨਹੀਂ ਰਿਹਾ ਜੀ, ਉਹ
ਯਾਦ ਕਰਦੇ ਹੁੰਦੇ, ਉੱਥੇ ਤਾਂ ਯਾਦ ਹੀ ਨਹੀਂ ਕਰਦੇ, ਉੱਥੇ ਤਾਂ ਬਹੁਤ ਐਡਵਾਂਸ ਹੋ ਗਏ ਆ।
ਬਿਲਕੁਲ ਬਿਲਕੁਲ, ਸਹੀ ਗੱਲ ਆ। ਉਹ ਮੈਨੂੰ ਲੱਗਦਾ ਪਈ ਉਹ ਖਾਣ ਪਹਿਨਣ ਦਾ ਢੰਗ ਜਿਹੜਾ, ਇਹ ਗੱਲ ਨੀ ਹੈਗੀ ਕਿ ਤਰੱਕੀ ਨੀ ਹੋਣੀ ਚਾਹੀਦੀ, ਸਭ ਕੁਛ ਵਧੀਆ ਲੱਗਦਾ, ਸਗੋਂ ਤਰੱਕੀਆਂ ਹੋ ਗਈਆਂ ਵਧੀਆ, ਜੇ ਕੱਲ ਸਾਡੇ ਕੋਲ ਸਾਈਕਲ ਸੀ ਤੇ ਅੱਜ ਅਸੀਂ ਕਾਰਾਂ ਦੇ ਵਿੱਚ ਆ, ਇਹਦੇ ਚ ਕੋਈ ਮਾੜੀ ਗੱਲ ਨੀ ਹੈਗੀ, ਵਧੀਆ ਕੱਲ ਜੇ ਸਾਡੇ ਕੋਲ ਸਾਈਕਲ ਹੋਣ ਲੱਗੇ ਸੀਗੇ। ਭੁੱਲੇ ਨੀ, ਪਰ ਉਹ ਜਿਹੜੀ ਸਾਦਗੀ ਨਾ ਜ਼ਿੰਦਗੀ ਨੂੰ ਜੀਣ ਦਾ ਵੱਲ ਸੀਗਾ ਜਿਹੜਾ ਉਹ ਭੁੱਲ ਗਏ ਆ। ਐਕਚੁਅਲ ਚ ਪ੍ਰੋਬਲਮ ਇਹ ਆ ਮੈਨੂੰ ਲੱਗਦਾ ਕਿ ਅਸੀਂ ਸਾਰਾ ਕੁਛ ਇਹਨਾਂ ਚੀਜ਼ਾਂ ਨੂੰ ਬਣਾ ਲਿਆ, ਅਸਲ ਜ਼ਿੰਦਗੀ ਨੂੰ ਜਿਹੜਾ ਅਸੀਂ ਇੱਕ ਤਰ੍ਹਾਂ ਨਾਲ ਸਾਈਡ ਤੇ ਰੱਖ ਦਿੱਤਾ ਨਾ। ਸੋ
ਭੁੱਖ ਵੀ ਲੱਗਦੀ ਸੀਗੀ, ਹੁਣ ਤਾਂ ਉਹ ਗੱਲ ਆਪਾਂ ਨੂੰ ਭੁੱਖ ਤਾਂ ਲੱਗਦੀ ਨੀ, ਚਾਹ ਚਟਨੀ ਮੈਂ ਰੋਟੀ ਖਾ ਲੈਣੀ ਇੰਨੀ ਐ ਲੱਗਦਾ। ਹੁਣ ਉਹ ਯਾਦ ਕਰੀ ਸਮੇਲ ਆਉਂਦੀ ਹੁੰਦੀ ਸੀ, ਹੁਣ ਕਾਹਤੋਂ ਨੀ ਆਉਂਦੀ, ਹੁਣ ਤਾਂ ਕਿੰਨੀਆਂ ਚੀਜ਼ਾਂ ਬਣੀਆਂ ਹੋਣ।
ਬਿਲਕੁਲ ਸਹੀ ਗੱਲ ਆ, ਉਹ ਮੁੜ ਕੇ ਆਉਂਦੇ ਹੁੰਦੇ ਸੀਗੇ, ਉਹ ਦੌੜ ਭੱਜ ਕਿੰਨਾ ਹੱਥੀ ਕੰਮ। ਉਹੀ ਗੱਲ ਕਰੋ ਵੀ ਹੁਣ ਵਾਸ਼ਿੰਗ ਮਸ਼ੀਨ ਚੋਂ ਕੱਪੜੇ ਪਾ ਕੇ ਬਾਹਰ ਕੱਢਣੇ ਹੁੰਦੇ ਆ ਤੇ ਉਹਨਾਂ ਦੀਆਂ ਤਹਿਆਂ ਤੂਹਾਂ ਲਾ ਕੇ ਰੱਖਣੀਆਂ ਹੁੰਦੀਆਂ ਤੇ ਇਹ ਲੱਗਦਾ ਵੀ ਕੱਪੜੇ ਧੋਤੇ, ਫਿਰ ਸੋਚਦੀ ਹੁੰਦੀ ਆ ਵੀ ਇਹ ਕੱਪੜੇ ਧੋਣੇ ਕੋਈ ਕੱਪੜੇ ਧੋਣੇ ਆ ਹਨਾ। ਬਚਪਨ ਚ ਦੇਖੀਦਾ ਹੁੰਦਾ ਸੀਗਾ ਆਪਣੇ ਦਾਦੀਆਂ ਨੂੰ ਕੱਪੜੇ ਧੋਂਦਿਆਂ ਨੂੰ ਨਰਕੇ ਦੇ ਉੱਤੇ ਏਡੇ ਏਡੇ ਦਰੀਆਂ ਖੇਸੀਆਂ ਧੋ ਧੋ ਕੇ ਬਨੇਰੇ ਭਰ ਦਿੰਦੇ ਹੁੰਦੇ ਸੀਗੇ ਤੇ ਕਦੇ ਇਹ ਨੀ ਹੁੰਦਾ ਸੀ, ਕਹਿੰਦੇ ਹੁੰਦੇ ਸੀ ਵੀ ਮੈਂ ਕੁਛ ਕੀਤਾ ਆ ਜਾਂ ਹੋਰ ਏਡੇ ਏਡੇ ਭਾਰੇ ਕੰਮ ਜਿਹੜੇ ਕਰਦੇ ਹੁੰਦੇ ਸੀਗੇ ਸਾਰੇ। ਸੋ ਅੱਜ ਕੱਲ ਫੇਰ ਅਸੀਂ ਇਹੀ ਕਹਿੰਦੇ ਵੀ ਬਿਜ਼ੀ ਬਹੁਤ ਆ। ਮੈਂ ਕਹਿੰਦੀ ਵੀ ਉਦੋਂ ਤਾਂ ਕੋਈ ਬਿਜ਼ੀ ਹੁੰਦਾ ਨੀ ਸੀ ਹਨਾ, ਮੈਂ ਵੀ ਭਾਵੇਂ ਵਿੱਚ ਹੀ ਆ, ਮੈਂ ਵੀ ਕਹਿੰਦੀ ਆ ਵੀ ਬੜੇ ਬਿਜ਼ੀ ਹੋ ਗਏ ਆ, ਪਰ ਇਹ ਨੀ ਸਮਝ ਆਉਂਦੀ ਵੀ ਬਿਜ਼ੀ ਹੋ ਕਿੱਥੇ ਗਏ ਆ। ਇੰਨੀਆਂ ਸਹੂਲਤਾਂ ਹੋਣ ਦੇ ਬਾਵਜੂਦ ਵੀ ਜੇ ਅਸੀਂ ਬਿਜ਼ੀ ਬਿਜ਼ੀ ਕਰੀ ਜਾਈਏ ਤਾਂ ਪਤਾ ਨੀ, ਪਰ ਸਮਾਂ ਹੀ ਆ ਜੀ ਕੁਛ ਇਹੋ ਜਿਹਾ ਤੇ ਉਹਦੇ ਨਾਲ ਬਸ ਅਸੀਂ ਵੀ ਵੇਹੀ ਜਾਂਦੇ ਆ। ਪਰ ਚਲੋ ਜੀ ਕਦੀ ਬੈਠ ਕੇ ਅਸੀਂ ਮੁੜ ਕੇ ਆਪਣਾ ਪੁਰਾਣਾ ਵੇਲਾ ਯਾਦ ਕਰ ਲਈਦਾ ਤੇ ਵਧੀਆ ਲੱਗਦਾ ਆ ਹਨਾ। ਸਹੀ ਗੱਲ ਬਿਲਕੁਲ ਬਿਲਕੁਲ। ਸੋ ਜਿਹੜਾ ਵੀ ਵਕਤ ਚੱਲਦਾ ਹੈਗਾ ਤੇ ਵਧੀਆ ਜੀ, ਇਹਦੇ ਚ ਕੋਈ ਦੋ ਰਾਏ ਨੀ। ਇਹ ਵੀ ਸਮਾਂ ਬਹੁਤ ਵਧੀਆ ਰੱਬ ਨੇ ਜਿੱਥੇ ਲਿਆ ਕੇ ਬਿਠਾਇਆ, ਬਹੁਤ ਸੋਹਣੀ ਦੁਨੀਆਂ ਆ, ਬਹੁਤ ਪਿਆਰੀ ਜਗ੍ਹਾ ਆ। ਸੋ ਇਸ ਚੀਜ਼ ਨੂੰ ਵੀ ਮਾਣੀਏ, ਆਨੰਦ ਲਈਏ ਔਰ ਪਿੱਛਾ ਨਾ ਭੁੱਲੀਏ, ਬਸ ਇਹੀ ਗੱਲ ਹੈ। ਪੈਰ ਪਰਮਾਤਮਾ ਜ਼ਮੀਨ ਤੇ ਰੱਖੇ। ਸੋ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਦਾ, ਮਜ਼ਾ ਆ ਗਿਆ। ਅਮਰਜੀਤ ਜੀ ਇਸੇ ਤਰ੍ਹਾਂ ਪ੍ਰੋਗਰਾਮ ਦੇ ਸਾਂਝ ਪਾਇਆ ਕਰੋ ਤੇ ਸਾਨੂੰ ਆਪਣੇ ਸਮੇਂ ਚ ਲੈ ਜਾਇਆ ਕਰੋ, ਹੱਥ ਫੜ ਕੇ ਸਾਡਾ।
ਹਾਂ
ਨਹੀਂ ਬਹੁਤ ਚਲੋ, ਬਹੁਤ ਬਹੁਤ ਸ਼ੁਕਰੀਆ ਅੱਗੇ। ਹਾਂਜੀ
ਅੱਜ ਕੱਲ
ਜੀ
ਅੱਜ ਕੱਲ ਦੀ ਜਨਰੇਸ਼ਨ ਦੀ ਵੀ ਸੁਣਦੇ ਗੱਲਾਂ ਕੀ ਕਰਦੇ ਆ, ਜਿਹੜੇ ਬੇਚਾਰੇ ਕੱਲੇ ਸਟਰਗਲ ਕਰ ਰਹੇ ਆ, ਇਹਨਾਂ ਦੇ ਸਹਿਮੀ ਸੀ ਦਾਦੀ ਦਾਦੀ ਦੇ ਬੱਚਿਆਂ ਦੇ ਕੋਲ।
ਹਾਂ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਓਕੇ ਰਲ
ਓਕੇ ਜੀ ਓਕੇ ਓਕੇ ਓਕੇ। ਲੋ ਜੀ ਅੱਗੇ ਸਾਡੇ ਨਾਲ ਹਰੀਸ਼ ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ, ਉਹਨਾਂ ਨਾਲ ਗੱਲਬਾਤ ਕਰਦੇ ਆ। ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਹਰੀਸ਼ ਜੀ, ਕੀ ਹਾਲ ਚਾਲ ਹੈ?
ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਸਾਰੇ ਹਰਮਨ ਪਰਿਵਾਰ ਨੂੰ ਜੀ, ਸੁਣਨ ਵਾਲਿਆਂ ਨੂੰ। ਤੁਹਾਡੀ ਗੱਲਾਂ ਨਾ ਘਰ ਜੀ ਹੈ ਜੀ,
ਸਵਾਗਤ,
ਬਹੁਤ ਪਿੱਛੇ ਲੱਗਦੀਆਂ ਜੀ, ਬਹੁਤ ਪਿੱਛੇ ਲੱਗਦੀਆਂ ਤੁਹਾਨੂੰ ਕਈ ਵਾਰ ਬਾਤ, ਫਿਰ ਅੱਥਰੂ ਆ ਹੀ ਜਾਂਦੇ ਜੀ ਕੰਨਾਂ ਚ, ਅੱਖਾਂ ਚ ਵੀ ਸੁਣਨ ਨੂੰ ਵੀ ਇਹ ਜਿਹੀ ਚੀਜ਼ਾਂ ਮਿਲਦੀਆਂ, ਫਿਰ ਅੱਥਰੂ ਆ ਹੀ ਜਾਂਦੇ ਜੀ, ਕਿੱਥੇ ਯਾਦਾਂ ਸੀਗੀਆਂ ਹੋਈਆਂ, ਕਿੱਥੇ ਯਾਦ ਸੀਗੀਆਂ।
ਬਿਲਕੁਲ ਆ ਜਾਂਦੇ, ਮੇਰਾ ਮੇਰੇ ਖੁਦ ਆ ਜਾਂਦੇ ਜੀ ਪ੍ਰੋਗਰਾਮ ਕਰਦੀ ਕਰਦੀ ਦੇ, ਬਿਲਕੁਲ ਇਮੋਸ਼ਨਲ ਵੀ ਹੋ
ਜਾਂਦੇ। ਅਸੀਂ ਸੋਲਿਡ ਆ, ਅਸੀਂ ਬਹੁਤ ਕੁਛ ਦੇਖਿਆ ਪਰ ਨਹੀਂ ਇਹੋ ਜਿਹਾ ਰਿਹਾ ਪਾਉਂਦਾ ਜੀ। ਭਾਜੀ ਗੱਲ ਤਾਂ ਜੀ ਚੱਲਦੀ ਸੀਗੀ, ਉਹ ਵੀਡੀਓ ਵੀ ਵੀਸੀਆਰ ਦੇ ਬਾਈ ਨੇ ਗੱਲ ਕੀਤੀ ਸੀ ਹੁਣੇ ਥੋੜੀ ਦੇਰ ਪਹਿਲਾਂ, ਮੈਨੂੰ ਵੀ ਬੈਠੀ ਬੈਠੀ, ਮੇਰੀ ਭੈਣ ਹੈਗੀ ਜੀ, ਉਹ ਬੜੀ ਦਬਾਕ ਹੈ ਬੋਲਣ ਦੇ ਅੱਗੇ ਨਾ, ਉਹਨੂੰ ਭੰਡ ਕਹਿੰਦੇ ਆ ਪੰਜਾਬ ਸਾਡੇ ਨਾ, ਇਹ ਭੰਡ ਹੈ, ਇਹ ਮੂੰਹ ਤੇ ਬੋਲ ਦਿੰਦੀ ਹੈ, ਇਹ ਗੱਲ ਬਹੁਤ ਫੁਰਦੀ ਜੀ, ਇਹਨੂੰ ਉਹਨੂੰ ਭੰਡ ਹੀ ਕਹਿੰਦੇ ਆ ਸਾਰੇ, ਮੈਂ ਤਾਂ ਇੱਕ ਸਾਲ ਵੱਡੀ ਹੈ ਜੀ, ਉਹਨੂੰ ਭੰਡ ਕਹਿੰਦੇ, ਉਹਨੂੰ ਗੱਲ ਬਹੁਤ ਫੁਰਦੀ ਹੈ। ਉਹ ਪੈਸੇ ਅਸੀਂ ਇਕੱਠੇ ਕਰਦੇ ਸੀ, ਵੀ ਸੀ ਆਰ ਲਿਆਂਦੇ ਸੀ ਛੋਟੇ ਹੁੰਦੇ ਜੀ, ਤੇ ਉਹਨਾਂ ਫਿਲਮਾਂ ਮੰਗਾਈ ਜੀ ਇੱਕ ਦਿਨ, ਜਿਹੜੀ ਤੁਸੀਂ ਤੁਹਾਡੀ ਗੱਲ ਚੱਲਦੀ ਸੀ ਨਾ, ਕੋਈ ਐਜਾ ਸੀਨ ਆ ਜਾਣਾ ਤੇ ਉਹਨੂੰ ਸਾਹਮਣੇ ਸਾਹਮਣਾ ਮੈਂ ਕਰ ਪੈਣਾ ਉਸ ਸੀਨ ਦਾ।
ਹਾਂਜੀ ਹਾਂ ਬਿਲਕੁਲ ਬਿਲਕੁਲ।
ਉਹ ਫਿਰ ਨਾ ਇਹੋ ਜਿਹਾ ਕੋਈ ਸੀਨ ਆਉਣਾ ਤੇ ਮੇਰੀ ਮਾਂ ਨੇ ਕਹਿਣਾ ਜਲਦੀ ਜਾਓ ਰੋਟੀ ਬਣਾ ਕੇ ਲਿਆਓ, ਆਪਣੀ ਮੈਨੂੰ ਰੋਟੀ ਬਣਾਓ, ਮੇਰੀ ਤਿੰਨ ਭੈਣਾਂ ਸੀ, ਉਹਨੂੰ ਭਾਂਡੇ ਲਾਇਆ ਸੀ, ਉਹ ਤੇਰੇ ਕੰਮ ਆ, ਜਾ ਆਪਣੀ ਰੋਟੀ ਬਣਾ ਲਾ, ਤੇ ਅਸੀਂ ਵੀ ਪਿੱਛੇ ਮੂੰਹ ਕਰ ਲੈਣਾ ਜੀ, ਸ਼ਰਮ ਤਾਂ ਨਹੀਂ ਸੀ। ਫਿਰ ਇੱਕ ਫਿਲਮ ਆਈ, ਦੋ ਆਈ ਸੀ ਨਾ, ਅਸੀਂ ਵੀ ਸੀ ਆਰ ਲਿਆਏ ਤੇ ਪੈਸੇ ਇਕੱਠੇ ਕਰਕੇ ਫਿਲਮ ਲਿਆਈ ਸੀ, ਸੱਤਿਆਮ ਸ਼ਿਵਮ ਸੁੰਦਰਮ ਤੇ ਮੇਰੀ ਜੰਗ ਤੇ ਸੌਤਨ, ਉਸ ਟਾਈਮ ਤਿੰਨ ਫਿਲਮਾਂ ਦੇਖਣੀਆਂ ਜੀ।
ਠੀਕ ਹੈ,
ਇੱਕ ਰਾਤ ਵਾਸਤੇ ਉਹ ਪਹਿਲਾਂ ਲਾ ਲਈ ਸੱਤਿਆ ਸਿਮਰ
ਅਸੀਂ ਪੰਜ ਦੇਖ ਲਈ ਦੀਆਂ ਹੁੰਦੀਆਂ ਸੀਗੀਆਂ ਗਾਣੇ ਲੰਘਾ ਕੇ
ਟ੍ਰੇਲਰ ਦੇਖੇ ਹੁੰਦੇ ਸੀ ਜਾਂ ਪਤਾ ਹੁੰਦਾ ਸੀ ਫਿਲਮ ਦਾ ਉਹਦੇ ਚ ਨਾ ਗਾਣਾ ਸੀ ਯਸ਼ੋਮਤੀ ਮਈਆ ਤੇ ਬੋਲੇ ਨੰਦ ਲਾਲ ਲੋਕਾਂ ਨੂੰ ਇਹ ਲੱਗਿਆ ਸੀ ਫਿਲਮ ਨਾ ਬਹੁਤ ਇਹੋ ਜਿਹਾ ਫਿਲਮ ਧਾਰਮਿਕ ਫਿਲਮ ਹੈ ਜੀ ਜਦੋਂ ਫਿਲਮ ਚਲੀ ਨਾ ਜੀ ਉਹ ਗਾਣਾ ਵਿੱਚ ਸੀਨ ਆਇਆ ਇਹੋ ਜੇ ਤੇ ਉਹ ਦਬਾ ਦਬਾ ਉੱਠੀ ਮੰਮੀ ਜਾਵਾਂ ਮੈਂ ਰੋਟੀ ਬਣਾਵਾਂ ਰਾਤੀ 12 ਵਜੇ ਉਹ ਕਹਿੰਦੇ ਤੇਰੀ ਮਾਂ ਨੇ ਰੋਟੀ ਬਣਾਈ ਹੁਣ ਰੋਟੀ ਨਾ ਖਾਣੀ ਤੂੰ ਬਣਾਈ ਨਹੀਂ ਜਾ ਕੇ ਉਹ ਸੀਨ ਆ ਗਿਆ ਇਹੋ ਜਿਹੇ ਤੇ ਉਹ ਕਹਿੰਦੀ ਜੀ ਚੱਲ ਠੀਕ ਹੈ ਮੈਂ ਕੱਲ ਵਾਸਤੇ ਬਣਾ ਦਿੰਦੀ ਹੁਣ ਉਹਨੂੰ ਪਤਾ ਸੀ ਵੀ ਹੁਣ ਫਿਲਮ ਤਾਂ ਮੇਰੀ ਚੋਇਸ ਸੀ ਜੀ ਇਹ ਜੁੱਤੀਆਂ ਮੈਨੂੰ ਹੀ ਪੈਣੀ ਆ ਔਰ ਕਿਸੇ ਨੂੰ ਪੈਣੀ ਪੰਜਾਬੀ ਚ ਮੈਂ ਗਾਲ ਵੀ ਕਹਿੰਦੇ ਹਰਾਮ ਜਿਹੜੀ ਤੈਨੂੰ ਪਤਾ ਨੀ ਸੀਗਾ ਇਹ ਗਾਣਾ ਕਿਹੋ ਜਿਹੀ ਫਿਲਮ ਲਿਆਈ ਹੈ ਮੈਨੂੰ ਕੀ ਪਤਾ ਸੀਗਾ ਫਿਲਮ ਦਾ ਹੋਰ ਨਾਮ ਹੀ ਯਾਦ ਆ ਰਿਹਾ ਉਹਨੇ ਇਹ ਵੀ ਤਾਂ ਮੰਗਾ ਕੇ ਲਿਆਈ ਸੀ ਉਹਦੇ ਜਿਹੜਾ ਇਹੋ ਜਿਹਾ ਸੀਨ ਸੀਗਾ ਮੈਂ ਕੀ ਕਰਾਂ ਹੁਣ ਤੇ ਰਾਤੀ ਜੀ ਉੱਠ ਕੇ ਜੀ ਠੀਕ ਹੈ ਜੀ ਕੱਲ ਵਾਸਤੇ ਰੋਟੀ ਫਿਲਮਾਂ ਤੁਸੀਂ ਦੇਖ ਲਓ ਜੀ ਉਹ ਕਹਿੰਦੀ ਫਿਲਮਾਂ ਤੁਸੀਂ ਦੇਖ ਲਓ ਮੈਂ ਕੱਲ ਵਾਸਤੇ ਰੋਟੀ ਬਣਾ ਲੈਣੀ ਆ ਛੋਟੀ ਭੈਣ ਵੀ ਮੇਰੀ ਦਬਾਕ ਹੋ ਗਈ ਸੀ ਦੇਖ ਦੇਖ ਕੇ ਨਾ ਇਹ ਆਟਾ ਹੀ ਡੋਲੇਗੀ ਹੁਣ ਤਾਂ ਹੁਣ ਆਟਾ ਹੀ ਡੋਲੇਗੀ ਗੁੱਸੇ ਚ ਜਾ ਕੇ ਹੁਣ ਰੋਟੀਆਂ ਬਣਵਾਓ ਇਸ ਤੋਂ ਇਹਨੂੰ ਕਹਿੰਦਾ ਸੌਂ ਜਾ ਮੈਂ ਸੌਂ ਜਾ ਹੁਣ ਪਰਿਵਾਰ ਚ ਬੈਠਣ ਵਾਸਤੇ
ਬਿਲਕੁਲ ਸਹੀ ਗੱਲ ਆ
ਚਾਰ ਫਿਲਮਾਂ ਵੀ ਦੇਖ
ਲੈ ਰਿਸ਼ਤੇਦਾਰੀ ਵੀ ਬੁਲਾਉਂਦੇ ਹੁੰਦੇ ਸੀ ਪੰਜ ਪੰਜ ਦੇਖ ਲੈਂਦੀਆਂ ਸੀ ਅਸੀਂ ਆਰਾਮ ਨਾਲ ਰਿਸ਼ਤੇਦਾਰੀ ਵੀ ਬੁਲਾਉਣੀ ਜਿਹੜੇ ਭੂਆ ਮਾਸੀ ਦੇ ਪੁੱਤ ਹੁੰਦੇ ਸੀਗੇ ਆਲੇ ਦੁਆਲੇ ਜੇ ਭੈਣਾਂ ਭਰਾ ਹੁੰਦੇ ਸੀ ਕਜ਼ਨਸ ਉਹਨਾਂ ਨੂੰ ਵੀ ਫਿਰ ਸੁਨੇਹੇ ਭੇਜਣੇ ਭੇਜਣਾ ਲੈ ਕੇ ਭੇਜਾਓ ਸਾਰੇ ਆ ਜਾਂਦੇ ਹੁੰਦੇ ਸੀਗੇ ਰਾਤ ਨੂੰ ਔਰ ਫਿਰ
ਉਹ ਸਵੇਰੇ ਸ਼ਾਮੀ ਫਿਰ ਲੱਗੇ ਰਹਿਣਾ ਉਹਨੂੰ ਵੈਲਡਿੰਗ ਕਰਾਉਣ ਲੈ ਕੇ ਜਾਣਾ ਜੀ ਫਿਰ ਸਾਈਕਲ ਚੱਕ ਕੇ ਜੀ ਸਾਈਕਲ ਤੇ ਚੱਕ ਕੇ ਉਹਨੂੰ ਵੈਲਡਿੰਗ ਕਰਾਉਣ ਜਾਣਾ ਤੇ ਫਿਰ ਮੇਰੀ ਭੈਣ ਨੇ ਕਹਿਣਾ ਭਾਈ ਅੱਜ ਤਾਂ ਉਹਦਾ ਇੱਟਾਂ ਰੱਖਾਂਗੇ ਥੱਲੇ ਅੱਗੇ ਤੋਂ ਇੱਟਾਂ ਰੱਖਾਂਗੇ ਜੀ ਫੋਲਡਿੰਗ ਬੈਡ ਥੱਲੇ ਉਹ ਇੱਟਾਂ ਰੱਖਣ ਪੈਰ ਨਹੀਂ ਪੜਗੇ
ਸੱਚੀ ਗੱਲ ਹੈ ਹੁਣ ਕਿੱਥੇ ਤੁਹਾਡੇ ਹੋ ਸਿਸਟਰ
ਉਹ ਵੀ ਹੈ ਤਾਂ ਪਟਿਆਲੇ ਰਹਿੰਦੀ ਜੀ ਉੱਥੇ ਅੱਜ ਕੱਲ ਉਹਦੀ ਕਹਿਣਾ ਜੀ ਬੇਬਾਕੀ ਬੰਦ ਹੋ ਗਈ ਆ ਵਿਡੋ ਹੋ ਗਈ ਵਿਚਾਰੀ ਉਹ ਫਿਰ ਤਾਂ ਇਹ ਗੱਲਾਂ ਯਾਦ ਆਈਆਂ ਸੁਣ ਕੇ ਹੈ ਉੱਥੇ ਹੀ ਨੇ
ਪਰ ਜ਼ਰੂਰ ਹਾਂ ਜਦੋਂ ਤੁਸੀਂ ਉਹਨਾਂ ਨੂੰ ਕਿਤੇ ਫੋਨ ਵੀ ਕਰਦੇ ਹੁੰਦੇ ਆ ਤਾਂ ਇਹ ਗੱਲਾਂ ਜ਼ਰੂਰ ਸਾਂਝੀਆਂ ਕਰਿਆ ਕਰੋ ਇੱਕ ਦੂਜੇ ਨੂੰ ਉਹ ਚੀਜ਼ਾਂ ਯਾਦ ਕਰਾਇਆ ਕਰੋ ਕਿਉਂਕਿ ਕਿਤੇ ਨਾ ਕਿਤੇ ਬੇਸ਼ੱਕ ਉਮਰ ਜਿੰਨੀ ਮਰਜ਼ੀ ਵਧੀ ਜਾਵੇ ਪਰ ਵਿੱਚ ਸਾਡੇ ਉਹ ਬੱਚਾ ਰਹਿਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਨਾਲ ਮੈਚਿਓਰਿਟੀ ਹੋਣੀ ਵੀ ਜ਼ਰੂਰੀ ਹੈ ਪਰ ਉਹ ਬੱਚੇ ਦਾ ਮਰਨਾ ਵੀ ਮੈਨੂੰ ਲੱਗਦਾ ਚੰਗਾ ਨਹੀਂ ਹੁੰਦਾ ਸਾਡੇ ਵਿੱਚ ਉਹ ਸਾਡਾ ਬੱਚਾ ਜਿਹੜਾ ਜੀਵਦਾ ਰਹੇ ਹੱਸਦੇ ਰਹੀਏ ਮੁਸਕਰਾਉਂਦੇ ਰਹੀਏ ਤੇ ਸ਼ਰਾਰਤਾਂ ਵੀ ਕਰਦੇ ਰਹੀਏ ਹੈਨਾ ਸੋ ਬਹੁਤ ਵਧੀਆ ਲੱਗਾ ਮੇਰਾ ਤੇ ਬੁਰਾ ਹਾਲ ਹੋ ਗਿਆ ਅੱਜ
ਉਹ ਦਿਨ ਭਾਜੀ ਵਾਪਸ ਖਰੇ ਵੀ ਚੰਗੇ ਦਿਨਾਂ ਤੋਂ ਉਹ ਵੀ ਨੀ ਰਹੇ ਤੇ ਇਹ ਵੀ ਨੀ ਰਹਿਣ ਲੱਗਿਆ ਜੀ ਸਾਡੀ ਮੰਗ ਰਹੀ ਉਹ ਵੀ ਨੀ ਰਹੇ ਤੇ ਉਹ ਵੀ ਦਿਨ ਚੰਗੇ ਸੀ ਆਹ ਵੀ ਚੰਗੇ ਆ ਜੀ ਜੋ ਸਮਾਂ ਸਮਾਂ ਸਮਰੱਥ ਹੈ ਜੀ ਜੋ ਟਾਈਮ ਤੇ ਜਿਹੜੀ ਚੀਜ਼ ਮਿਲਦੀ ਹੈ ਉਹਦੇ ਅੱਗੇ ਪਰਮਾਤਮਾ ਜੀ ਹੱਥ ਜੋੜ ਕੇ ਠੀਕ ਹੈ ਬੇਨਤੀ ਇਹ ਵੀ ਸਾਨੂੰ ਕਿਸੇ ਨੇ ਦਿੱਤੀ ਥੋੜਾ ਸੀ ਆਹ ਵੀ ਲੰਬੀ ਹੈ ਜੀ ਜ਼ਿੰਦਗੀ ਦਾ
ਆਪ ਹੀ ਲੱਭੀ ਹੈ ਬਿਲਕੁਲ ਉਹੀ ਗੱਲ ਵੀ ਚਲੋ ਇੱਥੇ ਬੈਠ ਕੇ ਅਸੀਂ ਉਹ ਗੱਲਾਂ ਯਾਦ ਤੇ ਕਰਦੇ ਆ ਨਾ ਉਹਨਾਂ ਗੱਲਾਂ ਨੂੰ ਮਾਣਦੇ ਤਾਂ ਹੈਗੇ ਆ ਮੈਨੂੰ ਲੱਗਦਾ ਨੀ ਉੱਥੇ ਕੋਈ ਇਹਨਾਂ ਗੱਲਾਂ ਦੀ ਕਿਸੇ ਲਈ ਕੋਈ ਵੈਲਿਊ ਵੀ ਰਹਿ ਗਈ ਆ ਹਰ ਕੋਈ ਬਸ ਉੱਥੇ ਇਹ ਆ ਵੀ ਬਾਹਰ ਚਲੇ ਜਾਈਏ ਤੇ ਬਾਹਰ ਆ ਕੇ ਫੇਰ ਪਤਾ ਲੱਗਦਾ ਵੀ ਅੱਛਾ ਇੱਥੇ ਵੀ ਉਹੀ ਦੁਨੀਆ ਵਸਦੀ ਆ ਵੀ ਮਾੜਾ ਉਹ ਵੀ ਨੀ ਸੀ ਜਿੱਥੇ ਰਹਿੰਦੇ ਹੁੰਦੇ ਸੀਗੇ ਸੋ ਇਹੀ ਜ਼ਿੰਦਗੀ ਦੀ ਗੱਡੀ ਜੋ ਉੱਥੇ ਆ ਤੇ ਬਸ ਇੱਕ ਦਿਨ ਆਪਣਾ ਜਰੂਰ ਜਰੂਰ ਬਹੁਤ ਵਧੀਆ ਬਹੁਤ ਬਹੁਤ ਸ਼ੁਕਰੀਆ ਸੋ ਬਿਲਕੁਲ ਜੀ ਇਹੀ ਪਰਿਵਾਰ ਆ ਸਾਡਾ ਕਦੀ ਹੱਸ ਹੱਸ ਕੇ ਅੱਖਾਂ ਚੋ ਪਾਣੀ ਆ ਜਾਂਦਾ ਤੇ ਕਦੀ ਅਸੀਂ ਇਮੋਸ਼ਨਲ ਹੋ ਜਾਈਦਾ ਹਨਾ ਤਾਂ ਵੀ ਅੱਖਾਂ ਚੋ ਪਾਣੀ ਆ ਜਾਈਦਾ ਕਦੀ ਖੁੱਲ ਕੇ ਹੱਸ ਲਈਦਾ ਤੇ ਕਦੀ ਖੁੱਲ ਕੇ ਇੱਕ ਦੂਜੇ ਦੇ ਕੋਲ ਰੋ ਵੀ ਲਈਦਾ ਸੋ ਬਹੁਤ ਵਧੀਆ ਤੁਹਾਡਾ ਸਾਰਿਆਂ ਦਾ ਸਾਥ ਤੁਹਾਡਾ ਸਾਰਿਆਂ ਦਾ ਪਿਆਰ ਸਹੀ ਗੱਲ ਆ ਅੱਜ ਦੀ ਬੁੱਧਵਾਰ ਦੇ ਦਿਨ ਨੂੰ ਬਹੁਤ ਖਾਸ ਬਣਾ ਦਿੰਦਾ ਸੋ ਬੜਾ ਵਧੀਆ ਲੱਗਾ ਹਰੀਸ਼ ਜੀ ਨਾਲ ਗੱਲਾਂ ਕਰਕੇ ਸੋ ਇਹੋ ਜਿਹੇ ਕੁਝ ਇੰਸੀਡੈਂਟ ਤੁਹਾਡੀ ਜ਼ਿੰਦਗੀ ਚ ਵੀ ਹੋਏ ਹੋਣੇ ਆ ਹਨਾ ਤੁਸੀਂ ਹੁਣ ਦੱਸੋ ਨਾ ਦੱਸੋ ਜਾਂ ਜਿੱਥੇ ਕਿਤੇ ਸੁਣ ਰਹੇ ਹੋ ਸੁਣਦੇ ਸੁਣਦੇ ਮੁਸਕੁਰਾ ਲਓ ਹੱਸ ਲਓ ਮੈਨੂੰ ਉਹਦੇ ਚ ਵੀ ਬਹੁਤ ਖੁਸ਼ੀ ਹੋਏਗੀ ਸੋ ਅੱਜ ਜੋ ਕੁਝ ਯਾਦ ਕਰ ਰਹੇ ਹੋ ਜੇ ਕਿਤੇ ਵੀ ਉਹ ਚੀਜ਼ ਤੁਹਾਡੇ ਕਿਸੇ ਰਿਸ਼ਤੇ ਨਾਲ ਜੁੜੀ ਹੋਵੇ ਚਾਹੇ ਉਹ ਭੈਣ ਨਾਲ ਹੋਵੇ ਭਰਾ ਨਾਲ ਮਾਂ ਨਾਲ ਦੋਸਤਾਂ ਨਾਲ ਇਹੋ ਜਿਹੀ ਕੋਈ ਯਾਦ ਜੁੜੀ ਤੁਹਾਨੂੰ ਅੱਜ ਯਾਦ ਆਵੇ ਤੇ ਤੁਸੀਂ ਇਹ ਯਾਦ ਉਹਨਾਂ ਨਾਲ ਵੀ ਜ਼ਰੂਰ ਸਾਂਝੀ ਕਰੋ ਤਾਂ ਕਿ ਉਹਨਾਂ ਨੂੰ ਵੀ ਯਾਦ ਆਵੇ ਔਰ ਤੁਸੀਂ ਦੋ ਜਣੇ ਆਪਸ ਚ ਗੱਲ ਕਰਕੇ ਉਸ ਚੀਜ਼ ਨੂੰ ਜਿੰਨਾ ਇੰਜੋਏ ਕਰੋਗੇ ਨਾ ਸ਼ਾਇਦ ਉਹ ਇੱਥੇ ਮੇਰੇ ਨਾਲ ਗੱਲ ਕਰਕੇ ਉਹਨਾਂ ਮਜ਼ਾ ਨਾ ਆਵੇ ਸੋ ਬਚਿੱਤਰ ਮੋਰ ਭੁੱਲਰ ਹੁਣਾਂ ਨੇ ਜੀ ਹਮੇਸ਼ਾ ਦੀ ਤਰ੍ਹਾਂ ਯਾਦ ਦਵਾਈਆਂ ਸਾਨੂੰ ਯਾਦਾਂ ਆਪਣੀਆਂ ਫੋਟੋਆਂ ਦੇ ਜ਼ਰੀਏ ਹਨਾ ਤੇ ਉਹਨਾਂ ਨੇ ਲਿਖਿਆ ਹੋਇਆ ਹੈਗਾ ਕੋਈ ਇਨ੍ਹਾਂ ਅਮੀਰ ਇੰਨਾ ਅਮੀਰ ਜੋ ਬਚਪਨ ਮੋੜ ਲਿਆਵੇ ਸੋ ਇੱਕ ਘਰ ਦਾ ਵਿਹੜਾ ਆ ਜੀ ਪੰਜਾਬ ਦੇ ਉਹਦੇ ਤੇ ਬਾਣ ਦਾ ਮੰਜਾ ਔਰ ਉਹਦੇ ਉੱਤੇ ਦੋ ਕੁੜੀਆਂ ਬੈਠੀਆਂ ਆਪਣਾ ਹੋਮਵਰਕ ਕਰ ਰਹੀਆਂ ਆ ਸੋ ਬਿਲਕੁਲ ਜੀ ਕੋਈ ਵੀ ਇੰਨਾ ਅਮੀਰ ਨਹੀਂ ਕਿ ਉਹ ਦਿਨ ਮੋੜ ਲਿਆਵੇ ਆਏ ਦਿਨ ਹੀ ਅਸੀਂ ਆਪਣੀਆਂ ਮੇਰੀਆਂ ਭਾਵੇਂ ਅਸੀਂ ਫਰੈਂਡਸ ਹੋਈਏ ਮੇਰੀਆਂ ਜਿਹੜੀਆਂ ਸਹੇਲੀਆਂ ਆ ਜਾਂ ਅਸੀਂ ਭੈਣਾਂ ਆ ਜਦੋਂ ਵੀ ਫੋਨ ਤੇ ਗੱਲ ਕਰੀਏ ਉਸ ਸਮੇਂ ਨੂੰ ਯਾਦ ਕਰੀਦਾ ਹੁੰਦਾ ਅੱਜ ਕੋਈ ਅਮੈਰੀਕਾ ਬੈਠੀ ਕੋਈ ਕੈਨੇਡਾ ਆ ਕੋਈ ਆਪਣੇ ਆਪਣੇ ਘਰੇ ਸਾਰੇ ਆ ਕੋਈ ਚੰਗੇ ਰਸੂਖ ਦੇ ਵਿੱਚ ਆ ਪਰ ਫੇਰ ਵੀ ਕੋਈ ਵੀ ਉਹਨਾਂ ਚੋਂ ਇੰਨਾ ਅਮੀਰ ਨਹੀਂ ਕਿ ਉਹਨਾਂ ਦਿਨਾਂ ਨੂੰ ਵਾਪਸ ਮੋੜ ਕੇ ਲੈ ਆਵੇ ਹਨਾ ਔਰ ਨਾਲ ਹੀ ਇਹਨਾਂ ਨੇ ਇੱਕ ਥੱਲੇ ਹੋਰ ਫੋਟੋ ਭੇਜੀ ਆ ਤੇ ਲਿਖਿਆ ਕਿਆ ਆਪਨੇ ਕਭੀ ਐਸਾ ਕੀਆ ਹੈ ਬਿਲਕੁਲ ਕੀਤਾ ਹੈ ਜੀ ਅੱਛਾ ਉਹ ਜਿਹੜੀਆਂ ਭਿੰਡੀਆਂ ਦੇ ਉੱਪਰੋਂ ਕੱਟ ਕੇ ਨੀ ਉਹ ਡੁੰਡੜੂ ਜਿਹੇ ਹੁੰਦੇ ਸੀਗੇ ਉੱਪਰ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਮੂੰਹ ਦੇ ਉੱਤੇ ਲਗਾਇਆ ਆ ਉਹ ਚਿਪ ਜਾਂਦੀਆਂ ਹੁੰਦੀਆਂ ਸੀ ਨਾ ਚਿਪਕ ਜਾਂਦੀਆਂ ਹੁੰਦੀਆਂ ਸੀ ਉਹਨਾਂ ਨੂੰ ਜਾਂ ਤਾਂ ਫਿਰ ਕੰਧਾਂ ਤੇ ਲਾ ਦੇਈਦਾ ਹੁੰਦਾ ਸੀ ਉਹਨਾਂ ਦੇ ਕੁਛ ਡਿਜ਼ਾਇਨ ਜਿਹਾ ਬਣਾ ਦੇਣੇ ਜਾਂ ਉਹਨਾਂ ਦਾ ਕੁਛ ਲਿਖ ਦੇਣਾ ਜਾਂ ਫਿਰ ਆਪਣੇ ਮੂੰਹਾਂ ਤੇ ਲਾਈ ਫਿਰਨਾ ਸੋ ਇਹ ਸਾਰਾ ਕੁਛ ਹੀ ਕੀਤਾ ਹੈ ਜੀ ਇਹ ਸ਼ਰਾਰਤਾਂ ਅਸੀਂ ਸਾਰੀਆਂ ਰੱਜ ਕੇ ਕੀਤੀਆਂ ਆ ਔਰ ਅੱਜ ਜੇ ਆਪਣੇ ਸਾਡੇ ਬੱਚੇ ਕੋਈ ਸ਼ਰਾਰਤ ਕਰਦੇ ਆ ਨਾ ਤਾਂ ਉਹਨਾਂ ਨੂੰ ਦਬਕਾ ਮਾਰ ਕੇ ਬਿਠਾ ਦੇਈਦਾ ਪਰ ਜਦੋਂ ਵੀ ਮੈਂ ਉਹਨਾਂ ਨੂੰ ਸ਼ਰਾਰਤਾਂ ਕਰਦਿਆਂ ਨੂੰ ਰੋਕਦੀ ਆ ਨਾ ਤੇ ਮੇਰੀ ਅੰਦਰ ਵਾਲੀ ਜਿਹੜੀ ਸੁੱਖ ਬੈਠੀ ਹੁੰਦੀ ਹੈ ਜਰੂਰ ਯਾਦ ਕਰਾਉਂਦੀ ਹੁੰਦੀ ਹੈ ਮੈਨੂੰ ਵੀ ਆਪਣੇ ਦਿਨ ਤਾਂ ਯਾਦ ਕਰੋ ਹਨਾ ਬੱਚਿਆਂ ਨੂੰ ਸ਼ਰਾਰਤਾਂ ਕਰਨ ਤੋਂ ਰੋਕਦੇ ਆ ਪਰ ਉਦੋਂ ਜੀ ਅਸੀਂ ਵੀ ਬੱਚੇ ਸੀਗੇ ਤੇ ਅੱਜ ਅਸੀਂ ਕਿਸੇ ਦੇ ਮਾਂ ਪਿਓ ਆ ਮਾਪੇ ਆ ਹਨਾ ਬਣਦੇ ਫਰਜ਼ ਜਿਹੜੇ ਉਹ ਪੂਰੇ ਕਰਨੇ ਹੀ ਪੈਣੇ ਆ ਸਾਨੂੰ ਸਾਰਿਆਂ ਨੂੰ ਤੇ ਲੋ ਜੀ ਕੁਲਦੀਪ ਕੌਰ ਹੁਣਾਂ ਨੇ ਇੱਕ ਸਾਨੂੰ ਵੋਇਸ ਮੈਸੇਜ ਵੀ ਭੇਜਿਆ ਹੋਇਆ ਸਰਜੀਤ ਭਾਜੀ ਉਹ ਵੀ ਚਲਾਉਣਾ ਤੇ ਨਾਲ ਹੀ ਇਹਨਾਂ ਨੇ ਨਾ ਮੈਨੂੰ ਕਿੰਨੀਆਂ ਸਾਰੀਆਂ ਫੋਟੋਆਂ ਭੇਜੀਆਂ ਪੁਰਾਣੇ ਦਿਨਾਂ ਦੀਆਂ ਉਹ ਬਲੈਕ ਐਂਡ ਵਾਈਟ ਟੀਵੀ ਜਿਹਦੇ ਅੱਗੇ ਕਲਰਡ ਸਕਰੀਨ ਲਗਾਇਆ ਹੁੰਦਾ ਸੀਗਾ ਯਾਦ ਆ 5-7 ਰੰਗਾਂ ਵਾਲਾ ਇੱਕ ਕਲਰਡ ਸਕਰੀਨ ਆ ਜਾਂਦਾ ਹੁੰਦਾ ਸੀ ਤੇ ਬਲੈਕ ਐਂਡ ਵਾਈਟ ਟੀਵੀ ਦੇ ਅੱਗੇ ਉਹ ਲਗਾ ਦੇਈਦਾ ਹੁੰਦਾ ਸੀ ਤੇ ਫਿਰ ਸਾਨੂੰ ਸਾਰਾ ਕੁਛ ਰੰਗ ਬਿਰੰਗਾ ਦਿਸਦਾ ਹੁੰਦਾ ਸੀਗਾ ਉਹ ਵਾਲਾ ਇੱਕ ਟੀਵੀ ਦੀ ਫੋਟੋ ਭੇਜੀ ਆ ਉਹ ਸਟੈਪਲਾਈਜ਼ਰ ਦੀ ਭੇਜੀ ਆ ਜਿਹਦੇ ਨਾਲ ਵੋਲਟੇਜ ਘਟਾਉਂਦੇ ਵਧਾਉਂਦੇ ਹੁੰਦੇ ਸੀਗੇ ਮੋਗਲੀ ਦੀਆਂ ਕਿੰਨੀਆਂ ਸੋਹਣੀਆਂ ਫੋਟੋਆਂ ਭੇਜੀਆਂ ਜਿਹਦੇ ਵਿੱਚ ਬਘੀਰਾ ਵੀ ਆ ਔਰ ਕਾਗ ਆ ਔਰ ਰਾਧਾ ਹੁੰਦੀ ਸੀ ਉਹਦੇ ਵਿੱਚ ਮੈਨੂੰ ਯਾਦ ਆ ਉਹਨਾਂ ਸਾਰਿਆਂ ਦੀਆਂ ਫੋਟੋਆਂ ਜੀ ਤੇ ਨਾਲ ਹੀ ਪੁਰਾਣੀਆਂ ਫਿਲਮਾਂ ਦੇ ਪੋਸਟਰ ਜਿਹੜੇ ਹੁੰਦੇ ਸੀ ਇਨਸਾਫ਼ ਕੌਣ ਕਰੇਗਾ ਹਨਾ ਸ਼ਹਿਨ ਸ਼ਾਹ ਤੇ ਸ਼ੋਲੇ ਫਿਲਮ ਦੇ ਪੋਸਟਰ ਇਹਨਾਂ ਨੇ ਮੈਨੂੰ ਭੇਜੇ ਆ ਬਹੁਤ ਵਧੀਆ ਜੀ ਮਜ਼ੇ ਆ ਗਏ ਤੇ ਕਹਿੰਦੇ ਕੁਝ ਪੁਰਾਣੇ ਖਜ਼ਾਨੇ ਬਿਲਕੁਲ ਜੀ ਕੁਝ ਖਜ਼ਾਨੇ ਆ ਸੋ ਸੁਣਦੇ ਆ ਜੀ ਕੁਲਦੀਪ ਕੌਰ ਹੁਣਾਂ ਦਾ ਵੋਇਸ ਮੈਸੇਜ ਵੀ ਜੀ ਭਾਜੀ ਮੈਸੇਜ ਚਲਾ ਦਿਓ ਪਲੀਜ਼
ਹਾਂਜੀ ਤੂਫਾਨ ਬੋਲਦਾ ਜੀ
ਹਾਂਜੀ ਭਾਜੀ ਤੂਫਾਨ ਬੋਲਦਾ ਜੀ
ਅਸੀਂ ਕੱਲ ਦੇ ਡਿੱਕੀ ਹੁੰਦੇ ਤੇ ਨਾ ਤਾਂ ਆਏ ਆ ਤੁਸੀਂ ਤੇ ਨਾ ਕੋਈ ਪਤਾ ਲੱਗਦਾ ਸਾਡੇ ਆਉਣ ਦਾ ਆਉਂਗੇ ਕਿ ਨਾ ਸਾਨੂੰ ਪੱਕਾ ਦੱਸੋ ਇਸ ਤਾਂ ਘਰੇ ਬੜੇ ਬੈਠੇ ਆ
ਬਈ ਮੈਂ ਆ ਤਾਂ ਜਾਂਦਾ
ਅੱਛਾ
ਪਰ ਲੋਕ ਤਾਂ ਅੰਦਰ ਬੈਠੇ ਯਾਰ ਮੈਂ ਆ ਕੇ ਕੀ ਕਰਾਂ
ਉਹ ਯਾਰ ਜੇ ਤੂੰ ਆਉਣਾ ਤੂੰ ਹਾਜ਼ਰੀ ਲਾ ਜਾ ਬਸ ਆ ਜਾ ਸੀਧਾ ਕੰਮ ਲੱਗਦੇ ਹੋ ਜੀਏ
ਆਏ ਨੀ ਆਉਂਦਾ ਬਾਈ ਮੈਂ ਲੋਕਾਂ ਦੇ ਕਹਿਣ ਤੇ ਨੀ ਆਉਂਦਾ ਮੈਂ ਜਿੱਦੇ ਆਇਆ ਬਿਨਾਂ ਦੱਸੇ ਆਉਂ
ਨਹੀਂ ਹੁਣ ਜਵਾਕਾਂ ਨੂੰ ਸਕੂਲ ਸਕਾਲ ਭੇਜੀਏ ਘਰੇ ਬੈਠੇ ਆ
ਆਪੇ ਦੁਬਈ ਭੇਜਵਾਏ ਨੀ ਮੈਂ ਆਉਂਦਾ ਜੇ ਮੈਂ ਲੋਕ ਅਫਵਾਹ ਠਾ ਦੇਣ ਦੀ ਫਲਾਂ ਤੂਫਾਨ ਆ ਗਿਆ ਤੂਫਾਨ ਆ ਗਿਆ ਤੂਫਾਨ ਕਿਤੇ ਮਾੜੀ ਧੜੀ ਚੀਜ਼ ਆ ਵੀ ਆਈ ਆਜੂ
ਤੁਸੀਂ ਕਰੀ ਕੀ ਗਏ ਅੱਜ
ਅੱਜ ਬਸ ਮੈਂ ਊ ਤਾਂ ਨਹਾ ਧੋ ਕੇ ਤਿਆਰ ਹੋ ਗਿਆ ਸੀ ਸਵੇਰੇ
ਅੱਛਾ
ਰੋਟੀ ਰੋਟੀ ਖਾਣ ਲੱਗ ਗਿਆ
ਅੱਛਾ
ਸਾਡੇ ਘਰੇ ਥੋੜਾ ਕਰੇਜ ਪੈ ਗਿਆ ਫਿਰ ਮੈਂ ਆਇਆ ਹੀ ਨੀ
ਅੱਛਾ
ਤੁਹਾਨੂੰ ਪਤਾ ਘਰ ਵਾਲੀਆਂ ਸਭ ਦੀਆਂ ਲੜਦੀਆਂ ਮੇਰੇ ਵੀ ਘਰ ਵਾਲੀ ਦੀ ਫਿਰ ਮਹਾਂ ਅੱਜ ਤੂਫਾਨ ਆਪਣੀ ਕਾਰਵਾਈ ਦਿਖਾਉਂਦਾ ਨੀ ਕਿਉਂਕਿ ਅੱਜ ਮੇਰੇ ਘਰ ਵਾਲੀ ਕਾਰਵਾਈ ਦਿਖਾ ਗਈ
ਠੀਕ ਹੈ ਠੀਕ ਹੈ ਬਸ ਵੀ ਮਨ ਉਹ ਤੂਫਾਨ ਵੱਡਾ ਹੁੰਦਾ ਗਾ ਇਹ ਛੋਟਾ ਗਾ
ਜਿਹੜਾ ਜਲਾਨੀ ਤੂਫਾਨ ਹੁੰਦਾ ਉਹ ਵੱਡਾ ਹੁੰਦਾ
ਠੀਕ ਹੈ
ਯਾਨੀ ਕਿ ਮੇਲ ਤੂਫਾਨ ਛੋਟਾ ਫੀਮੇਲ ਤੂਫਾਨ ਵੱਡਾ ਹੁੰਦਾ
ਠੀਕ ਹੈ ਠੀਕ ਹੈ
ਅੱਜ ਮੇਲ ਤੂਫਾਨ ਡਰ ਗਿਆ ਫੀਮੇਲ ਤੂਫਾਨ ਤੋਂ
ਠੀਕ ਹੈ ਚਲੋ ਹੁਣ ਫਿਰ ਨਾਂ ਰੱਖੀ ਠੀਕ ਹੈ ਠੀਕ ਹੈ ਠੀਕ ਹੈ
ਪਰੋਲੇ ਉਠਾ ਦੇਣਗੇ ਤੇ ਆਪਾਂ ਟੈਨਸ਼ਨ ਨਾ ਲਓ
ਚੰਗਾ ਜੀ ਧੰਨਵਾਦ ਫਿਰ
ਬਹੁਤ ਵਧੀਆ ਕੁਲਦੀਪ ਬਿਲਕੁਲ ਜੀ ਸ਼ੁਕਰੀਆ ਕੁਲਦੀਪ ਇਹ ਸਾਰੀਆਂ ਯਾਦਾਂ ਸਾਂਝੀਆਂ ਕਰਨ ਦੀਆਂ ਔਰ ਜਿਹੜਾ ਤੂਫਾਨ ਦਾ ਤੁਸੀਂ ਮੈਸੇਜ ਭੇਜਿਆ ਉਹ ਤੇ ਵਾਕਿਆ ਬਾ ਕਮਾਲ ਸੀ ਔਰ ਮਨ ਦੇ ਤਾਂ ਸਾਰੇ ਹੀ ਦੇਖ ਲੋ ਤੂਫਾਨ ਦੇ ਉੱਤੇ ਵੀ ਇੱਕ ਤੂਫਾਨ ਹੁੰਦਾ ਹੈ ਨਾ ਸੋ ਬਿਲਕੁਲ ਜੀ ਸੋ ਆਪਣੇ ਆਪਣੇ ਤੂਫਾਨਾਂ ਤੋਂ ਡਰ ਕੇ ਰਹੋ ਇਹ ਤੋਂ ਹੀ ਸਿੱਖਿਆ ਮਿਲਦੀ ਆ ਵੀ ਐਵੇਂ ਪੰਗੇ ਨੀ ਲੈਣੇ ਚਾਹੀਦੇ ਗੱਲ ਮੰਨ ਲੈਣੀ ਚਾਹੀਦੀ ਆ ਤੂਫਾਨ ਆਖਿਰ ਤੂਫਾਨ ਹੀ ਹੁੰਦਾ ਆ ਹੈਨਾ ਸੋ ਬਸ ਸਿੱਖੋ ਤੇ ਜ਼ਿੰਦਗੀ ਜੀਓ ਜ਼ਿੰਦਗੀ ਬਹੁਤ ਵਧੀਆ ਹੋ ਜਾਣੀ ਆ ਜੀ ਜੇ ਤੁਸੀਂ ਵੱਡੇ ਤੂਫਾਨ ਨਾਲ ਪੰਗੇ ਨਾ ਲਓ ਵੱਡੇ ਤੂਫਾਨਾਂ ਦੀ ਗੱਲ ਮੰਨੀ ਜਾਓ ਤੇ ਫੇਰ ਤਾਂ ਘਰ ਤੁਹਾਡਾ ਬਿਲਕੁਲ ਸ਼ਾਂਤ ਰਹੇਗਾ ਫੇਰ ਤੂਫਾਨ ਆਉਣ ਦੇ ਕੋਈ ਆਸਾਰ ਨੀ ਬਾਹਰਲੇ ਤੂਫਾਨ ਜਿਹੜੇ ਹੁੰਦੇ ਆ ਨਾ ਇਹ ਤਾਂ ਕੁਝ ਨੀ ਵਿਗਾੜ ਸਕਦੇ ਪਰ ਜਿਹੜਾ ਘਰ ਦਾ ਤੂਫਾਨ ਹੁੰਦਾ ਉਹ ਬਹੁਤ ਕੁਝ ਵਿਗਾੜ ਸਕਦਾ ਹੈ ਨਾ ਸਰਬਜੀਤ ਭਾਜੀ ਮੈਂ ਠੀਕ ਕਹਿੰਦੀ ਪਈ ਆ ਨਾ ਸੋ ਜੀ ਬਿਲਕੁਲ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਪਿਆਰੇ ਪਿਆਰੇ ਖੱਟੇ ਮਿੱਠੇ ਜਿਹੇ ਅਨੁਭਵ ਜਿਹੜੇ ਚੱਲਦੇ ਰਹਿੰਦੇ ਬਾਕੀ ਤਾਂ ਮਜ਼ਾਕ ਆ ਜੀ ਕਹਿਣ ਦੀਆਂ ਗੱਲਾਂ ਆ ਇਹ ਜਿਹੜੇ ਸਾਰੇ ਆਦਮੀ ਹੁੰਦੇ ਆ ਨਾ ਇਹ ਸਾਰੀਆਂ ਗੱਲਾਂ ਬਣਾ ਲੈਂਦੇ ਆ ਤੇ ਵਿਚਾਰੀ ਜਿਹੜੀ ਔਰਤ ਹੁੰਦੀ ਆ ਉਹਨੂੰ ਐਂ ਬਦਨਾਮ ਕਰ ਦਿੰਦੇ ਆ ਚੱਲਦੀ ਚੁਲਦੀ ਕਿਸੇ ਦੀ ਨੀ ਹੁੰਦੀ ਜਿਹੜੇ ਖਾਸ ਕਰ ਆਪਣਾ ਪੰਜਾਬੀ ਭਾਈਚਾਰਾ ਨਾ ਗੱਲਾਂ ਦੇ ਵਿੱਚ ਤਾਂ ਐਂ ਦੱਸਣਗੇ ਵੀ ਜਿੱਦਾਂ ਪਤਾ ਨੀ ਕਿੰਨਾ ਕੁ ਮੰਨਦੇ ਹੁੰਦੇ ਆ ਹਨਾ ਵਿਚਾਰੀ ਵੀ ਕਿੰਨਾ ਕੁ ਤਸ਼ੱਦਤ ਦਾ ਸਾਹਮਣਾ ਕਰਨਾ ਪੈਂਦਾ ਹੁੰਦਾ ਇਹਨਾਂ ਨੂੰ ਪਰ ਗੱਲ ਕੁਝ ਉਲਟੀ ਹੁੰਦੀ ਆ ਤੇ ਚਲੋ ਸੋ ਜੀ ਯਾਦਾਂ ਨੂੰ ਯਾਦ ਕਰ ਰਹੇ ਸੀਗੇ ਅੱਜ ਔਰ ਬਹੁਤ ਮਜ਼ਾ ਆਇਆ ਬਹੁਤ ਸਾਰੀਆਂ ਯਾਦਾਂ ਤੁਹਾਡੇ ਨਾਲ ਬੈਠ ਕੇ ਫੇਰ ਤਾਜ਼ਾ ਹੋ ਗਈਆਂ ਤੇ ਮੈਨੂੰ ਅਜੇ ਵੀ ਲੱਗਦਾ ਪਿਆ ਵੀ ਲੈ ਜੀ ਅਸੀਂ ਦੂਰਦਰਸ਼ਨ ਦੀਆਂ ਹੋਰ ਗੱਲਾਂ ਤੇ ਕੀਤੀਆਂ ਹੀ ਨੀ ਪਰ ਕੋਈ ਗੱਲ ਨੀ ਜੀ ਬੁੱਧਵਾਰ ਹਜੇ ਤੱਕ ਬਹੁਤ ਸਾਡੀ ਜ਼ਿੰਦਗੀ ਦੇ ਵਿੱਚ ਹੋਰ ਰੱਬ ਸਾਨੂੰ ਦਿਖਾਵੇ ਤੇ ਉਹ ਬੁੱਧਵਾਰ ਨੂੰ ਅਸੀਂ ਆਪਣੀਆਂ ਯਾਦਾਂ ਨੂੰ ਯਾਦ ਕਰਦੇ ਰਿਹਾ ਕਰੀਏ ਤੁਹਾਡਾ ਸਾਰਿਆਂ ਦਾ ਸਾਥ ਤੁਹਾਡੇ ਸਾਰਿਆਂ ਦਾ ਪਿਆਰ ਇਸੇ ਤਰ੍ਹਾਂ ਮਿਲਦਾ ਰਹੇ ਔਰ ਜ਼ਿੰਦਗੀ ਦੇ ਵਿੱਚ ਅਸੀਂ ਇਸੇ ਤਰ੍ਹਾਂ ਲਹਿਰਾਂ ਲਾਉਂਦੇ ਰਹੀਏ ਤੁਹਾਡਾ ਸਾਥ ਬਣਿਆ ਰਹੇ ਹਰਮਨ ਰੇਡੀਓ ਦਾ ਜਿਹੜਾ ਵਿਹੜਾ ਇਸੇ ਤਰ੍ਹਾਂ ਹੱਸਦਾ ਮੁਸਕਰਾਉਂਦਾ ਚਹਿਕਦਾ ਰਹੇ ਸੋ ਪ੍ਰੋਗਰਾਮ ਦੇ ਦੌਰਾਨ ਜੀ ਕੋਈ ਵੱਧ ਘੱਟ ਬੋਲ ਹੋ ਗਿਆ ਹੋਵੇ ਕੋਈ ਗੱਲ ਗਲਤ ਕਹਿ ਹੋ ਗਈ ਹੋਵੇ ਮੇਰੇ ਤੋਂ ਤੇ ਉਹਦੇ ਲਈ ਮਾਫੀ ਚਾਹੁੰਦੀ ਹਾਂ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਸੰਦੀਪ ਸ਼ਰਮਾ ਹੁਣਾਂ ਨਾਲ ਇੱਕ ਮੁਲਾਕਾਤ ਕਰਨੀ ਸੀ ਉਹਦਾ ਸਬੱਬ ਨਹੀਂ ਬਣ ਸਕਿਆ ਸੋ ਉਹਦੇ ਲਈ ਵੀ ਮਾਫੀ ਸੋ ਕੋਸ਼ਿਸ਼ ਕਰਾਂਗੇ ਆਉਣ ਵਾਲੇ ਕਿਸੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਜ਼ਰੂਰ ਲੈ ਕੇ ਆਈਏ ਤੇ ਉਹਨਾਂ ਦੇ ਨਾਲ ਗੱਲਬਾਤ ਕਰੀਏ ਜੋ ਵੀ ਅੱਜ ਕੱਲ ਦੇ ਗੀਤਾਂ ਦਾ ਫਿਲਮਾਂਕਣ ਹੋ ਰਿਹਾ ਆ ਸੋ ਆਡੀਓ ਦੇ ਨਾਲ ਨਾਲ ਵਿਜੁਅਲਾਈਜ਼ ਜਿਹੜਾ ਹੋ ਰਿਹਾ ਸਾਰਾ ਕੁਛ ਉਹਦੇ ਬਾਰੇ ਗੱਲਬਾਤ ਕਰੀਏ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਇੰਨਾ ਹੀ ਔਰ ਕੁਝ ਕੁ ਯਾਦਾਂ ਜਿਹੜੀਆਂ ਆ ਉਹ ਮੈਂ ਕੱਢੀਆਂ ਹੋਈਆਂ ਸੀਗੀਆਂ ਸਰਬਜੀਤ ਭਾਜੀ ਤੱਕ ਤੇ ਉਹ ਸਾਰੇ ਬੈਠ ਕੇ ਸੁਣਦੇ ਆ ਜੀ ਔਰ ਪੁਰਾਣੇ ਕੁਝ ਗੀਤ ਔਰ ਆਪਣੇ ਦੂਰਦਰਸ਼ਨ ਨਾਲ ਜੁੜੀਆਂ ਕੁਝ ਯਾਦਾਂ ਜੋ ਤੁਹਾਨੂੰ ਜ਼ਰੂਰ ਹੀ ਪਸੰਦ ਆਉਣਗੀਆਂ ਔਰ ਆਉਂਦੇ ਬੁੱਧਵਾਰ ਫੇਰ ਹਾਜ਼ਰ ਹੋਵਾਂਗੀ ਜੀ ਕੁਝ ਪੁਰਾਣੀਆਂ ਯਾਦਾਂ ਦੇ ਨਾਲ ਕੁਝ ਗੀਤ ਸੰਗੀਤ ਦੇ ਨਾਲ ਤੇ ਤੁਸੀਂ ਵੀ ਤਿਆਰ ਰਹਿਣਾ ਇਸੇ ਤਰ੍ਹਾਂ ਮੇਰਾ ਸਾਥ ਦੇਣ ਲਈ ਆਪਣੇ ਸੁਨੇਹਿਆਂ ਦੇ ਨਾਲ ਸੋ ਅੱਜ ਦਾ ਦਿਨ ਬਹੁਤ ਹੱਸਦੇ ਖੇਡਦੇ ਲੰਘੇ ਤੁਹਾਡਾ ਚੜ੍ਹਦੀ ਕਲਾ ਦੇ ਵਿੱਚ ਰਹੋ ਉਸ ਪਰਮਾਤਮਾ ਨੂੰ ਯਾਦ ਕਰੋ ਤੇ ਜੁੜੇ ਰਹੋ ਜੀ ਆਪਣੇ ਪੰਜਾਬ ਦੇ ਨਾਲ ਵੀ ਕਿਤੇ ਨਾ ਕਿਤੇ ਜਿੱਥੋਂ ਤੱਕ ਹੋ ਸਕੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ ਮਾਣੋ ਅੱਜ ਦਾ ਦਿਨ ਚੜ੍ਹਦੀ ਕਲਾ ਤੇ ਰੱਬ ਰਾਖਾ
बहुत सारे क्या बहुत सारे अच्छा बताती हूँ सूरज एक चंदा एक तारे अनेक तारों को अनेक भी कहते हैं नहीं नहीं देखो फिर से सूरज एक चंदा एक वो देखो अनेक चिड़िया। अनेक चिड़ियों की कहानी सुनोगे?
हाँ हाँ।
एक चिड़िया एक एक करके अनेक चिड़िया